ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਪਹਿਲਾ। ਪੁਰਖਾਂ ਵਿਰਖਾਂ ਤੀਰਥਾਂ ਤਟਾਂ ਮੇਘਾਂ ਖੇਤਾਂ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸਾਹਿਬ ਜੀ ਦੇ ਸਾਜੀ ਨਿਵਾਜੇ ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਆਪ ਸਰਬੱਤ ਗੁਰਮੁਖ ਰੂਹਾਂ ਜੋ ਹਰ ਰੋਜ਼ ਨਿਤਨੇਮ ਅਨੁਸਾਰ ਅੰਮ੍ਰਿਤ ਵੇਲੇ ਗਰੀਬ ਨਿਵਾਜ ਸਤਿਗੁਰਾਂ ਦੀ ਬਖਸ਼ੀ ਹੋਈ ਸਤਸੰਗਤ ਵਿੱਚ ਜਿੱਥੇ ਸਤਿਗੁਰਾਂ ਦੇ ਗਿਆਰਵੇਂ ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਸੋ ਪਾਤਸ਼ਾਹੀਆਂ ਕੀ ਆਤਮਿਕ ਜੋਤ ਹੈ, ਦਰਸ਼ਨ ਕਰਨ ਦਾ ਹੀ ਬਹੁਤ ਵੱਡਾ ਮਹੱਤਵ ਹੈ। ਸੋ ਲੜੀਵਾਰ ਕਥਾ ਜੋ ਜਥੇ ਸੰਗਤ ਦੇ ਅੰਦਰ ਚੱਲ ਰਹੀ ਹੈ, ਇਹ ਸੱਤਵੀਂ ਕਥਾ ਮਹਾਰਾਜ ਸਾਹਿਬ ਜੀ ਨੇ ਬਖਸ਼ੀ ਹੈ ਆਪਾਂ ਸਾਰਿਆਂ ਨੂੰ। ਕਥਾਵਾਂ ਦੇ ਅੰਦਰ ਕਿੰਨੇ ਗੁਰਮੁਖ ਲਾਭ ਲੈ ਕੇ ਗਏ ਹੈ। ਸੋ ਆਓ, ਪਿੱਛੇ ਸਤਿਗੁਰੂ ਮਹਾਰਾਜ ਸਾਹਿਬ ਜੀ ਦੀ ਕਿਰਪਾ ਦਾ ਸਦਕਾ ਸੱਤ ਸਲੋਕ ਸ੍ਰੀ ਆਸਾ ਜੀ ਦੀ ਵਾਰ ਦੇ, ਕਿਉਂਕਿ ਆਸਾ ਰਾਗ ਦੇ ਅੰਦਰ ਇਹ ਕਥਾ ਚੱਲ ਰਹੀ ਹੈ। ਹੁਣ ਅੱਗੇ ਅੱਠਵਾਂ ਸਲੋਕ, ਜਿਸ ਪ੍ਰਕਾਰ ਸ਼ੇਖ ਬ੍ਰਹਮ ਦੇ ਨਾਲ ਪਾਕ ਪਟਨ ਸ਼ਹਿਰ ਦੇ ਅੰਦਰ ਇਹ ਨੌ ਸਲੋਕ ਗਰੀਬ ਨਿਵਾਜ ਸਤਿਗੁਰੂ ਨੇ ਉੱਥੇ ਉਚਾਰਨ ਕੀਤੇ, ਜਿਸ ਪ੍ਰਕਾਰ ਸਤਿਗੁਰੂ ਕਿਰਪਾ ਕਰਦੇ ਆ, ਸੁਣਨਾ ਕਰੋ ਜੀ।
ਸਲੋਕ ਮਹੱਲਾ ਪਹਿਲਾ।
ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਆਪਣੀ ਰਸਨਾ ਤੋਂ ਸੰਸਾਰ ਦੇ ਕਲਿਆਣ ਕਰਨ ਵਾਲੀ ਬਾਣੀ ਉਚਾਰਨ ਕਰਦੇ ਆ, ਗੁਰ ਰਸਨਾ ਅੰਮ੍ਰਿਤ ਬੋਲਦੇ। ਸੇਖ ਬ੍ਰਹਮ ਨੇ ਸਤਿਗੁਰਾਂ ਨੂੰ ਬੇਨਤੀ ਕੀਤੀ ਕਿ ਮਹਾਰਾਜ ਜੋ ਸੰਸਾਰ ਹੈ, ਇਹ ਸੰਸਾਰ ਦੀ ਮਰਿਆਦਾ ਕਿਵੇਂ ਹੈ, ਇਹਦੀ ਪਾਲਣ ਪੋਸ਼ਣ ਹੈ ਜਿਹੜੀ ਉਹ ਕੌਣ ਕਰਦਾ ਹੈ। ਤਾਂ ਗੁਰੂ ਸਾਹਿਬ ਨੇ ਉੱਤਰ ਵਿੱਚ ਅੱਗੇ ਪਾਵਨ ਬਚਨ ਕਹੇ ਹਨ,
ਪੁਰਖਾਂ ਬਿਰਖਾਂ ਤੀਰਥਾਂ।
ਇਹ ਭਾਈ ਖਿਆਲ ਰੱਖਣਾ ਸਾਰੇ ਪਾਠਾਂ ਦਾ, ਪੋਥੀਆਂ ਵਾਲਿਆਂ ਨੇ ਵਿਸ਼ੇਸ਼ ਕਰਕੇ ਸਾਰੇ ਅੱਖਰ ਇਹ ਪੋਲੇ ਬੋਲਣੇ ਹੈ, ਇਹਨਾਂ 'ਚ ਕੱਸ ਕੇ ਨਹੀਂ ਬੋਲਣਾ ਗੁਰੂ ਕੇ। ਔਰ ਵਿਸ਼ੇਸ਼ ਕਰਕੇ ਜਿਹੜੀ ਅੱਧੀ ਤੁਕ ਦੇ ਵਿੱਚ ਅੱਗੇ ਆਏਗਾ ਉਹਨੂੰ ਤਟਾਂ ਹੀ ਕਹਿਣਾ, ਉਹਨੂੰ ਤੱਟਾਂ ਨਹੀਂ ਕਹਿਣਾ ਹੈ, ਇਹ ਗਲਤ ਹੋ ਜਾਏਗਾ ਪਾਠ, ਇਹਨੂੰ ਚੰਗੀ ਤਰ੍ਹਾਂ ਪਕਾਉਣਾ। ਹਾਂਜੀ, ਇੱਕ ਵਾਰੀ ਫਿਰ ਬੋਲ ਦਿਓ।
ਪੁਰਖਾਂ ਬਿਰਖਾਂ ਤੀਰਥਾਂ।
ਇਹ ਮਹਾਰਾਜ ਸਾਹਿਬ ਕਹਿੰਦੇ ਪੁਰਖਾਂ, ਪੁਰਖ ਨਾਮ ਹੈ ਮਨੁੱਖਾਂ ਦਾ, ਇਸਤਰੀਆਂ ਦੇ ਮੁਕਾਬਲੇ ਭਾਵੇਂ ਪੁਰਖ ਆਪਾਂ ਨੂੰ ਕਹਿ ਦਿੰਦੇ ਹੈ, ਪਰ ਪੁਰਖ ਦਾ ਅਰਥ ਤਾਂ ਸੰਸਕ੍ਰਿਤ ਚ ਵਿਆਪਕ ਹੈ, ਢੁਕਦਾ ਨਹੀਂ, ਪਰ ਇਹ ਪ੍ਰਚਲਿਤ ਹੈ। ਪੁਰਖਾਂ ਭਾਵ ਮਨੁੱਖਾਂ, ਜਾਂ ਫਿਰ ਮਨੁੱਖਾਂ ਦੇ ਅੰਦਰ ਜਿਹੜੇ ਕਿਰਮ ਆਦਿ ਹਨ, ਤੇ ਉਹ ਜਿਹੜੇ ਪੈਦਾ ਹੋਣ ਵਾਲੇ ਜੀਵਨ ਅੰਦਰ ਸਰੀਰ ਦੇ ਅੰਦਰ, ਤੇ ਬਿਰਖਾਂ ਆ ਗਿਆ ਜਿਹੜੀਆਂ ਰੁੱਖ ਨੇ, ਪੌਦੇ ਨੇ ਜਿਹੜੇ ਬਨਸਪਤੀ, ਉਹਨਾਂ 'ਚ ਰਹਿਣ ਵਾਲੇ ਜੀਵ, ਜਾਂ ਫਿਰ ਬਿਰਖਾਂ ਦੇ ਵਿੱਚ ਪੈਦਾ ਹੋਣ ਵਾਲੇ ਜੀਵ, ਤੀਰਥਾਂ ਤੀਰਥਾਂ 'ਤੇ ਰਹਿਣ ਵਾਲੀਆਂ ਮੱਛੀਆਂ ਡੱਡੀਆਂ ਆਦਿ, ਇਹ ਜਿਹੜੇ ਜੀਵ ਹਨ।
ਤਟਾਂ ਮੇਘਾਂ ਖੇਤਾਂ।
ਤੇ ਮਹਾਰਾਜ ਸਾਹਿਬ ਕਹਿੰਦੇ ਤਟਾਂ ਤਲਾਬਾਂ ਦੇ ਕਿਨਾਰਿਆਂ, ਉਹਨਾਂ 'ਤੇ ਰਹਿਣ ਵਾਲੇ ਜੀਵ। ਮੇਘ ਨਾਮ ਬੱਦਲ ਦਾ ਹੁੰਦਾ, ਮੇਘਾਂ ਬੱਦਲਾਂ ਦੇ ਵਰਣ ਤੋਂ, ਉਹਦੇ ਵਿੱਚ ਲਾਲ ਰੰਗ ਦੇ ਇੱਕ ਜੀਵ ਪੈਦਾ ਹੁੰਦੇ ਨੇ, ਇਹਨਾਂ ਨੂੰ ਗ੍ਰੰਥਾਂ ਦੀ ਤਾਂ ਚੀਚ ਬੋਟੀ ਕਹਿੰਦੇ, ਪਰ ਸਾਡੀ ਪ੍ਰਚਲਿਤ ਬੋਲੀ 'ਚ ਬੀਰ ਬੋਟੀ ਕਹਿਣ ਲੱਗ ਗਏ ਇਹਨਾਂ ਨੂੰ। ਲਾਲ ਜਿਹਾ ਰੰਗ ਹੁੰਦਾ ਇਹਦਾ, ਅਤੇ ਉੱਪਰ ਜੇ ਹੱਥ ਲਾਈਏ ਰੇਸ਼ਮ ਵਰਗੀ ਕੂਲੀ ਹੁੰਦੀ ਹੈ। ਵੈਦ ਲੋਕ ਇਹਨੂੰ ਬਹੁਤ ਸਾਰੇ ਚਮੜੀ ਦੀਆਂ ਦਵਾਈਆਂ ਵਿੱਚ ਵਰਤਦੇ ਹੈ। ਤੋ ਉਹ ਜਿਹੜੇ ਹਨ ਬਰਸਾਤ ਦੇ ਵਿੱਚ ਇਹ ਪੈਦਾ ਹੁੰਦੇ ਹੈ, ਅਤੇ ਇਸ ਪ੍ਰਕਾਰ ਦੇ ਪੈਦਾ ਹੋਣ ਵਾਲੇ ਜੀਵ ਜਾਂ ਬੱਦਲਾਂ ਤੋਂ ਪੈਦਾ ਹੋਣ ਵਾਲੇ ਜੀਵ ਖੇਤਾਂ, ਖੇਤਾਂ ਦਾ ਮਤਲਬ ਜਿਹੜੀ ਖੇਤਾਂ ਦੇ ਵਿੱਚ ਪੈਦਾ ਹੋਣ ਵਾਲੀਆਂ ਸੁੰਡੀਆਂ ਨੇ, ਫਸਲਾਂ ਨੂੰ ਖਾਣ ਵਾਸਤੇ ਵਿੱਚ ਪੈਦਾ ਹੁੰਦੀਆਂ ਨੇ, ਇਹ ਬਹੁਤ ਸਾਰੇ ਇਹਦੇ ਵਿੱਚ ਖੇਤਾਂ ਦੇ ਵਿੱਚ ਟਿੱਡੀਆਂ ਆਦਿ ਜਿਹੜੇ ਪੈਦਾ ਹੁੰਦੀਆਂ ਹਨ, ਸੁੰਡੀਆਂ ਵੀ ਪੈਦਾ ਹੁੰਦੀਆਂ, ਟਿੱਡੀਆਂ ਵੀ ਪੈਦਾ ਹੁੰਦੀਆਂ, ਅਤੇ ਇਹ ਇਤਿਹਾਦਕ ਜਿਹੜੇ ਫਸਲਾਂ ਦੇ ਵਿੱਚ ਪੈਦਾ ਹੋ ਰਹੇ ਨੇ ਖੇਤਾਂ ਦੇ ਵਿੱਚ,
ਦੀਪਾਂ ਲੋਹਾਂ ਮੰਡਲਾਂ,
ਦੀਪਾਂ ਟਾਪੂਆਂ ਦਾ ਨਾਮ ਹੈ, ਸੱਤ ਦੀਪ ਨੇ, ਜੰਬੂ ਦੀਪ ਹੈ, ਪਲਕ ਦੀਪ ਹੈ, ਸਾਲਮਲ ਦੀਪ ਹੈ, ਕੁਸ਼ਵ ਦੀਪ ਹੈ, ਕਰੌਂਚ ਦੀਪ ਹੈ, ਸ਼ਾਕ ਦੀਪ ਹੈ, ਪੁਸ਼ਕਰ ਦੀਪ ਹੈ। ਇਹ ਜਿਹੜੇ ਦੀਪ ਨੇ, ਸੱਤੇ ਦੀਪ, ਲੋਹਾਂ ਦਾ ਅਰਥ ਹੈ ਚੌਦਾਂ ਲੋਕਾਂ ਦੇ ਵਿੱਚ, ਅਤੇ ਇਸ ਪ੍ਰਕਾਰ ਇਹ ਜਿਹੜੇ ਸਾਰੇ ਹੈ ਮੰਡਲਾਂ, ਮੰਡਲ ਉਸ ਦੇਸ਼ ਨੂੰ ਕਹਿੰਦੇ ਆ ਜਿਹੜੇ 400 ਕੋਹ ਦਾ ਪੈਮਾਨਾ ਰੱਖਿਆ ਹੋਇਆ। 400 ਕੋਹ ਗੋਲਾਕਾਰ ਦੇਸ਼ ਦਾ ਨਾਮ ਮੰਡਲ ਹੁੰਦਾ ਹੈ। ਅੱਗੇ ਦੱਸਦੇ ਹਨ,
ਖੰਡਾ ਬਰਪੰਡਾਹ,
ਖੰਡਾਂ ਨੌ ਖੰਡ ਜਿਹੜੇ ਨੇ, ਜਿਨ੍ਹਾਂ ਚ ਭਾਰਤ ਖੰਡ ਵੀ ਇੱਕ ਖੰਡ ਹੈ, ਬਰਪੰਡਾ ਬਰਮੰਡਾ ਬੰਡਾ ਭਾਂਡਾ ਜਿਹੜਾ ਹੈ, ਬਾਰ ਜਮਾਂ ਭੰਡਾ, ਬਾਰ ਸ੍ਰੇਸ਼ਟ ਭੰਡਾਹਾਂ ਭਾਂਡੇ ਜਾਂ ਵੱਡੇ ਪਾਡੇ ਬ੍ਰਹਮੰਡ ਜਿਹੜਾ ਹੈ, ਇਤਿਹਾਦਕ ਸਾਰਿਆਂ ਦੇ ਵਿੱਚ
ਅੰਡਜ ਜੇਰਜ ਉਤਪੁਜਾ,
ਤੇ ਅੰਡਜ ਜਾ ਜਿਹੜਾ ਸ਼ਬਦ ਹੈ ਇਹ ਬੋਲਣਾ ਤਾਂ ਨਾਲ ਹੀ ਹੈ ਪਰ ਅਰਥ ਵਾਸਤੇ, ਅੰਡ ਅੰਡਿਆਂ ਤੋਂ ਜਾ ਜਨਮ ਲੈਣ ਵਾਲੇ ਜਿਵੇਂ ਪੰਛੀ ਆਦਿ ਹੋ ਗਏ, ਇਹ ਵੀ ਜੂਨਾਂ ਨੇ, ਜੇਰਜ ਜੇਰ ਤੋਂ ਜਾ ਜਨਮ ਲੈਣ ਵਾਲੇ ਜਿਹਦੇ ਵਿੱਚ ਚਾਰ ਪਾਏ ਨੇ, ਪਸ਼ੂ ਨੇ, ਮਨੁੱਖ ਵੀ ਉਹਦੇ ਵਿੱਚ ਹੀ ਪੈਦਾ ਹੋਣ ਵਾਲੀਆਂ ਜਿਹੜੀਆਂ ਜੂਨਾਂ, ਤੇ ਇਹਦੇ ਨਾਲ ਉਤਪਜਾ, ਤੇ ਧਰਤੀ ਦੇ ਵਿੱਚ ਪੈਦਾ ਹੋ ਕੇ ਜਿਹੜੇ ਉਤਤਾਂ ਨੂੰ ਪੈਦਾ ਹੁੰਦੇ ਹੈ ਧਰਤੀ ਦੇ ਵਿੱਚੋਂ ਪੁੰਗਰ ਕੇ, ਤਾਹਾਂ ਨੂੰ ਜਿਵੇਂ ਬਿਰਸ਼ ਨੂੰ, ਪੌਦੇ ਨੂੰ, ਬਨਸਪਤੀ ਆਦਿ। ਇਸ ਕਰਕੇ ਇਹ ਧਰਤੀ ਦੇ ਵਿੱਚੋਂ ਪੈਦਾ ਹੋ ਕੇ ਇਹ ਵੀ ਸਾਰੀਆਂ ਜੂਨਾਂ ਹੀ। ਅੱਗੇ ਹੋਰ ਦੱਸਦੇ ਹਨ,
ਖਾਣੀ ਸੇਤ ਜਾਹ,
ਖਾਣੀ ਜਿਹੜੀਆਂ ਚਾਰ ਖਾਣੀਆਂ ਨੇ, ਇਹ ਹੈ ਸੇਤ ਨਾਮ ਹੈ, ਸੇਤ ਜਹਾਂ ਮਤਲਬ ਇਹਦਾ ਭਾਵ ਹੈ ਜਿਹੜੀ ਸੇਤ ਨਾਮ ਪਸੀਨੇ ਦਾ ਹੈ, ਤੇ ਇਸ ਤੋਂ ਸੇਤ ਮੁੜ ਕੇ ਤੋਂ ਭਾਵ ਪਸੀਨੋ ਤੋਂ ਪੈਦਾ ਹੋਣ ਵਾਲੀ ਜਹਾਂ, ਇਹਦੇ ਜਿਵੇਂ ਬੰਦਿਆਂ ਦੇ ਸਿਰ ਚ ਜੂਆਂ ਪੈਦਾ ਹੋ ਜਾਂਦੀਆਂ ਨੇ ਤੇ ਪਸ਼ੂਆਂ ਦੇ ਵੀ ਪੈਦਾ ਹੁੰਦੀਆਂ ਨੇ ਇਤਿਆਦਿ, ਤੇ ਅੰਡਜ ਜੇਰਜ ਸੇਤ ਉਤਪਜ ਚਾਰ ਖਾਣੀਆਂ ਆਦਿ, ਇਹ ਐਸਾ ਪੈਦਾ ਹੋਣ ਵਾਲੀਆਂ ਜਿੰਨੀਆਂ ਵੀ ਜੂਨਾਂ ਨੇ, ਹੇ ਸ਼ੇਖ ਬ੍ਰਹਮ, ਗੁਰੂ ਨਾਨਕ ਸਾਹਿਬ ਕਹਿੰਦੇ ਹਨ,
ਸੋਮਿਤ ਜਾਣ ਨਾਨਕ,
ਜਿਹੜਾ ਤੂੰ ਕਿਹਾ ਵੀ ਇਹਨਾਂ ਦੀ ਮਰਿਆਦਾ, ਇਹ ਤਾਂ ਭਾਈ ਸਤਿਗੁਰੂ ਜੀ ਨੇ ਕਥਨ ਕੀਤਾ, ਕਹਿੰਦੇ ਸਰਾਂ ਸੁਰ ਸਾਰੀ ਬੋਲ ਦੋ ਜੀ, ਪੰਕਤੀ ਕਠਾ ਅਰਥ ਬਣੂਗਾ ਇਹਦਾ,
ਸੋਮਿਤ ਜਾਣ ਨਾਨਕ ਸਰਾਂ ਮੇਰਾ ਜਨਤਾ।
ਸਤਿਗੁਰੂ ਜੀ ਕਥਨ ਕਰਦੇ, ਸਰਾਂ ਨਾਮ ਹੈ ਸਰੋਵਰਾਂ ਦਾ, ਸਮੁੰਦਰਾਂ ਦੇ ਵਿੱਚ ਪੈਦਾ ਹੋਣ ਵਾਲੀਆਂ ਜੂਨਾਂ, 42 ਲੱਖ ਜੀ ਜਲ ਮੈਂ ਹੋਤੇ, ਮੇਰਾ ਸੁਮੇਰ ਪਰਬਤ ਤੇ ਪੈਦਾ ਹੋਣ ਵਾਲੀਆਂ ਬਹੁਤ ਸਾਰੀਆਂ ਜੂਨਾਂ ਨੇ, ਸਾਰੇ ਜਿੰਨੇ ਜਨਤਾ ਹਾਂ, ਜਿੰਨੇ ਜੰਤ ਭਾਵ ਜੀਵ ਹਨ, ਇਹਨਾਂ ਸਾਰਿਆਂ ਦੀ ਮਿਤ ਮਰਿਆਦਾ ਨੂੰ, ਸੋ ਉਹ ਪਰਮੇਸ਼ੁਰ ਆਪ ਹੀ ਜਾਣੇ ਜਾਣਦਾ ਹੈ, ਹੋਰ ਨਹੀਂ ਕੋਈ ਜਾਣਦਾ, ਕੇਵਲ ਵਾਹਿਗੁਰੂ ਜਾਣਦਾ ਹੈ। ਤੂੰ ਕਿਹੜੀ ਜਾਣਕਾਰੀ ਲੈਣੀ ਚਾਹੁੰਦਾ ਹੈ? ਮਹਾਰਾਜ ਗੁਰੂ ਨਾਨਕ ਸਾਹਿਬ ਕਹਿੰਦੇ ਸੇਖ ਬ੍ਰਹਮ ਨੂੰ, ਇਹ ਫਰੀਦ ਸਾਹਿਬ ਦਾ ਪੋਤਾ ਚੇਲਾ ਸੀ। ਅੱਗੇ ਹੋਰ ਦੱਸਦੇ ਹਨ,
ਨਾਨਕ ਜੰਤ ਉਪਾਏ ਕਹਿ,
ਸਤਿਗੁਰੂ ਜੀ ਕਥਨ ਕਰਦੇ ਆ ਇਹਨਾਂ ਜੰਤ ਜੀਵਾਂ ਨੂੰ ਉਪਾਏ ਪੈਦਾ ਕਰਕੇ, ਫਿਰ ਮਹਾਰਾਜ ਸਾਹਿਬ ਜੀ ਦੱਸਦੇ ਨੇ ਸੰਭਾਲੇ
ਸਭਨਾ,
ਸਾਰਿਆਂ ਦੀ ਸੰਭਾਲਣਾ ਕੀ ਕਰਦਾ? ਪਾਲਣ ਪੋਸਣਾ, ਉਹ ਪਾਲਦਾ ਹੈ, ਖੁਰਾਕ ਦਿੰਦਾ ਹੈ, ਸਭ ਨੂੰ ਸੰਭਾਲਦਾ ਹੈ, ਬਲਕਿ ਸੈਲ ਪੱਥਰ ਮਹਿ ਜੰਤੋ ਪਾਏ ਤਾਂ ਕਰਜ ਕਾ ਕੇ ਕਰਤਰ, ਉਹ ਸਭਨਾਂ ਨੂੰ ਪਾਲਦਾ ਹੈ।
ਜਿਨ ਕਰਤਾ ਕਰਨਾ ਕੀਆ,
ਜਿਸ ਕਰਤੇ ਕਰਨਹਾਰ ਵਾਹਿਗੁਰੂ ਨੇ, ਕਰਨਾ ਨਾਮ ਸੰਸਾਰ ਦਾ, ਇਹ ਪੈਦਾ ਕੀਆ ਕੀਤਾ ਹੈ,
ਚਿੰਤਾ ਭੇ ਕਰਨੀ ਤਾਹ,
ਫਿਰ ਤਾਹਾਂ ਉਸ ਪਰਮੇਸ਼ੁਰ ਨੇ ਹੀ ਜੀਵਾਂ ਦੀ ਪਾਲਣ ਪੋਸਣ ਦੀ ਚਿੰਤਾ ਜਿਹੜੀ ਸੋਚ ਕਰਨੀ ਹੈ, ਹੋਰ ਕਿਹਨੇ ਕਰਨੀ ਹੈ?
ਸੋ ਕਰਤਾ ਚਿੰਤਾ ਕਰੇ,
ਭਾਈ ਜਿਸ ਵਾਹਿਗੁਰੂ ਨੇ ਇਹ ਸੰਸਾਰ ਪੈਦਾ ਕੀਤਾ, ਕਹਿੰਦੇ ਉਹ ਕਰਤਾ ਹੀ ਚਿੰਤਾ ਕਰੇ, ਹੋਰ ਕਿਸੇ ਨੇ ਕੀ ਚਿੰਤਾ ਕਰਨੀ ਹੈ ਜੀਵਾਂ ਦੀ? ਸਭਨਾ ਜੀਆਂ ਕਾ ਇੱਕ ਦਾਤਾ, ਜਦੋਂ ਦਾਤਾ ਹੀ ਇੱਕ ਹੈ, ਐਸਾ ਵਾਹਿਗੁਰੂ ਹੈ ਸਾਰੇ ਜਿਹੜਾ, ਸੋ ਉਹ ਕਰਤਾ ਹੀ ਚਿੰਤਾ ਕਰੇ
ਜਿਨ ਉਪਾਇਆ ਜਗ।
ਦੂਸਰਾ ਭਾਵ ਇਹ ਸੁਣਿਆ, ਜਿਨ ਜਿਸ ਵਾਹਿਗੁਰੂ ਨੇ ਜਗ ਸੰਸਾਰ ਉਪਾਇਆ ਪੈਦਾ ਕੀਤਾ ਹੈ, ਸੋ ਉਹੀ ਕਰਤਾ ਰਚਨਹਾਰ ਪਰਮੇਸ਼ਰ। ਪਿੱਛੇ ਵੀ ਪਾਲਣ ਪੋਸ਼ਣ ਦੀ ਚਿੰਤਾ ਉਹੀ ਕਰਦਾ ਸੀ ਤੇ ਹੁਣ ਵੀ ਕਰਦਾ, ਅੱਗੇ ਨੂੰ ਕਿਹੜਾ ਕਿਸੇ ਹੋਰ ਨੇ ਕਰਨੀ ਹੈ? ਫਿਰ ਇਹੋ ਰੱਬ ਤੋਂ ਬਾਅਦ ਕੋਈ ਹੋਰ ਚਿੰਤਾ ਕਰਿਆ ਕਰੂਗਾ? ਇਹ ਮਨੁੱਖ ਤਾਂ ਐਵੇਂ ਖਾਮ ਖਾ ਦੀ ਚਿੰਤਾ ਕਰਦਾ। ਨਾਨਕ ਚਿੰਤਾ ਮਤ ਕਰੋ, ਚਿੰਤਾ ਤਿਸੀ ਹੈ। ਚਿੰਤਾ ਉਸ ਵਾਹਿਗੁਰੂ ਨੂੰ ਹੈ
ਜਿਸ ਜੁਹਾਰੀ ਸਵਸਥ ਤਿਸ।
ਤੇ ਗੁਰੂ ਨਾਨਕ ਸਾਹਿਬ ਦਾ ਇੱਕ ਇੱਕ ਬੋਲ ਹੀਰਿਆਂ ਦੇ, ਹੀਰਿਆਂ ਦਾ ਤਾਂ ਮੁੱਲ ਹੋ ਗਿਆ, ਤਾਂ ਮੁੱਲ ਕੋਈ ਨਹੀਂ ਆ। ਅਮੁੱਲ ਗੁਣ ਅਮੁੱਲ ਵਾਪਾਰ। ਦੇਖੋ ਹੁਣ ਕੈਸੇ ਸਾਡੇ ਜੀਵਨ ਦੇ ਵਿੱਚ ਇੱਕ ਐਸੀ ਉਤਸ਼ਾਹ ਭਰਨ ਵਾਲੀ ਔਰ ਸਾਡੇ ਜੀਵਨ ਨੂੰ ਬਹੁਤ ਵੱਡਾ ਲਾਭ ਦੇਣ ਵਾਲੀ ਇੱਕੋ ਪੰਕਤੀ ਚੇਤੇ ਕਰ ਲੈਣੀ ਚਾਹੀਦੀ ਹੈ। ਕੀ ਕਿਹਾ? ਤਿਸ ਜੁਹਾਰੀ ਸਵਸਥ ਤਿਸ, ਜੋ ਤਿਸ ਉਸ ਉਪਾਵਣ ਵਾਲਾ ਜਿਹੜਾ ਵਾਹਿਗੁਰੂ ਹੈ, ਜਾਣਨ ਵਾਲਾ ਜੋ ਵਾਹਿਗੁਰੂ ਹੈ ਪਰਮੇਸ਼ਰ ਨੂੰ ਜੁਹਾਰੀ ਨਾਮ ਨਮਸਕਾਰਦਾ। ਹੋਏ ਹੈਰਾਨ ਕਰੇਨ ਜੁਹਾਰੀ, ਮੱਕੇ ਦੇ ਚ ਮਾਰਨ ਜਿਹੜੀ ਜੁਹਾਰੀ ਸ਼ਬਦ ਭਾਈ ਗੁਰਦਾਸ ਨੇ ਵਰਤਿਆ, ਨਮਸਕਾਰ ਜਿਹੜਾ ਉਸ ਪੈਦਾ ਕਰਨ ਵਾਲੇ ਵਾਹਿਗੁਰੂ ਨੂੰ ਪਰਮੇਸ਼ਰ ਨੂੰ ਜੁਹਾਰੀ ਨਮਸਕਾਰ ਕਰਦਾ ਹੈ। ਕਹਿੰਦੇ ਤਿਸ ਉਸ ਵਾਹਿਗੁਰੂ ਪਰਮੇਸ਼ਰ, ਉਸ ਵਾਹਿਗੁਰੂ ਪਰਮੇਸ਼ਰ ਜਿਹੜਾ ਨਾ, ਤਿਸ ਉਸ ਦੀ ਜਿਹਨੇ ਨਮਸਕਾਰ ਕੀਤੀ ਹੈ। ਕੀ ਕਰਦਾ? ਸਵਸਥ, ਸਵਸਥ ਨਾਮੇ ਕਲਿਆਣ ਦਾ, ਕਲਿਆਣ ਕਰ ਦਿੰਦਾ। ਭਾਵ ਕੀ ਹੈ? ਉਹ ਜੀਵ ਦੀ ਕਲਿਆਣ, ਜਿਹੜਾ ਕਲਿਆਣ ਸਰੂਪ ਹੀ ਹੋ ਜਾਂਦਾ ਹੈ ਜੋ ਉਸ ਰਚਨਹਾਰ ਪਰਮੇਸ਼ੁਰ ਨੂੰ ਨਮਸਕਾਰ ਕਰਦਾ ਹੈ। ਜਦੋਂ ਜਾਪ ਸਾਹਿਬ ਪੜ੍ਹਦੇ ਹਾਂ ਉਦੋਂ ਕਿੰਨੀ ਵਾਰੀ ਨਮਸਕਾਰ ਹੈ? ਨਮਸਤੰ ਅਕਾਲੇ, ਨਮਸਤੰ ਕਿਰਪਾਲੇ। ਕੀ ਹੈ ਫਿਰ ਉਹ ਨਮਸਕਾਰ? ਕਿਉਂ ਕਰਿਆ ਮਹਾਰਾਜ ਨੇ? ਇਹ ਜਿਹੜੇ ਮੂਰਖ ਲੋਕਾਂ ਦੀ ਸਮਝ ਨਹੀਂ ਆਉਂਦੇ, ਕਹਿੰਦੇ ਵੀ ਇਹ ਕਿਸ ਤਰ੍ਹਾਂ ਦੀ ਰਚਨਾ 'ਚ ਕਿੰਤੂ ਕਰਦੇ ਨਾ ਦਸਮ ਦੀ ਬਾਣੀ। ਨਮਸਕਾਰ ਕਰਨ ਵਾਲੇ ਨੂੰ ਜਿਵੇਂ ਕੋਈ ਪੁਰਾਣੇ ਸਮੇਂ ਦੇ ਅੰਦਰ ਆਚਾਰੀਆ ਬ੍ਰਾਹਮਣ ਨੂੰ ਨਮਸਕਾਰ ਕਰਦਾ, ਉਹ ਕਹਿੰਦਾ ਕਲਿਆਣ ਹੋ, ਉਹ ਤਾਂ ਦੇਖੋ ਝੂਠਾ ਹੈ। ਇਸ ਕਰਕੇ ਉਹਨੇ ਸ਼ੁਭ ਕਾਮਨਾ ਤਾਂ ਕੀਤੀ ਪਰ ਕਲਿਆਣ ਤਾਂ ਨਹੀਂ ਹੋ ਗਿਆ ਇੰਨੀ ਕਹਿਣ ਨਾਲ। ਇੱਕ ਬ੍ਰਾਹਮਣ ਨਮਸਕਾਰ ਕਹੇ ਤੋਂ ਕਹਿੰਦਾ ਤੇਰੀ ਕਲਿਆਣ ਹੋਵੇ। ਸੰਸਾਰ ਝੂਠਾ ਹੈ, ਇਹਦੀਆਂ ਅਸੀਸਾਂ ਵੀ ਝੂਠੀਆਂ ਨੇ, ਪਰ ਜਿਹੜਾ ਵਾਹਿਗੁਰੂ ਨੂੰ ਕਹਿੰਦਾ ਨਾ ਵੀ ਮੈਂ ਨਮਸਕਾਰ ਕਰਦਾ, ਉਹ ਸਾਸ ਜੀ ਕਲਿਆਣ ਕਰ ਦਿੰਦਾ ਉਹਦੀ, ਜਾ ਵੀ ਤੇਰੀ ਕਲਿਆਣ ਹੋ ਗਈ, ਮੁਕਤੀ ਹੋ ਗਈ। ਇਸ ਕਰਕੇ ਐਸਾ ਵਾਹਿਗੁਰੂ ਹੈ।
ਤਿਸ ਦੀਵਾਨ ਅਭਗ,
ਇਹ ਜਿਹੜਾ ਅਭਗ ਪਾਠ ਹੈ ਇਹਨੂੰ ਅਧਿਕ ਸਹਿਤ ਬੋਲਣਾ ਹੈ ਭਾਈ, ਇਹ ਪੋਲਾ ਨਾ ਬਣ ਜਾਏ। ਇਹਨੂੰ ਅਧਿਕ ਨਾਲ ਬੋਲੋਗੇ ਤਾਂ ਸੁਧ ਹੈ, ਅਭਗ ਕਹਿਣਾ ਇਹਨੂੰ, ਤੇ ਅਪਗ ਨਾ ਬਣ ਜਾਵੇ ਹੋਰ ਜਿਹੜਾ। ਇਸ ਕਰਕੇ ਅਧਿਕ ਸਹਿਤ ਪਾਠ ਇਹ ਕਰਨਾ, ਤੇ ਇਉਂ ਫਿਰ ਜਿਹੜਾ ਉਹ ਪਰਮੇਸ਼ੁਰ ਹੈ, ਤੇ ਉਸ ਪਰਮੇਸ਼ੁਰ ਦਾ ਜਿਹੜਾ ਸਾਧ ਸੰਗਤ ਰੂਪੀ ਦੀਵਾਨ ਨਾਮ ਹੈ ਦਰਬਾਰ ਦਾ, ਇਹ ਅਭਗ ਹੈ, ਨਾਸ ਹੋਣ ਤੋਂ ਰਹਿਤ ਹੈ। ਅਭਗ ਭੱਜਣ ਤੋਂ ਰਹਿਤ ਹੈ, ਭਗ ਨਾਮ ਭੱਜਣ ਦਾ ਵੀ ਹੁੰਦਾ ਹੈ, ਉਹ ਤੋਂ ਰਹਿਤ ਹੈ, ਜਾਂਦਾ ਨਹੀਂ, ਨਾਸਵਾਨ ਨਹੀਂ ਹੈ। ਇਹ ਜਿਹੜਾ ਦੀਵਾਨ ਹੈ ਜਿੱਥੇ ਆਪ ਜੀ ਬੈਠੇ ਹੋ, ਇਹ ਸਤਸੰਗ ਦਰਬਾਰ ਹੈ। ਤੇ ਫਿਰ ਉਸਨੇ ਪ੍ਰਸ਼ਨ ਕੀਤਾ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਸੇਖ ਬ੍ਰਹਮ ਨੇ, ਕਹਿੰਦੇ ਹੇ ਸਤਿਗੁਰੂ ਜੀ, ਇਹ ਦੱਸੋ ਜਿਹੜੇ ਨਾਮ ਤਾਂ ਜਪਦੇ ਨਹੀਂ ਹੈ, ਵੀ ਇਉਂ ਜਨੇਊ ਪਾਇਆ ਹੈ, ਚਿੰਨ ਰੱਖੇ ਹੋਏ ਨੇ, ਉਹਨਾਂ ਨੂੰ ਕੋਈ ਫਲ ਪ੍ਰਾਪਤ ਹੁੰਦਾ? ਮਹਾਰਾਜ ਕਹਿੰਦੇ ਤੂੰ ਇਕੱਲੇ ਮੁਸਲਮਾਨ ਹੋਣ ਦੇ ਨਾਤੇ ਹਿੰਦੂਆਂ ਨੂੰ ਤੂੰ ਕਹਿੰਦਾ, ਇਹ ਤਾਂ ਸਾਂਝੀ ਗੱਲ, ਚਾਹੇ ਸਿੱਖ ਹੋਵੇ, ਚਾਹੇ ਹਿੰਦੂ ਹੋਵੇ, ਚਾਹੇ ਮੁਸਲਮਾਨ ਹੋਵੇ, ਜਿਹੜਾ ਨਾਮ ਨਹੀਂ ਜਪਦਾ ਤੇ ਉਹ ਜਿਹੜੇ ਚਿੰਨ ਨੇ ਉਹ ਕਿਸੇ ਅਰਥ ਨਹੀਂ ਹੁੰਦੇ, ਦੱਸਦੇ ਹਨ
ਨਾਨਕ ਸੱਚੇ ਨਾਮ ਬਿਨ।
ਸਾਰੇ ਕਹਿੰਦੇ ਜਿਹੜੇ ਨਾਮ ਤੋਂ ਬਿਨ ਬਗੈਰ ਨੇ, ਜਾਣੀ ਨਾਮ ਤਾਂ ਜਪਦੇ ਨਹੀਂ ਤੇ ਚਿੰਨ ਧਾਰਨ ਕੀਤੇ ਹੈ ਵੀ ਮੈਂ ਫਲਾਣੇ ਧਰਮ ਦਾ, ਵੈਸ਼ਨੂੰ ਧਰਮ ਦੇ ਵੱਖਰੇ ਚਿੰਨ ਨੇ, ਸੰਨਿਆਸੀਆਂ ਦੇ ਵੱਖਰੇ ਨੇ, ਉਦਾਸੀਆਂ ਦੇ ਵੱਖਰੇ ਨੇ, ਕਹਿੰਦੇ ਇਸ ਤਰ੍ਹਾਂ ਹਿੰਦੂਆਂ ਦੇ ਵੱਖਰੇ ਹਨ, ਮੁਸਲਮਾਨਾਂ ਦੇ ਵੱਖਰੇ ਨੇ, ਸਿੱਖਾਂ ਦੇ ਵੱਖਰੇ ਨੇ। ਨਾਨਕ ਸੱਚੇ ਨਾਮ ਬਿਨ, ਜਿਹੜੇ ਨਾਮ ਚਿੰਤਨ ਤੋਂ ਬਿਨਾਂ ਹਨ, ਸਿਮਰਨ ਨਹੀਂ ਕਰਦੇ ਹਨ।
ਕਿਆ ਟਿੱਕਾ ਕਿਆ ਤਗ,
ਉੱਤਰ ਮਹਾਰਾਜ ਨੇ ਦਿੱਤਾ ਤਾਂ ਸਾਂਝਾ ਹੀ ਹੈ, ਪਰ ਉਹਦਾ ਹਿੰਦੂਆਂ ਤੇ ਚੋਟ ਸੀ, ਇਸ ਕਰਕੇ ਫਿਰ ਦੋ ਚੀਜ਼ਾਂ ਦਾ ਨਾਂ ਲਿਆ। ਕਹਿੰਦੇ ਹੇ ਸੇਖ ਬ੍ਰਹਮ, ਸੱਚੇ ਨਾਮ ਜਪੇ ਤੋਂ ਬਿਨ ਬਗੈਰ। ਕਹਿੰਦੇ ਕਿਆ ਕੀ ਹੈ ਮੱਥੇ ਤੇ ਟਿੱਕਾ ਲਾਉਣਾ, ਕੀ ਹੋ ਜਾਏਗਾ ਉਹਦੇ ਨਾਲ, ਕਲਿਆਣ ਥੋੜ੍ਹੀ ਹੋ ਜਾਏਗੀ। ਤਿਲਕ ਜਿਹੜਾ ਲਾ ਲਿਆ ਹੈ, ਤੇ ਇਸ ਕਰਕੇ ਕਿਆ ਕੀ ਹੋ ਗਿਆ ਜੇ ਉਸਨੇ ਤਗ ਜਨੇਊ ਪਾ ਲਿਆ ਹੈ। ਨਾਮ ਜਪੇ ਤੋਂ ਬਗੈਰ ਇਹ ਧਰਮ ਦੇ ਚਿੰਨ੍ਹ ਨਿਸ਼ਫਲ ਨੇ, ਤੇ ਟਿੱਕੇ ਲਾਉਣੇ, ਜਨੇਊ ਪਹਿਨਣੇ ਇਹ ਚਿੰਨ੍ਹ ਜਿਹੜੇ ਨੇ, ਤੇ ਇਹ ਚਿੰਨ੍ਹ ਤਾਂ ਸੋਭਨੀ ਤਾਂ ਹਨ ਜੇ ਹਿਰਦੇ ਪਰਮੇਸ਼ਰ ਦਾ ਨਾਮ ਧਾਰਨ ਕਰੇ, ਫਿਰ ਤਾਂ ਸੋਭਨੀ, ਫਿਰ ਧਰਮ ਧਾਰਨ ਕੀਤਾ ਸਫਲ ਹੈ। ਤੋ ਇਸ ਕਰਕੇ ਪਾਏ ਮਹਾਰਾਜ ਸਾਹਿਬ ਨੇ ਉਹ ਤੋਂ ਬਿਨਾਂ ਕਿਆ ਟਿੱਕਾ ਪਰ ਬੋਲੇ ਜਰਾ,
ਕਿਆ ਟਿੱਕਾ ਕਿਆ ਤਗ।
ਇਹ ਪਾਠ ਦੋਨੇ ਪਾਈ ਫਿਰ ਅੱਜ ਇਹ ਕਦੇ ਕਦੇ ਤਾਂ ਸੰਥਿਆ ਦੇ ਵਿੱਚ ਬਹੁਤੀਆਂ ਘੁੰਡੀਆਂ ਨਹੀਂ ਆਉਂਦੀਆਂ, ਕਿਤੇ ਬਹੁਤ ਜ਼ਿਆਦਾ ਆਉਂਦੀਆਂ ਨੇ। ਇਹ ਮਹਾਰਾਜ ਜਾਣੀ ਜਾਣ ਹੈ, ਇਹਨੂੰ ਟਿੱਕਾ ਨਹੀਂ ਕਰਨਾ, ਟਿੱਕਾ ਮੱਥੇ ਤੇ ਟਿੱਕਾ ਜਿਹੜਾ ਲੈ ਜਾਂਦਾ ਹੋਏ, ਇਹਨੂੰ ਤਗ ਨਹੀਂ ਕਰਨਾ, ਇਹਨੂੰ ਤਗ ਕਹਿਣਾ ਹੈ, ਜਨੇਊ ਦਾ ਨਾਂ ਹੈ। ਦੋਨੇ ਪਾਠ ਇਸ ਤਰ੍ਹਾਂ ਬੋਲਣੇ, ਅਧਕਾਂ ਸਮੇਤ ਟਿੱਕਾ ਤੇ ਤਗ ਕਸਕੇ ਬੋਲੀ ਦੇਣ। ਤੇ ਨਾਮ ਜਪੇ ਤੋਂ ਬਿਨਾਂ ਇਹ ਚਿੰਨ੍ਹ ਕੀ ਹਨ? ਹੁਣ ਜੇ ਕਹੀਏ ਵੀ ਇਹ ਤਾਂ ਬ੍ਰਾਹਮਣਾਂ ਨੂੰ ਕਿਹਾ, ਤੇ ਸਾਨੂੰ ਮਾਫ਼ੀ ਹੈ ਇਸ ਗੱਲ ਦੀ ਵੀ ਕਕਾਰ ਤਾਂ ਪਾ ਲਏ, ਤੇ ਰਹਿਤ ਬਹਿਤ ਹੈ ਨਹੀਂ, ਬੱਜਰ ਕਿਰਾਇਤਾਂ ਕਰਦੇ ਫਿਰਦੇ ਹਾਂ, ਜਾਂ ਫਿਰ ਨਾਮ ਜਪਿਆ ਨਹੀਂ, ਸਿਮਰਨ ਨਹੀਂ ਕਰਦੇ, ਸਤਸੰਗ ਨਹੀਂ ਕਰਦੇ, ਬਾਣੀ ਨਹੀਂ ਪੜ੍ਹਦੇ, ਫਿਰ ਭਾਈ ਇਹ ਤਾਂ ਸਾਰਿਆਂ 'ਤੇ ਇੱਕ ਸਾਰ ਹੀ ਹੈ ਨਾ ਬਾਤ। ਮੁਸਲਮਾਨ ਸੁਨਤ ਕਰ ਲਈ, ਲਵਾ ਕਟਾ ਲਈਆਂ, ਤੇ ਜਾਂ ਫਿਰ ਹੋਰ ਕਰਤਵ ਕਰ ਲਏ, ਰੋਜੇ ਰੱਖ ਲਏ, ਈਦ ਮਨਾ ਲਈ, ਪਰ ਇਹਦੇ ਨਾਲ ਕੀ ਹੋ ਜਾਏਗਾ ਜੇ ਖੁਦਾ ਦੀ ਬੰਦਗੀ ਨਹੀਂ ਕਰਦਾ? ਮਹਾਰਾਜ ਤਾਂ ਸਾਂਝਾ ਉਪਦੇਸ਼ ਦਿੰਦੇ, ਪਰ ਉਹ ਫਿਰ ਵੀ ਮੁਸਲਮਾਨ ਹੋਣ ਦੇ ਨਾਤੇ ਖਿੱਚਾ ਖਿੱਚੀ ਕਰਦਾ ਥੋੜ੍ਹੀ ਜਿਹੀ ਉੱਧਰ ਨੂੰ, ਜਿਵੇਂ ਪਿਛਲੇ ਸਲੋਕਾਂ 'ਚ ਸੁਣੇ ਹੀ ਆ ਤੁਸੀਂ। ਉੱਥੇ ਫਿਰ ਮਹਾਰਾਜ ਨੇ ਸਿੱਧੇ ਹੀ ਕਹਿਣਾ ਮੁਸਲਮਾਨਾਂ, ਅਤੇ ਉਹਨਾਂ 'ਤੇ ਐਨ ਉਹਨਾਂ ਦਾ ਨਾਂ ਲੈ ਕੇ ਗਿਆ। ਅਤੇ ਮਹਾਰਾਜ ਸਾਹਿਬ ਜੀ ਅੱਗੇ ਫਿਰ ਇਹ ਸ਼ਬਦ ਕਹਿ ਕੇ ਵੀ ਭਾਈ ਨਾਮ ਜਪੇ ਤੋਂ ਬਿਨਾਂ ਤਾਂ ਚਿੰਨ੍ਹ ਧਾਰਨ ਕਰਨੇ ਉਹਨਾਂ ਦਾ ਕੋਈ ਲਾਭ ਨਹੀਂ, ਬਲਕਿ ਦਿਖਾਵਾ ਹੈ। ਹੁਣ ਨਿਸ਼ਾਨ ਸਾਹਿਬ ਲਾਇਆ ਵਾ ਹੋਵੇ, ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਨਾ ਹੋਵੇ, ਚਲੋ ਇਹ ਤਾਂ ਕਹਿ ਸਕਦੇ ਹਾਂ ਵੀ ਨਿਸ਼ਾਨ ਸਾਹਿਬ ਲੱਗਿਆ ਵੀ ਗੁਰਦੁਆਰਾ ਬਣੂੰਗਾ ਇੱਥੇ। ਲੇਕਿਨ ਜੇ ਗੁਰਦੁਆਰਾ ਹੋਵੇ ਨਾ, ਲੰਗਰ ਕਿਸੇ ਨੂੰ ਨਾ ਮਿਲੇ, ਗੁਰੂ ਗ੍ਰੰਥ ਸਾਹਿਬ ਨਮਸਕਾਰ ਕਰਨ ਨੂੰ ਕਿਸੇ ਨੂੰ ਨਾ ਮਿਲੇ, ਫਿਰ ਉਹਦਾ ਇਕੱਲੇ ਨਿਸ਼ਾਨ ਦਾ ਲਾਇਦਾ? ਉਹ ਤਾਂ ਇਕੱਲਾ ਨਿਸ਼ਾਨ ਹੈ, ਨਿਸ਼ਾਨੀ ਹੈ ਕਿ ਇੱਥੇ ਗੁਰੂ ਹੈ, ਗੁਰੂ ਹੈ ਨਹੀਂ ਫਿਰ ਇਕੱਲੀ ਨਿਸ਼ਾਨੀ ਕੀ ਕਰਨੀ, ਚਿੰਨ੍ਹ ਹੈ। ਇਸ ਕਰਕੇ ਚਿੰਨ੍ਹ ਜਿੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ ਉੱਥੇ ਨਿਸ਼ਾਨ ਸਾਹਿਬ ਚਾਹੀਏ ਜ਼ਰੂਰ। ਜਿਹੜਾ ਨਾਮ ਜਪਦਾ ਉਹਨੂੰ ਧਰਮ ਦਾ ਚਿੰਨ੍ਹ ਚਾਹੀਏ ਵੀ ਕਿਹੜੇ ਧਰਮ ਦੇ ਅਨੁਸਾਰ ਜਪ ਰਿਹਾ ਹੈ, ਖੁਦਾ ਕਹਿਣ ਵਾਲਾ, ਰਾਮ ਕਹਿਣ ਵਾਲਾ, ਵਾਹਿਗੁਰੂ ਕਹਿਣ ਵਾਲਾ। ਸੋ ਇਸ ਪ੍ਰਕਾਰ ਹੈ। ਹਾਂਜੀ,
ਮਹੱਲਾ ਪਹਿਲਾ।
ਅੱਗੇ ਮਹਾਰਾਜ ਸਾਹਿਬ ਨੇ ਜਿਹੜਾ ਮਹੱਲਾ ਉਚਾਰਨ ਕੀਤਾ, ਇਹਦੀਆਂ ਸੰਪਰਦਾ ਦੇ ਵਿੱਚ ਇਸ ਤਰ੍ਹਾਂ ਦੀ ਵਿਚਾਰ ਹੈ ਕਿ ਬਾਬਾ ਸ੍ਰੀ ਚੰਦ ਤੇ ਲਕਸ਼ਮੀ ਦਾਸ ਪ੍ਰਤੀ ਉਚਾਰਨ ਕੀਤਾ ਅੰਤ ਦੇ ਵੇਲੇ, ਜਦੋਂ ਸਰੀਰ ਤਿਆਗਣ ਲੱਗੇ ਮਹਾਰਾਜ, ਜਦੋਂ ਗੁਰੂ ਸਾਹਿਬ ਜੀ ਜੋਤੀ ਜੋਤ ਸਮਾਉਣ ਦਾ ਸਮਾਂ ਹੋਇਆ, ਦੋਨੇ ਪੁੱਤਰਾਂ ਨੂੰ ਬੁਲਾਇਆ ਸੀ ਪਰ ਉਹ ਆਏ ਨਾ। ਮਹਾਰਾਜ ਨੇ ਕਿਹਾ ਸੀ ਪੁੱਤਰੋ ਮੈਂ ਹੁਣ ਜੋਤੀ ਜੋਤ ਸਮਾ ਜਾਣਾ, ਵੀ ਤੁਸੀਂ ਮੈਨੂੰ ਮਿਲ ਲਓ। ਉਹ ਕਹਿੰਦੇ ਸਿੱਖ ਨੂੰ ਜਿਹੜਾ ਗਿਆ ਸੀ, ਕਹਿੰਦੇ ਇਹ ਕਿਵੇਂ ਹੋ ਸਕਦਾ, ਪਿਤਾ ਜੀ ਚੰਗੇ ਭਲੇ ਨਾ, ਐਂ ਵੀ ਕੋਈ ਜਾਂਦਾ ਹੁੰਦਾ, ਗੱਲ ਨਾ ਸਮਝੇ। ਅਤੇ ਉਸ ਤੋਂ ਬਾਅਦ ਸਾਧ ਸਿੰਘ ਜੀ, ਜਦੋਂ ਮਹਾਰਾਜ ਸਾਹਿਬ ਜੀ ਨੇ ਇੱਕ ਦੋ ਸੁਨੇਹੇ ਦਿੱਤੇ ਨਾ, ਫਿਰ ਜੋਤੀ ਜੋਤ ਸਮਾ ਗਏ। ਜਦ ਪੁੱਤਰਾਂ ਨੂੰ ਪਤਾ ਲੱਗਿਆ ਫਿਰ ਧਾਹਾਂ ਮਾਰਦੇ ਆਏ। ਮਾਤਾ ਸੁਲੱਖਣੀ ਕਹਿਣ ਲੱਗੀ ਪੁੱਤਰੋ, ਬੈਰਾਗ ਹੰਝੂ ਵਹਾ ਵਹਾ ਕੇ ਮਾਤਾ ਸੁਲੱਖਣੀ ਨੇ ਕਿਹਾ ਸੀ, ਤੁਸੀਂ ਬਚਨ ਨਾ ਮੰਨਿਆ ਮੇਰਾ ਵੀ, ਆਪਣੇ ਪਿਤਾ ਦਾਦਾ ਕੀ ਬਣਨਾ ਹੈ, ਅਤੇ ਇਸ ਕਰਕੇ ਤੁਸੀਂ ਆਪਣੇ ਹੱਥੋਂ ਸਮਾਂ ਖੋ ਬੈਠੇ ਹੋ, ਮੌਕਾ ਲੰਘ ਗਿਆ। ਹੁਣ ਫਿਰ ਸ੍ਰੀ ਚੰਦ ਅਤੇ ਲਕਸ਼ਮੀ ਦਾਸ ਇਹਨਾਂ ਨੇ ਇੱਕ ਇੱਕ ਚਰਨ ਫੜ ਲਿਆ ਮਹਾਰਾਜ ਦਾ। ਜਦੋਂ ਮਹਾਰਾਜ ਜੋਤੀ ਜੋਤ ਸਮਾ ਗਏ, ਸਰੀਰ ਪਿਆ ਸੀ, ਬਾਬਾ ਬੁੱਢਾ ਸਾਹਿਬ ਹੋਰ ਨਾਮੀ ਸਿੱਖ ਸਾਧ ਸਿੰਘ ਜੀ ਕੋਲ ਹਨ, ਅਤੇ ਉਸ ਵੇਲੇ ਸਾਧ ਸਿੰਘ ਜੀ ਉਹਨਾਂ ਨੇ ਅੱਖਾਂ ਤੋਂ ਪੜਦਾ ਚੁੱਕਿਆ ਗਿਆ ਵੀ ਉਹ ਵੀ ਅਸੀਂ ਤਾਂ ਪਿਤਾ ਹੀ ਸਮਝਦੇ ਰਹੇ। ਚਰਨ ਫੜ ਕੇ ਫਿਰ ਰੋ ਰੋ ਕੇ ਕਹਿੰਦੇ ਨਾ ਕਿ ਮਹਾਰਾਜ ਸਾਤੋਂ ਭੁੱਲ ਹੋ ਗਈ, ਜਿਹੜਾ ਅਸੀਂ ਤੁਹਾਨੂੰ ਪਿਤਾ ਸਮਝਦੇ ਰਹੇ, ਤੁਸੀਂ ਤਾਂ ਪਰਮੇਸ਼ਰ ਹੋ, ਅੱਜ ਪਹਿਲਾ ਦਿਨ ਸੀ ਪਰਮੇਸ਼ਰ ਸਮਝੇਗਾ। ਫਿਰ ਰੋ ਰੋ ਕੇ ਵਾਸਤੇ ਪਾ ਲਿਲੜੀਆਂ ਕੱਢ ਕੱਢ ਕੇ ਕਹਿੰਦੇ, ਤੁਮਕੋ ਸ੍ਰੀ ਕਰਤਾਰ ਦੁਹਾਈ। ਜਦੋਂ ਹੋਰ ਕੋਈ ਬਾਹਰ ਨਾ ਚਲੀ, ਕਹਿੰਦੇ ਤੁਹਾਨੂੰ ਕਰਤਾਰ ਦੀ ਦੁਹਾਈ ਹੈ। ਬੋਲੇ ਮਿਲੇ ਬਿਨਾਂ ਜੇ ਜਾਈ, ਜੇ ਸਾਨੂੰ ਮਿਲੇ ਤੋਂ ਬਿਨਾਂ ਚਲੇ ਗਏ, ਬੋਲੇ ਤੋਂ ਬਿਨਾਂ ਚਲੇ ਗਏ, ਸਾਤੋਂ ਜੀਵਨ ਨਹੀਂ ਬਤੀਤ ਹੋ ਸਕੇਗਾ, ਤੜਫ ਤੜਫ ਕੇ ਮਰ ਜਾਵਾਂਗੇ ਮਹਾਰਾਜ। ਕਿਰਪਾ ਕਰੋ, ਦੋ ਘੜੀਆਂ ਦੇ ਲਈ ਆ ਜਾਓ। ਸ੍ਰੀ ਨਾਨਕ ਪ੍ਰਕਾਸ਼ ਦੇ ਵਿੱਚ ਜਿਹੜਾ ਉਤਰਾਰਧ ਹੈ, ਉਹਦੇ ਵਿੱਚ ਜਿੱਥੇ ਜੋਤੀ ਜੋਤ ਸਮਾਉਣ ਦਾ ਪ੍ਰਸੰਗ ਹੈ, ਉੱਥੇ ਇਹ ਪੰਕਤੀਆਂ ਆਉਣਗੀਆਂ ਸਾਰੀਆਂ। ਆਹ ਜਿਹੜੀ ਬੋਲੀ ਹੈ, ਇਹ ਵੀ ਅਤੇ ਹੋਰ ਵੀ ਬਹੁਤ ਪੰਕਤੀਆਂ ਹਨ, ਆਪਾਂ ਸਾਰੀਆਂ ਨਹੀਂ ਬੋਲ ਸਕਦੇ ਇੱਥੇ, ਕਿਉਂਕਿ ਲੜੀਵਾਰ ਕਥਾ ਦਾ ਰਸ ਲੈਣਾ। ਅਤੇ ਉਸ ਵੇਲੇ ਮਹਾਰਾਜ ਸਾਹਿਬ ਨੇ ਕਰਤਾਰ ਦੀ ਦੁਹਾਈ ਨਹੀਂ ਸੀ ਸਹਿਣ ਕਰ ਸਕਦੇ, ਉਸੇ ਵੇਲੇ ਉੱਠ ਕੇ ਬੈਠੇ ਹੋ ਗਏ। ਕਹਿੰਦੇ, ਪੁੱਤਰੋ ਤੁਹਾਨੂੰ ਮੈਂ ਸੁਨੇਹੇ ਦਿੱਤੇ ਸੀ ਆਏ ਨਹੀਂ, ਪਰ ਹੁਣ ਤੁਸੀਂ ਕਰਤਾਰ ਦੀ ਦੁਹਾਈ ਦਿੱਤੀ ਹੈ। ਕਹਿੰਦੇ, ਸਾਨੂੰ ਦੁਬਾਰੇ ਦੇਹ 'ਚ ਆਉਣਾ ਪੈ ਗਿਆ। ਮੈਂ ਦੇਹ ਤਾਂ ਨਹੀਂ ਹਾਂ, ਇਹ ਤਾਂ ਦੇਹ ਸੀ ਮੇਰੀ, ਇਸ ਕਰਕੇ ਤੁਸੀਂ ਦੇਹ ਰੂਪ ਸਮਝ ਕੇ ਪਿਤਾ ਸਮਝਦੇ ਰਹੇ, ਇਸ ਕਰਕੇ ਗਲਤੀ ਕਰਦੇ ਰਹੇ। ਚਲੋ ਦੱਸੋ ਹੁਣ ਤੁਸੀਂ ਦੋ ਘੜੀਆਂ ਕਹੀਆਂ। ਹਾਂ ਮਹਾਰਾਜ। ਕਹਿੰਦੇ, ਜੇ ਤੁਸੀਂ ਇਹ ਦੋ ਘੜੀਆਂ ਦੀ ਬਜਾਏ ਨਾ ਜੁੱਗਾਂ ਤੱਕ ਦੀ ਵੀ ਉਮਰ ਮੰਗ ਲੈਂਦੇ ਮੇਰੀ, ਮੈਂ ਜੁੱਗਾਂ ਤੱਕ ਰਹਿੰਦਾ, ਪਰ ਤੁਹਾਡੇ ਵੱਸ ਕੁਛ ਨਹੀਂ ਹੈ। ਹੁਣ ਦੋ ਘੜੀਆਂ ਤੋਂ ਵੱਧ ਮੈਂ ਨਹੀਂ ਰਹਿ ਸਕਦਾ। ਇੱਕ ਘੜੀ ਜਿਹੜੀ ਹੈ ਉਹ 24 ਮਿੰਟ ਦੀ ਹੁੰਦੀ ਹੈ, 48 ਮਿੰਟ ਬਣੇ ਸਾਰੇ ਹੁਣ ਦੇ ਹਿਸਾਬ ਨਾਲ, ਦੱਸੋ। ਕਹਿੰਦੇ, ਪਿਤਾ ਜੀ ਦੇਖੋ, ਪੁੱਤਰ ਅਧਿਕਾਰੀ ਹੁੰਦੇ ਨੇ, ਗੁਰਤਾ ਗੱਦੀ ਤੁਸੀਂ ਦੇ ਦਿੱਤੀ ਭਾਈ ਲੈਣੇ ਨੂੰ। ਕਹਿੰਦੇ, ਉਹਦੀ ਘਾਲਣਾ ਨਹੀਂ ਦਿਸਦੀ ਤੁਹਾਨੂੰ? ਜੇ ਅਸੀਂ ਕੋਈ ਬਚਨ ਅਜਿਹਾ ਕਿਹਾ ਜਿਹੜਾ ਮੰਨਣ ਦੇ ਯੋਗ ਵੀ ਨਹੀਂ ਸੀ, ਮੰਨੇ ਕਿ ਨਹੀਂ? ਕਹਿੰਦੇ, ਹਾਂਜੀ ਤੈ। ਕਹਿੰਦੇ, ਤੁਸੀਂ ਕੋਈ ਬਚਨ ਨਹੀਂ ਮੰਨਿਆ, ਇਹ ਤਾਂ ਅਧਿਕਾਰੀ ਦੀ ਵਸਤੂ ਹੀ ਦੇ ਦਿੱਤੀ, ਤੁਸੀਂ ਦੱਸੋ ਕੀ ਚਾਹੁੰਦੇ? ਕਹਿੰਦੇ, ਮਹਾਰਾਜ ਹੁਣ ਅਸੀਂ ਕੀ ਚਾਹੁੰਦਾ ਵੀ ਤੁਹਾਡੇ ਪੁੱਤਰ ਹਾਂ ਅਤੇ ਸਾਡਾ ਗੁਜ਼ਾਰਾ ਕਿਵੇਂ ਹੋਊਗਾ? ਗੁਰਤਾ ਗੱਦੀ ਵਾਲੇ ਨੂੰ ਵੀ ਮੰਨਣਗੇ ਸਾਰੇ। ਇਸ ਕਰਕੇ ਮਹਾਰਾਜ, ਜਗ ਮੈਂ ਮੰਨਤਾ ਹੋਏ ਨਾ ਹਮਾਰੀ, ਸਾਡੀ ਮੰਨਤਾ ਨਹੀਂ ਹੋਊਗੀ। ਮਹਾਰਾਜ ਸਾਹਿਬ ਉਸ ਵੇਲੇ ਬੋਲੇ, ਕਹਿੰਦੇ, ਗੁਰੂ ਪੀਰ ਕੇ ਜੋ ਹੈ ਸਵਾਨਾ, ਤਿੰਨ ਕੋ ਮਾਨ ਹੈ ਜਗਤ ਮਹਾਨਾ। ਮਹਾਰਾਜ ਕਹਿੰਦੇ, ਉਹ ਭੋਲਿਓ, ਗੁਰੂ ਪੀਰਾਂ ਦੇ ਤਾਂ ਕੁੱਤਿਆਂ ਨੂੰ ਵੀ ਲੋਕੀ ਮਹਾਨ ਮੰਨਦੇ ਹੈ, ਤੇ ਤੁਸੀਂ ਤਾਂ ਮੇਰੇ ਪੁੱਤਰ ਹੋ, ਮੇਰੇ ਜਿਸਮ ਤੋਂ ਪੈਦਾ ਹੋਏ ਆ, ਕਿਉਂ ਨਹੀਂ ਮੰਨਤਾ ਹੋਏਗੀ ਤੁਹਾਡੀ? ਮਹਾਰਾਜ ਨੇ ਫਿਰ ਪੰਗਤੀਆਂ ਲਿਖੀਆਂ ਹਨ, ਮਹਾਰਾਜ ਨੇ ਵਰ ਦਿੱਤੇ। ਕਹਿੰਦੇ, ਰਿੱਧ ਸਿੱਧ ਹੋਇਆ ਕੁਲ ਮਾਹੀ, ਤੁਹਾਡੀ ਕੁਲ ਵਿੱਚ ਅੱਗੇ ਤੋਂ ਅੱਗੇ ਰਿੱਧੀ ਸਿੱਧੀ ਹੋਏਗੀ, ਮੈਂ ਤੁਹਾਨੂੰ ਬਖਸ਼ਿਸ਼ ਕਰਦਾ। ਤੁਹਾਨੂੰ ਤਾਂ ਹੋਏਗੀ, ਤੁਹਾਡੀ ਕੁਲ ਦੇ ਵਿੱਚ ਵੀ ਅਗਰ ਰਿੱਧੀ ਸਿੱਧੀ ਜਾਏਗੀ, ਇਸ ਕਰਕੇ ਤੁਸੀਂ ਚਿੰਤਾ ਨਾ ਇਹ ਕਰੋ। ਮੇਰੇ ਸਿੱਖ ਤੁਹਾਨੂੰ ਪੂਜਨ ਮੰਨਣਗੇ, ਤੁਹਾਡੀ ਤਾਂ ਕੁਲ ਨੂੰ ਵੰਸ਼ ਮੰਨ ਕੇ ਵੀ ਬੇਬੇਦੀ ਕੁਲ ਦੇ ਸਹਿਜਾਦੇ ਨੇ, ਤੁਹਾਡੇ ਖਾਨਦਾਨ ਨੂੰ ਮੰਨਣਗੇ। ਇਹ ਤਾਂ ਹੈ ਸਿੱਖਾਂ ਨੂੰ, ਸ਼ਬਦ ਲਿਖੇ ਵੀ ਨੇ ਵੀ ਸਿੱਖ ਮੰਨਣਗੇ, ਪਰ ਮੈਂ ਹੈਰਾਨ ਹੁੰਦਾ ਜਦੋਂ ਬਾਬਾ ਸ੍ਰੀ ਚੰਦ ਨੂੰ ਗਾਲਾਂ ਵਰਗੀਆਂ ਗੱਲਾਂ ਜਿਹੜੀਆਂ ਸਟੇਜਾਂ 'ਤੇ ਕਹਿੰਦੇ, ਲੋਕਾਂ ਦੇ ਇੰਨੇ ਹੌਂਸਲੇ ਖੁੱਲ੍ਹ ਗਏ, ਅਤੇ ਉਹ ਸਮਝਦੇ ਹੀ ਨਹੀਂ। ਸਿਆਣਾ ਬੰਦਾ ਪਿਓ ਪੁੱਤ ਦੀ ਲੜਾਈ 'ਚ ਨਹੀਂ ਆਉਂਦਾ, ਉਹ ਕਹਿੰਦਾ ਵੀ ਪਿਓ ਪੁੱਤ ਨੇ ਇੱਕੋ ਜਿਹੇ ਹੋ ਜਾਣੇ ਨੇ, ਇਹ ਤਾਂ ਗੁਰੂ ਮਹਾਰਾਜ ਅਤੇ ਗੁਰੂ ਮਹਾਰਾਜ ਦਾ ਸ਼ਕਤੀਆਂ ਵਾਲਾ ਪੁੱਤਰ ਹੈ, ਤੁਸੀਂ ਵਿੱਚ ਕਾਹਦੇ ਲਈ ਆਉਂਦੇ ਝਗੜੇ ਦੇ, ਜੇ ਤੁਹਾਡੇ ਸਮਝ ਨਹੀਂ ਆਉਂਦੀ ਗੱਲ। ਖੈਰ, ਮਹਾਰਾਜ ਸਾਹਿਬ ਨੇ ਵਰ ਦਿੱਤੇ ਉਹਨਾਂ ਨੂੰ ਜਿਹੜੇ ਹੁਣ ਤੱਕ ਕੁਲਾਂ ਦੇ ਅੰਦਰ ਚੱਲਦੇ ਨੇ, ਨਾਲ ਕਹਿ ਦਿੱਤਾ ਗੁਰਤਾ ਗੱਦੀ ਦੀ ਵਡਿਆਈ ਤਾਂ ਰਹੂਗੀ ਭਾਈ ਲਹਿਣੇ ਦੇ ਕੋਲ, ਸ਼ਬਦ ਦੀ ਜਿਹੜੀ ਕਮਾਈ ਹੈ ਉਹਨਾਂ ਦੇ ਕੋਲ ਹੈ, ਅਤੇ ਤੁਸੀਂ ਉਹਨਾਂ ਦੇ ਪੈਰੀਂ ਪੈ ਕੇ ਉੱਥੋਂ ਸ਼ਬਦ ਦੀਆਂ ਬਰਕਤਾਂ ਲੈ ਸਕਦੇ ਹੋ, ਸ਼ਕਤੀਆਂ ਤੁਹਾਨੂੰ ਕਰਾਮਾਤਾਂ ਦੀਆਂ ਦਿੱਤੀਆਂ। ਇਹ ਸਾਧ ਸਿੰਘ ਜੀ ਫਿਰ ਕੁਲ ਦੇ ਵਿੱਚ ਚੱਲਦੀ ਰਹੀ ਬਾਤ। ਉਸ ਵੇਲੇ ਮਹਾਰਾਜ ਸਾਹਿਬ ਨੇ ਸ੍ਰੀ ਨਾਨਕ ਪ੍ਰਕਾਸ਼ ਵਿੱਚ ਲਿਖਿਆ ਵੀ ਇਹ ਪੰਕਤੀਆਂ ਮਹਾਰਾਜ ਨੇ ਬਾਬੇ ਸ੍ਰੀ ਚੰਦ ਤੇ ਲਕਸ਼ਮੀ ਦਾਸ ਦੇ ਪ੍ਰਥਾਏ ਕਹੀਆਂ। ਹਾਂਜੀ, ਹੁਣ ਬੋਲੋ ਜੀ ਅੱਗੇ।
ਲਖ ਨੇ ਕਿਹਾ ਚੰਗਿਆਈਆ,
ਮਹੱਲਾ ਪਹਿਲਾ ਕਹਿ ਦੋ ਨਾਲ,
ਕੋਈ ਮਹੱਲਾ ਪਹਿਲਾ।
ਪਹਿਲੇ ਪਾਤਸ਼ਾਹ ਨੇ ਸ਼ਬਦ ਉਸ ਵੇਲੇ ਉਚਾਰਨ ਕੀਤਾ ਜੀ,
ਲਖ ਨੇ ਕਿਹਾ ਚੰਗਿਆਈਆ।
ਚਾਹੇ ਮੁਸਲਮਾਨਾਂ ਦੇ ਮਤ ਅਨੁਸਾਰ ਲੱਖਾਂ ਭਲਿਆਈਆਂ ਚੰਗੇ ਕੰਮ ਕਰਨੇ, ਚਾਹੇ ਹਿੰਦੂਆਂ ਦੇ ਮਤ ਅਨੁਸਾਰ ਚੰਗਿਆਈਆਂ ਚੰਗੇ ਕਰਮ ਕਰ ਲਵੇ,
ਲੱਖ ਪੁੰਨਾ ਪਰਵਾਨ,
ਲੱਖਾਂ ਨੇਕੀਆਂ ਕਰਕੇ ਚੰਗਿਆਈਆਂ ਪਾਉਣ ਪਾਉਣ ਪਾਉਣਾ ਕਰੇ, ਚਾਹੇ ਦੁਨੀਆਂ 'ਚ ਲੱਖਾਂ ਜਿਹੜੇ ਪੁੰਨ ਪੁੰਨਾ ਸ਼ੁਭ ਕਰਮਾਂ ਨੂੰ ਕਹਿੰਦੇ, ਨੇਕ ਕਰਮ ਕਰਨੇ, ਉਹ ਪ੍ਰਮਾਣਿਕ ਹੋ ਜਾਵੇ ਸੰਸਾਰ ਦੇ ਵਿੱਚ ਵੀ ਫਲਾਨਾ ਇਹ ਬੜੇ ਪਰਉਪਕਾਰ ਦੇ ਕੰਮ ਕਰਦਾ ਹੈ।
ਲੱਖ ਤਪ ਉੱਪਰ ਤੀਰਥਾਂ,
ਤੀਰਥਾਂ ਦੇ ਉੱਤੇ ਜਾ ਕੇ ਲੱਖਾਂ ਤਰ੍ਹਾਂ ਦੇ ਤਪ ਕਰ ਲਵੇ ਤੇ ਇਹ ਇਸ ਤਰ੍ਹਾਂ ਦੇ ਸਾਧਨ ਜੇ ਤਾਮਸੀ ਤਪੱਸਿਆ ਹੈ, ਰਾਜਸੀ ਤਪੱਸਿਆ ਹੈ, ਇਹ ਤੇ ਆਦਿਕ ਤਮੋ ਗੁਣ ਤਪੱਸਿਆ ਕਰ ਲਵੇ ਭਾਵੇਂ ਜਾਂ ਫਿਰ ਇਸ ਤੋਂ ਵੀ ਅੱਗੇ।
ਸਹਿਜ ਯੋਗ ਵਿਵਾਨ,
ਸ਼ਾਂਤੀ ਪੂਰਵਕ, ਸਹਿਜ ਨਾਮ ਹੈ ਸ਼ਾਂਤੀ ਦਾ, ਸ਼ਾਂਤੀ ਪੂਰਵਕ ਯੋਗ ਨੂੰ ਵਿਵਾਨ, ਵਿਵਾਨ ਨਾਮ ਹੈ ਉਜਾੜ, ਵਿਆਵਾਨ ਦਾ, ਉਹਦੇ ਵਿੱਚ ਰਹਿ ਕੇ ਕਮਾਉਣਾ ਕਰੇ ਯੋਗ ਨੂੰ। ਆਮ ਕਰਕੇ ਯੋਗੀ ਜੰਗਲਾਂ ਚ ਜਾਂਦੇ ਜਾਂ ਮੈਂ ਸਹਿਜ ਅਵਸਥਾ ਵਿੱਚ ਬਿਰਤੀ ਨੂੰ ਯੋਗ ਨਾਮ ਜੋੜਨ ਦਾ ਵੀ ਹੁੰਦਾ, ਜੋੜ ਕੇ ਬੇਵਾਨ ਬੀਆਵਾਨ ਜੰਗਲਾਂ ਵਿੱਚ ਰਹਿਣਾ ਕਰੇ, ਸਮਾਧੀਆਂ ਲਾਉਂਦਾ ਫਿਰੇ।
ਲੱਖ ਸੂਰਤਨ ਸੰਗਰਾਮ,
ਇਹਨੂੰ ਭਾਈ ਸੂਰਤਨ ਨਹੀਂ ਕਰਨਾ, ਅਣਜਾਣ ਪਾਠੀ ਸੂਰਤਨ ਕਰ ਜਾਂਦੇ ਹੈ, ਤੁਸੀਂ ਮਿਹਨਤ ਕਰ ਰਹੇ ਹੋ ਔਰ ਇਹਨਾਂ ਨੂੰ ਨੋਟ ਕਰ ਲਿਆ ਕਰੋ। ਚੰਗੀ ਗੱਲ ਤਾਂ ਹੈ ਵੀ ਇਹਨਾਂ ਨੂੰ ਨੋਟ ਕਰੋ ਕਾਪੀਆਂ ਚ ਫਿਰ ਪਕਾਓ ਚੰਗੀ ਤਰ੍ਹਾਂ। ਪੁਰਾਣੇ ਸਾਰੇ ਵਿਦਿਆਰਥੀ ਇਉਂ ਹੀ ਕਰਦੇ ਸੀ, ਤੁਸੀਂ ਢਿੱਲ ਕਰਦੇ ਹੋ ਕੁਛ ਥੋੜੀ ਬਹੁਤ। ਲੱਖ ਸੂਰਤਨ, ਸੂਰਤਨ ਉਚਾਰਨ ਕਰਨਾ ਹੈ, ਅਧਿਕ ਸਹਿਤ ਹੈ ਪਾਠ। ਭਾਵੇਂ ਲੱਖਾਂ ਪ੍ਰਕਾਰ ਦੀ ਸੂਰਤਨ ਸੂਰਮਤਾਈ ਦੇ ਸਹਿਤ ਸੰਗਰਾਮ ਨਾਮ ਹੈ ਯੁੱਧ ਦਾ, ਯੁੱਧ ਕਰਦਿਆਂ ਹੀ ਰਣ ਭੂਮੀ ਦੇ ਅੰਦਰ ਦਸ ਦਿਨ ਅੱਗੇ ਰਣ ਮਹਿ,
ਰਣ ਮਹਿ ਛੁੱਟ ਹੈ ਪ੍ਰਾਣ,
ਯੁੱਧ ਮੈਦਾਨ ਦੇ ਵਿੱਚ ਮਹਿ ਵਿੱਚ ਪ੍ਰਾਣ ਸਵਾਸ ਛੁੱਟੇ ਛੁੱਟ ਜਾਣ, ਇਹ ਵੀ ਕਰਤਵ ਕਰੇ ਭਾਵੇਂ।
ਲੱਖ ਸੁਰਤੀ ਲੱਖ ਗਿਆਨ ਧਿਆਨ,
ਵੇਦਾਂ ਦੀਆਂ ਲੱਖਾਂ ਸੁਰਤੀਆਂ ਪੜ ਲਵੇ, ਭਾਵੇਂ ਲੱਖਾਂ ਸ਼ਾਂਖ ਦੇ ਗਿਆਨ ਜਾਣ ਲਵੇ ਤੇ ਭਾਵੇਂ ਪਤੰਜਲੀਆਂ ਦਾ ਲੱਖਾਂ ਹੀ ਧਿਆਨ ਧਾਰਨ ਕਰ ਲਵੇ।
ਭਈਆ ਹੈ ਪਾਠ ਪੁਰਾਣ,
ਭਾਵੇਂ 18 ਪੁਰਾਣਾਂ ਨੂੰ ਵੀ ਚੰਗੀ ਤਰ੍ਹਾਂ ਪੜ੍ਹ ਲਵੇ ਜੋ ਵੇਦ ਵਿਆਸ ਨੇ ਲਿਖੇ ਹਨ।
ਜਿਨ ਕਰਤਾ ਕਰਨਾ ਕੀਆ,
ਜਿਨ ਜਿਸ ਕਰਤੇ ਅਕਾਲ ਪੁਰਖ ਨੇ, ਕਰਨਾ ਨਾਮ ਹੈ ਸੰਸਾਰ ਦਾ, ਸੰਸਾਰ ਤੇ ਪੈਦਾ ਕੀਤਾ, ਕੀਆ ਕੀਤਾ ਹੈ ਉਸਨੇ ਪੈਦਾ, ਉਹ ਜਿਹੜਾ ਵਾਹਿਗੁਰੂ ਹੈ।
ਲਿਖਿਆ ਆਵਣ ਜਾਣ,
ਉਸ ਨੇ ਪਰਮੇਸ਼ਰ ਨੇ ਹੀ, ਉਸ ਵਾਹਿਗੁਰੂ ਨੇ ਹੀ ਸਭਨਾਂ ਦੇ ਮਸਤਕ ਦੇ ਉੱਤੇ ਆਵਣ ਜਾਣ, ਆਉਣਾ ਜਾਣਾ, ਜਨਮ ਧਾਰ ਕੇ ਆਉਣਾ, ਮਰ ਕੇ ਜਾਣਾ, ਇਹ ਲੇਖ ਲਿਖਿਆ ਹੋਇਆ ਹੈ। ਜੈਸੀ ਕਲਮ ਬੂੜੀ ਹੈ ਮਸਤਕ ਤੈਸੀ ਜੀਅੜੇ ਪਾਸ, ਉਹ ਕਲਮ ਹੈ। ਇਸ ਕਰਕੇ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਦਸਮ ਦੀ ਬਾਣੀ ਵਿੱਚ ਕਿਹਾ, ਕਰੀ ਲੋਹੋ ਕਲਮੰਗ ਲਿਖਿਓ ਲੇਖ ਮਾਥੰ, ਮੱਥੇ ਦੇ ਉੱਤੇ ਲੇਖ ਜੋ ਲਿਖੇ ਹੋਏ ਹਨ।
ਨਾਨਕ ਮਤੀ ਮਿਥਿਆ,
ਸਤਿਗੁਰੂ ਜੀ ਕਥਨ ਕਰਦੇ ਇਹ ਜਿਹੜੀਆਂ ਪੂਰਵੋਕਤ ਜਿਹੜੀਆਂ ਪਹਿਲੀਆਂ ਸਾਰੀਆਂ ਗੱਲਾਂ ਕਹੀਆਂ, ਇਹ ਸਾਰੀਆਂ ਮਤੀ ਮਤਾਂ ਬੁੱਧੀਆਂ ਮਹਾਰਾਜ ਸਾਹਿਬ ਜੀ ਕਹਿੰਦੇ ਨੇ ਮਿਥਿਆ, ਝੂਠੀਆਂ ਭਾਵ ਨਿਸਫਲ ਨਾਮ ਜਪਣ ਤੋਂ ਬਿਨਾਂ। ਇਸ ਕਰਕੇ
ਕਰਮ ਸੱਚਾ ਨਿਸ਼ਾਨ,
ਜੋ ਨਿਸ਼ਕਾਮ ਕਰਮ ਕਰਦੇ ਹੈ ਇਹ ਸੱਚੇ ਪਰਮੇਸ਼ਰ ਦਾ ਨਿਸ਼ਾਨ ਲੇਖ ਹੈ। ਸੇਵਾ ਕਰਤ ਹੋਏ ਨਿਕਾਮੀ ਤਿਸ ਕੋ ਹੋਤ ਪ੍ਰਾਪਤ ਸੁਆਮੀ, ਜਾਂ ਫਿਰ ਕਰਮ ਸੱਚਾ ਨਿਸ਼ਾਨ, ਜਿਹੜੇ ਸੱਚੇ ਪਰਮੇਸ਼ਰ ਦੇ ਨਾਮ ਦਾ ਨਿਸ਼ਾਨ ਲੇਖ ਹਿਰਦੇ ਰੂਪੀ ਕਾਗਜ਼ ਦੇ ਉੱਤੇ ਉਹ ਪ੍ਰੇਮ ਰੂਪੀ ਕਲਮ ਦੇ ਨਾਲ ਚਿੱਤ ਨੂੰ ਲਿਖਾਰੀ ਬਣਾ ਕੇ ਲਿਖਣਾ ਕਰਨ, ਤੇ ਫਿਰ ਕਹਿੰਦੇ ਇੱਕੋ ਹੀ ਏਕੇ ਜੰਮਣ ਮਰਨ ਦੀ ਨਿਵਿਰਤੀ ਦਾ ਸੱਚਾ ਪ੍ਰਮਾਨਾ ਹੈ ਕਰਮ ਸੱਚਾ ਨਿਸ਼ਾਨ, ਇਹ ਹੈ ਸੱਚਾ ਪ੍ਰਮਾਨਾ। ਜੋ ਜੀਵ ਕਰਮ ਸੱਚਾ ਨਿਸ਼ਾਨ ਜੀਵਾਂ ਦੇ ਸਿਰ ਉੱਤੇ ਤੇ ਜਿਹੜਾ ਕਰਮ ਲਿਖਿਆ ਹੋਇਆ ਉਹ ਸੱਚਾ ਨਿਸ਼ਾਨ ਲੇਖ ਹੈ, ਤੇ ਇਸ ਕਰਕੇ ਜਾਂ ਫਿਰ ਕਰਮ ਸੱਚਾ ਨਿਸ਼ਾਨ ਗੁਰਾਂ ਦੀ ਕਰਮ ਬਖਸ਼ਿਸ਼ ਕਰਕੇ ਨਿਸ਼ਕਾਮ ਕਰਮਾਂ ਕਰਕੇ ਸੱਚਾ ਪਰਮੇਸ਼ੁਰ ਹਿਰਦੇ ਚ ਨਿਸ਼ਾਨ ਪ੍ਰਗਟ ਹੋ ਜਾਂਦਾ ਹੈ। ਬਾਕੀ ਹੋਰ ਸਾਰੀ ਮਤੀ ਬੁੱਧੀਆਂ ਮਿਥਿਆ ਝੂਠੀਆਂ ਹਨ, ਭਾਵ ਅਣਹੋਈਆਂ ਹਨ। ਤੋ ਇਸ ਕਰਕੇ ਮਹਾਰਾਜ ਸਾਹਿਬ ਜੀ ਨੇ ਅੱਗੇ ਫਰਮਾਨ ਕਰਦੇ ਹਨ,
ਪੌੜੀ,
ਹਾਂਜੀ ਅੱਗੇ ਪੌੜੀ ਉਚਾਰਨ ਕਰਦੇ ਆ ਜੀ,
ਸੱਚਾ ਸਾਹਿਬ ਏਕ ਤੂੰ,
ਹੇ ਸ਼ੇਖ ਬ੍ਰਹਮ, ਮਹਾਰਾਜ ਕਹਿੰਦੇ ਤੂੰ ਨਿਸ਼ਚੇ ਕਰ ਏਕ, ਇੱਕੋ ਹੀ ਜਿਹੜਾ ਖੁਦਾ ਹੈ ਵਾਹਿਗੁਰੂ, ਉਹ ਪਰਮਾਤਮਾ ਦੇ ਸਨਮੁਖ ਬਿਰਤੀ ਕਰਕੇ ਕਹਿੰਦੇ ਮਹਾਰਾਜ ਇੱਕੋ ਹੀ ਸੱਚਾ ਸਾਹਿਬ ਮਾਲਕ ਪਰਮੇਸ਼ਰ ਹੈ, ਤੇ ਜਿਸ ਪਰਮੇਸ਼ਰ ਨੇ
ਜਿਨ ਸੱਚੋ ਸੱਚ ਵਰਤਾਇਆ,
ਜਿਨ ਜਿਸ ਪਰਮੇਸ਼ਰ ਨੇ ਸਤਯੁਗ ਦੇ ਵਿੱਚ ਵੀ ਸੱਚ ਵਰਤਾਇਆ, ਤ੍ਰੇਤੇ ਦੇ ਵਿੱਚ ਵੀ, ਦੁਆਪਰ ਦੇ ਵਿੱਚ ਵੀ, ਕਲਯੁਗ ਦੇ ਵਿੱਚ ਵੀ ਸੱਚ ਨੂੰ ਪ੍ਰਧਾਨ ਹੀ ਰੱਖਿਆ ਹੋਇਆ, ਸੱਚ ਦੀ ਕਰਦ ਚਾਰੇ ਯੁੱਗਾਂ 'ਚ ਹੁੰਦੀ ਆਈ ਹੈ। ਸੱਚ ਦਾ ਵਰਤਾਰਾ ਵਰਤਾਉਣਾ ਕੀਤਾ ਕਿ ਜਿਹੜਾ ਸੱਚ ਬੋਲਦਾ ਨਾਮ ਜਪਦਾ ਸੱਚੇ ਵਾਹਿਗੁਰੂ ਦਾ, ਧਰਮਰਾਜ ਵੀ ਉਹਨਾਂ ਦੀ ਇੱਜ਼ਤ ਕਰਦਾ ਸਤਿਕਾਰ ਕਰਦਾ। ਅਤੇ ਇਸ ਕਰਕੇ ਜਿਸ ਨੇ ਗੁਰਾਂ ਦੁਆਰਾ ਜਿਨ ਸੱਚੋ ਸੱਚ ਵਰਤਾਇਆ, ਜਿਸ ਨੇ ਗੁਰਾਂ ਦੁਆਰਾ ਜਾਂ ਗੁਰਾਂ ਦੇ ਉਪਦੇਸ਼ ਦੁਆਰਾ ਸੱਚੇ ਨਾਮ ਨੂੰ ਨਿਸ਼ਚੇ ਕੀਤਾ, ਉਸਨੇ ਪਰਮੇਸ਼ੁਰ ਦੇ ਸੱਚ ਨੂੰ ਵਰਤਾਉਣਾ ਜਾਣਿਆ। ਅਤੇ ਜਾਂ ਫਿਰ ਜਿਨ ਸੱਚੋ ਸੱਚ ਵਰਤਾਇਆ, ਜੇ ਸੱਚੇ ਨੇ ਸੱਚਾ ਨਾਮ ਗੁਰਾਂ ਦੁਆਰਾ ਵਰਤਾਇਆ, ਗੁਰਸਿੱਖ ਨੇ ਆਪ ਜਪਿਆ ਅਵਰਹਿ ਨਾਮ ਜਪਾ ਪਿਆ, ਜਾਂ ਫਿਰ ਹੇ ਵਾਹਿਗੁਰੂ ਤੂੰ ਹੀ ਸੱਚਾ ਮਾਲਕ ਹੈ, ਸੱਚਾ ਸਾਹਿਬ ਏਕ ਤੂੰ, ਤੂੰ ਹੀ ਸੱਚਾ ਮਾਲਕ ਹੈ ਜੋ ਗੁਰਾਂ ਦੁਆਰਾ ਆਪਣੇ ਸੇਵਕਾਂ ਦੇ ਵਿੱਚ ਸੱਚ ਹੀ ਸੱਚ ਵਰਤਾ ਦਿੰਦਾ ਹੈ ਗੁਰੂ ਸਰੂਪ ਹੋ ਕਰਕੇ। ਪਰਮੇਸ਼ੁਰ ਦੇ ਸਨਮੁਖ ਚਿੱਦੀ ਬਿਰਤੀ ਕਰਕੇ ਇਉਂ ਬੇਨਤੀ ਕਰਦੇ ਹਨ ਜੇ
ਜਿਸ ਤੂੰ ਦੇਹ ਤਿਸ ਮੇਰਾ ਸੱਚ,
ਹੇ ਵਾਹਿਗੁਰੂ ਜਿਸ ਨੂੰ ਤੂੰ ਸੱਚਾ ਨਾਮ ਦੇਹ ਦਿੰਦਾ ਹੈ ਤਿਸ ਉਸ ਨੂੰ ਹੀ ਸੱਚਾ ਨਾਮ ਮਿਲਦਾ ਹੈ।
ਤਾਂ ਤਿਨੀ ਸੱਚ ਕਮਾਇਆ,
ਤਾਂ ਤਦ ਹੀ ਤਿਨੀ ਉਹਨਾਂ ਨੇ ਸੱਚੇ ਨਾਮ ਨੂੰ ਕਮਾਇਆ, ਕਮਾਉਣਾ ਕੀਤਾ, ਉਹ ਕਰਦੇ ਨਾਮ ਦੀਆਂ ਕਮਾਈਆਂ।
ਸਤਿਗੁਰ ਮਿਲਿਆ ਸੱਚ ਪਾਇਆ,
ਸਾਰੀ ਬੋਲੋ ਇਕੱਠੀ ਜੀ,
ਜਿਨ ਕਹਿ ਹਿਰਦੈ ਸੱਚ ਵਸਾਇਆ,
ਜਿਨ ਜਿਨ੍ਹਾਂ ਦੇ ਹਿਰਦੇ ਚਿੱਤ ਦੇ ਵਿੱਚ ਗੁਰਾਂ ਨੇ ਸੱਚ ਪਰਮੇਸ਼ੁਰ ਦਾ ਨਾਮ ਵਸਾਇਆ, ਵਸਾ ਦਿੱਤਾ ਹੈ, ਉਹਨਾਂ ਨੇ ਇਹ ਸੱਚ ਨਾਮ ਸਤਿਗੁਰ ਸੱਚੇ ਗੁਰਾਂ ਦੇ ਮਿਲਿਆ ਮਿਲਾਪ ਦੇ ਨਾਲ ਪਾਇਆ, ਪ੍ਰਾਪਤ ਕੀਤਾ। ਇਹ ਥੋੜੇ ਜਿਹੇ ਇਸ ਤਰ੍ਹਾਂ ਅਨਵੇਂ ਰੀਤ ਤੁਕ ਦੇ ਵਿੱਚ ਲੱਗੀ ਹੈ ਤਾਂ ਸਾਰੀ ਤੁਕ ਇਕੱਠੀ ਦਾ ਅਰਥ ਹੋਇਆ। ਹਾਂਜੀ,
ਮੂਰਖ ਸੱਚ ਨਾ ਜਾਣਨੀ,
ਮੂਰਖ ਬੇਸਮਝ ਲੋਕ ਨੇ ਜਿਹੜੇ, ਉਹ ਸੱਚ ਨੂੰ ਜਾਣਦੇ ਨੇ, ਉੱਕਾ ਹੀ ਨਹੀਂ ਜਾਣਦੇ, ਸੱਚ ਦੀ ਕਦਰ ਹੀ ਨਹੀਂ ਕਰਦੇ, ਉਹ ਨਹੀਂ ਜਾਣਦੇ ਹਨ। ਇਸ ਕਰਕੇ ਫਿਰ
ਮਨਮੁਖੀ ਜਨਮ ਗਵਾਇਆ,
ਮਨਮੁਖਾਂ ਨੇ ਆਪਣੇ ਮਨੁੱਖਾ ਜਨਮ ਜਿਹੜਾ ਅਮੋਲਕ ਮਿਲਿਆ ਹੋਇਆ ਸੀ ਉਹ ਬਿਅਰਥ ਹੀ ਗਵਾ ਲਿਆ, ਇਹਦੀ ਕਦਰ ਨਹੀਂ ਕੀਤੀ ਹੈ, ਖੋ ਲਿਆ ਹੈ ਉਹਨਾਂ ਨੇ ਆਪਣੇ ਕੋਲੋਂ।
ਵਿੱਚ ਦੁਨੀਆ ਕਾਹੇ ਆਇਆ,
ਐਸੇ ਮਨਮੁਖ ਪੁਰਸ਼ ਦੁਨੀਆਂ ਦੇ ਚ ਕਾਹੇ ਕਿਉਂ ਆਏ, ਨਾ ਉਹਦੇ ਚੰਗਾ ਸੀ, ਕੀ ਕਰ ਲਿਆ ਆ ਕੇ ਉਹਨਾਂ ਨੇ, ਨਾਮ ਜਪਣਾ ਸੀ ਉਹ ਤਾਂ ਜਪਿਆ ਨਹੀਂ, ਇਹ ਕਾਹੇ ਕਿਸ ਵਾਸਤੇ ਆਏ ਹਨ। ਜੇ ਮਨੁੱਖਾ ਜਨਮ ਪਾ ਕੇ ਨਾਮ ਨਹੀਂ, ਵਾਹਿਗੁਰੂ ਦੀ ਪ੍ਰਾਪਤੀ ਨਹੀਂ ਕਰਨੀ, ਨਾਮ ਦੀ ਪ੍ਰਾਪਤੀ ਨਹੀਂ ਕਰਨੀ, ਫਿਰ ਕਾਹਦੇ ਲਈ ਆਏ? ਜਿਨ ਐਸਾ ਹਰ ਨਾਮ ਨਾ ਚੇਤੇ ਉਸੇ ਕਾਹੇ ਜਗ ਆਏ ਰਾਮ ਰਾਜੇ, ਉਹ ਤਾਂ ਨਾ ਆਉਂਦੇ ਤਾਂ ਚੰਗਾ ਸੀ। ਇਸ ਕਰਕੇ ਫਿਰ ਉਹ ਦੁਨੀਆਂ, ਇਹ ਅੱਠ ਸਲੋਕ ਇੱਥੇ ਹੋਏ ਹੈ ਅਤੇ ਇਸ ਦਾ ਸਲੋਕ ਦਾ ਮਹੱਲੇ ਦਾ ਅਤੇ ਪੌੜੀ ਦਾ ਜਿਹੜੀ ਦੀ ਹੁਣ ਕਥਾ ਸੁਣ ਚੁੱਕੇ ਹੋ ਤੁਸੀਂ, ਇਹਦਾ ਮੁੱਖ ਭਾਵ ਕੀ ਹੈ, ਯਾਨੀ ਇਹਦੇ ਵਿੱਚ ਸਿਧਾਂਤ ਕੀ ਸੀ, ਇਹਨੂੰ ਸਿਮਰਤੀ 'ਚ ਲੈ ਲਓ ਇੱਕ ਵਾਰੀ, ਫਿਰ ਅਗਲੇ ਸਲੋਕ ਦੀ ਕਥਾ ਆਰੰਭ ਹੋਊਗੀ। ਅੱਠਵੇਂ ਸਲੋਕ ਦੇ ਸਤਿਗੁਰਾਂ ਨੇ ਕਥਨ ਕੀਤਾ ਹੈ, ਪਰਮੇਸ਼ੁਰ ਆਪ ਹੀ ਸ੍ਰਿਸ਼ਟੀ ਨੂੰ ਰਜ ਕਰਕੇ ਫਿਰ ਪੁਰਖਾਂ ਬਿਰਖਾਂ ਮੰਡਲਾਂ ਚਾਰੇ ਖਾਣੀਆਂ ਆਦਿ ਦੀ ਪਾਲਣਾ ਪੋਸਣਾ ਅਤੇ ਆਪ ਹੀ ਇਹਨਾਂ ਦੀ ਪਾਲਣ ਪੋਸਣਾ ਕਰਦਾ ਹੈ ਅਤੇ ਇਹਨਾਂ ਨੂੰ ਰੋਜ਼ੀ ਆਦਿ ਦਿੰਦਾ ਹੈ। ਅਤੇ ਅੱਗੇ ਫਿਰ ਮਹਾਰਾਜ ਦੇ ਹੁਕਮ ਦੇ ਵਿੱਚ ਇਹ ਸੰਸਾਰ ਨਾਸ ਵੀ ਹੁੰਦਾ ਹੈ। ਕਥਨ ਕੀਤਾ ਹੈ ਕਿ ਪਰਮੇਸ਼ੁਰ ਦੇ ਨਾਮ ਜਪੇ ਤੋਂ ਬਗੈਰ ਧਰਮ ਦੇ ਚਿੰਨ੍ਹ ਧਾਰਨ ਕਰਨੇ, ਜਿਵੇਂ ਟਿੱਕਾ ਹੈ, ਜਨੇਊ ਹੈ, ਇਹ ਸੋਭਨੀਕ ਨਹੀਂ ਹੁੰਦੇ। ਭਾਵੇਂ ਕੋਈ ਜੀਵ ਲੱਖਾਂ ਚੰਗਾਈਆਂ ਪੁੰਨ ਆਦਿ ਕਰਮਾਂ ਨੂੰ ਕਰ ਲਵੇ, ਲੱਖਾਂ ਬੇਦੀਆਂ ਦੀਆਂ ਸੁਰਤੀਆਂ ਪੁਰਾਣਾ ਆਦਿ ਨੂੰ ਪੜ੍ਹ ਲਵੇ, ਪਰ ਜਿਨ੍ਹਾਂ ਦੇ ਹਿਰਦੇ ਵਿੱਚ ਗੁਰਾਂ ਦੀ ਕਿਰਪਾ ਦੁਆਰਾ ਸੱਚ ਸਰੂਪ ਪ੍ਰਗਟ ਹੋ ਜਾਂਦਾ ਹੈ, ਉਹ ਤਾਂ ਹੈ ਪ੍ਰਮਾਣਨੀਕ ਹੁੰਦੇ। ਜਿਨ੍ਹਾਂ ਮਨਮੁੱਖਾਂ ਨੇ ਇਹ ਮਨਮੁੱਖਤਾ ਕਰਕੇ ਜਨਮ ਨੂੰ ਵਿਅਰਥ ਹੀ ਗਵਾ ਲਿਆ ਵਿਸ਼ਿਆਂ ਦੇ ਵਿੱਚ, ਅਤੇ ਉਹਨਾਂ ਦੀ ਬਾਬਤ ਕਿਹਾ ਕਿ ਇਹ ਕਿਸ ਵਾਸਤੇ ਮਨੁੱਖਾ ਸਰੀਰ ਧਾਰਨ ਕਰਕੇ ਆਏ, ਨਾ ਆਉਂਦੇ ਚੰਗਾ ਸੀ, ਕੀ ਖੱਟਿਆ ਆ ਕਰਕੇ, ਕਹਿ ਤਾਂ ਖੱਟਿਆ ਕਹਾਂ ਗਵਾਇਆ, ਚਲੋ ਸ਼ਤਾਬਦੀ ਬਾਨ ਬੁਲਾਇਆ, ਇਹ ਦਾ ਮੁੱਖ ਸਿਧਾਂਤ ਸੀ ਜੀ।
ਸਲੋਕ ਮਹੱਲਾ ਪਹਿਲਾ।
ਹੁਣ ਆਸਾ ਦੀ ਵਾਰ ਦਾ ਅੱਗੇ ਸਾਹ ਸੀ ਜੀ, ਨੌਵਾਂ ਸਲੋਕ ਸ਼ੁਰੂ ਹੁੰਦਾ ਹੈ। ਇਹ ਪਾਕ ਪੱਟਣ ਦੇ ਅੰਦਰ ਇੱਕੋ ਥਾਂ ਤੇ ਜਿਹੜੀ ਬਾਣੀ ਉਚਾਰਨ ਕੀਤੀ ਹੈ, ਇਹ ਸ਼ੇਖ ਬ੍ਰਹਮ ਦੀ ਗੋਸ਼ਟ ਦਾ ਅਖੀਰਲਾ ਸ਼ਬਦ ਹੈ ਸ਼ੁਰੂ ਤੋਂ ਲੈ ਕੇ ਹੁਣ ਤੱਕ, ਨੌਂ ਨੇ ਨਾ ਇਹ। ਤੇ ਮਹਾਰਾਜ ਸਾਹਿਬ ਨੇ ਸਲੋਕ ਉਚਾਰਨ ਕੀਤਾ ਹੈ। ਇਹ ਸ਼ਬਦ ਦੀਆਂ ਸੰਪਰਦਾਇ ਉਥਾਨਕਾਂ ਦੋ ਨੇ, ਇੱਕ ਦੀ ਬਜਾਏ, ਉਹ ਦੋ ਕਿਉਂ ਨੂੰ, ਉਹਦਾ ਉੱਤਰ ਤੁਹਾਨੂੰ ਆਪ ਹੀ ਮਿਲ ਜਾਊਗਾ। ਇੱਕ ਤਾਂ ਇਹ ਸ਼ੇਖ ਬ੍ਰਹਮ ਦੇ ਨਾਲ ਚਰਚਾ ਹੋਈ, ਦੂਸਰੀ ਪੰਡਿਤ ਦੇ ਪ੍ਰਥਾਏ ਹੈ। ਤੇ ਉਹ ਇਸ ਤਰ੍ਹਾਂ ਅਹਿਸਾਸ ਸਿੰਘ ਜੀ ਇਉਂ ਲੱਗਦਾ ਕਿ ਇਹ ਸਲੋਕ ਬ੍ਰਹਮ ਜਿਹੜਾ ਸ਼ੇਖ ਬ੍ਰਹਮ ਸੀ ਉਹਦੇ ਪ੍ਰਥਾਈ ਉਚਾਰਨ ਕੀਤਾ ਸੀ, ਜਿਵੇਂ ਬਾਕੀ ਦੇ ਸਲੋਕਾਂ ਦੀ ਪਿੱਛੇ ਵਿੱਚ ਵਿਚਾਰ ਆ ਚੁੱਕੇ ਆ। ਫਿਰ ਉਚਾਰਨ ਕੀਤੇ ਹੋਏ ਸਲੋਕ ਦੁਆਰਾ ਪੰਡਿਤ ਨੂੰ ਉਪਦੇਸ਼ ਦਿੱਤਾ, ਉਚਾਰਨ ਉੱਥੇ ਹੋ ਗਿਆ ਇੱਕ ਵਾਰੀ, ਫਿਰ ਉਹੀ ਪੜ੍ਹ ਕੇ ਉਪਦੇਸ਼ ਦਾ, ਇਸ ਲਈ ਦੋ ਥਾਨਕਾਂ ਬਣ ਗਈਆਂ, ਜਿਸ ਕਰਕੇ ਸੰਪਰਦਾਇ ਦੋ ਹੀ ਥਾਨਕਾਂ ਪ੍ਰਚਲਿਤ ਨੇ। ਉਹ ਭਾਵ ਇਹ ਹੈ ਵੀ ਜਿਸ ਵੇਲੇ ਗੁਰੂ ਨਾਨਕ ਦੇਵ ਜੀ ਕਸ਼ਮੀਰ ਦੇ ਵਿੱਚ ਗਏ ਸੀ ਨਾ, ਤੇ ਪਾਕਪਟਨ ਦੀ ਵਾਰਤਾ ਹੋ ਚੁੱਕੀ ਸੀ, ਤੇ ਉਸ ਥਾਂ ਤੇ ਗੁਰਦੁਆਰਾ ਮਟਨ ਸਾਹਿਬ ਬਣਿਆ ਹੋਇਆ ਹੈ, ਉਸ ਸਥਾਨ ਤੇ ਗੁਰੂ ਨਾਨਕ ਦੇਵ ਜੀ ਬੈਠੇ। ਇੱਕ ਪੰਡਿਤ ਜੋ ਬੜਾ ਭਾਰੀ ਵਿਦਵਾਨ ਸੀ, ਅਨੇਕਾਂ ਬ੍ਰਾਹਮਣਾਂ ਨੂੰ ਵਿਦਵਾਨਾਂ ਨੂੰ ਜਿੱਤ ਕੇ ਉਹਨਾਂ ਦੇ ਗ੍ਰੰਥ ਖੋਹ ਲੈਂਦਾ ਸੀ, ਊਠਾਂ ਦੇ ਕਾਫਲੇ ਲੱਦੇ ਹੋਏ, ਉਹਦੇ ਕੋਲ ਗ੍ਰੰਥ ਬਹੁਤ ਸਨ, ਤੇ ਪਰ ਉਹਦਾ ਹਿਰਦਾ ਜਿਹੜਾ ਮਾਇਆ ਦੀ ਖੱਚਤ ਸੀ, ਫਸਿਆ ਹੋਇਆ ਸੀ ਮਾਇਆ ਦੇ ਵਿੱਚ। ਜਿਸ ਵੇਲੇ ਗੁਰੂ ਨਾਨਕ ਸਾਹਿਬ ਜੀ ਦੇ ਦਰਸ਼ਨ ਕੀਤੇ, ਵਿਦਿਆ ਦਾ ਥੋੜ੍ਹਾ ਜਿਹਾ ਹੰਕਾਰ ਹੋਇਆ ਦੂਰ ਉਹਦਾ, ਪਰ ਸਤਿਗੁਰੂ ਨੂੰ ਨਮਸਕਾਰ ਕਰਕੇ ਕਹਿਣ ਲੱਗਾ ਕਿ ਜੀ ਮੈਨੂੰ ਇਉਂ ਦੱਸੋ ਵੀ ਮੈਂ ਗੁਰੂ ਕਿਹਨੂੰ ਧਾਰਨ ਕਰਾਂ, ਮੇਰੇ ਹਿਰਦੇ ਨੂੰ ਸ਼ਾਂਤੀ ਆਵੇ। ਇੰਨਾ ਭੁਲੇਖਾ ਪੜਦਾ ਪੈ ਗਿਆ ਵੀ ਜਿਹਨੂੰ ਮਿਲ ਕੇ ਤੈਨੂੰ ਹੁਣ ਸ਼ਾਂਤੀ ਆਈ ਹੈ, ਤੂੰ ਇਹਨਾਂ ਨੂੰ ਗੁਰੂ ਧਾਰਨ ਕਰ ਲੈ। ਮਹਾਰਾਜ ਉਹਨੇ ਪੁੱਛਦਾ ਮੈਂ ਕਿਹਨੂੰ ਗੁਰੂ ਧਾਰਨ ਕਰਾਂ, ਤੇ ਮਹਾਰਾਜ ਸਾਹਿਬ ਜੀ ਕਹਿੰਦੇ ਜੇ ਤੂੰ ਸ਼ਾਂਤੀ ਚਾਹੁੰਦਾ, ਗੁਰੂ ਧਾਰਨ ਕਰਨਾ ਚਾਹੁੰਦਾ, ਤੈਨੂੰ ਦੱਸ ਦਿੰਦੇ ਹਾਂ। ਕਹਿੰਦੇ ਜੀ ਦੱਸੋ। ਕਹਿੰਦੇ ਸਾਹਮਣੇ ਆ ਜਿਹੜੀ ਪਹਾੜੀ ਦਿੰਦੀ ਹੈ, ਇਹ ਪਹਾੜੀ ਦੇ ਉੱਤੇ ਤਿੰਨ ਸੰਤ ਬੈਠੇ ਨੇ, ਤੂੰ ਉਹਨਾਂ ਦੇ ਕੋਲ ਜਾ, ਤੈਨੂੰ ਉਹ ਗਾਹਾਂ ਦੱਸ ਦੇਣਗੇ ਵੀ ਕਿੱਥੇ ਭੇਜਣਾ, ਤੂੰ ਉੱਥੇ ਚਲਿਆ ਜਾ। ਉਹ ਕਹਿੰਦੇ ਜੀ ਠੀਕ ਹੈ। ਇਹ ਉੱਥੇ ਪਹਾੜੀ ਦੇ ਉੱਤੇ ਗਿਆ, ਅਸਲ ਦੇ ਵਿੱਚ ਸੰਤਾਂ ਦਾ ਤਾਂ ਰੂਪ ਹੀ ਬਣਾਇਆ ਹੋਇਆ ਸੀ, ਉੱਥੇ ਬੈਠੇ ਸੀ ਬਰਮਾ, ਵਿਸ਼ਨੂੰ ਤੇ ਸ਼ਿਵ ਜੀ, ਇਹ ਤਿੰਨੇ ਸੰਤ ਦਾ ਰੂਪ ਬਣਾ ਕੇ ਬੈਠੇ ਹੋਏ। ਮਹਾਰਾਜ ਦੀ ਆਗਿਆ ਹੋ ਗਈ ਨਾ ਵੱਡੇ ਨੂੰ, ਗੁਰੂ ਨਾਨਕ ਸਾਹਿਬ ਸਭ ਤੇ ਵੱਡਾ ਸਤਿਗੁਰੂ ਨਾਨਕ। ਤੇ ਜਿਸ ਵੇਲੇ ਉੱਥੇ ਗਿਆ, ਉੱਥੇ ਜਾ ਕੇ ਮਹਾਤਮਾ ਸਮਝ ਕੇ ਉਹਨਾਂ ਨੂੰ ਨਮਸਕਾਰ ਕੀਤੀ ਤਿੰਨਾਂ ਨੂੰ, ਤੇ ਨਮਸਕਾਰ ਕਰਕੇ ਕਹਿਣ ਲੱਗਿਆ ਜੀ ਮੈਂ ਗੁਰੂ ਧਾਰਨ ਵਾਸਤੇ ਪੁੱਛਣਾ ਵੀ ਮੈਨੂੰ ਗੁਰੂ ਨਾਨਕ ਦੇਵ ਜੀ ਨੇ ਉਹਨਾਂ ਦੇ ਦਰਸ਼ਨ ਕੀਤੇ ਤੇ ਤੁਹਾਡੀ ਦੱਸ ਪਾਈ ਹੈ ਵੀ ਤੁਸੀਂ ਦੱਸੋਗੇ। ਇਹ ਬ੍ਰਹਮਣ ਦਾ ਨਾਂ ਸੀ, ਬ੍ਰਹਮਦਾਸ ਸੀ ਇਹਦਾ ਨਾਂ, ਬ੍ਰਹਮਦਾਸ ਪੰਡਿਤ ਨੂੰ। ਤੇ ਇਸ ਕਰਕੇ ਫਿਰ ਉਹ ਕਹਿਣ ਲੱਗੇ ਅੱਛਾ ਗੁਰੂ ਧਾਰਨ ਕਰਨਾ ਚਾਹੁੰਦੇ? ਕਹਿੰਦੇ ਹਾਂ ਜੀ। ਕਹਿੰਦੇ ਫਿਰ ਐਂ ਕਰ ਵੀ ਉਹ ਸਾਹਮਣੇ ਜਿਹੜਾ ਮੰਦਰ ਹੈ ਦੀਦਾ? ਕਹਿੰਦਾ ਹਾਂ ਜੀ। ਕਹਿੰਦੇ ਮੰਦਰ ਦੇ ਵਿੱਚ ਤੇਰਾ ਗੁਰੂ ਉਹਨੂੰ ਧਾਰਨ ਕਰਿਆ, ਗੁਰੂ ਨਾਨਕ ਸਾਹਿਬ ਨੇ ਇਹਨਾਂ ਕੋਲ ਭੇਜਿਆ। ਕਹਿੰਦਾ ਜੀ ਠੀਕ ਹੈ। ਅੱਗੇ ਚਲਿਆ ਗਿਆ ਤੇ ਅੱਗੇ ਜਦੋਂ ਦੇਖਿਆ ਲਾਲ ਕੱਪੜਿਆਂ ਵਾਲੀ ਉੱਥੇ ਔਰਤ ਖੜੀ ਹੈ ਦੇਵੀ, ਉਹ ਜਦੋਂ ਪੰਡਿਤ ਬੜਿਆ ਮੰਦਰ ਦੇ ਵਿੱਚ ਉਹਨੇ ਜੁੱਤੀ ਲਾ ਲਈ, ਉਸੇ ਵੇਲੇ ਜਿਉਂ ਲੱਗੀ ਕੁੱਟਣ ਜੁੱਤੀਆਂ ਦੇ ਨਾਲ ਕੁੱਟ ਕੁੱਟ ਕੇ ਉਹਦੀ ਸੁਰਤ ਮਾਰ ਦਿੱਤੀ, ਬੇਹੋਸ਼ ਕਰ ਦਿੱਤਾ। ਬੜਾ ਨਿਰਾਦਰ ਹੋਇਆ। ਉਦੋਂ ਬਾਅਦ ਜਦੋਂ ਹੋਸ਼ ਹੋਸ਼ ਆਈ, ਉੱਥੋਂ ਨੱਠ ਕੇ ਆਇਆ, ਆ ਕੇ ਉਹ ਤਿੰਨੇ ਸੰਤਾਂ ਕੋਲ ਬਹਿ ਗਿਆ, ਦੇਖ ਕੇ ਤਿੰਨੇ ਹੱਸਣ ਲੱਗ ਗਏ। ਕਹਿੰਦੇ ਤੁਸੀਂ ਹੱਸਦੇ ਹੋ ਸੰਤ ਜੀ? ਕਹਿੰਦੇ ਅਸੀਂ ਐਂ ਹੱਸਦੇ ਹਾਂ ਵੀ ਕਿੰਨੀ ਛੇਤੀ ਗੁਰੂ ਧਾਰਨ ਕਰਿਆ ਆਇਆ ਤੂੰ। ਕਹਿੰਦਾ ਗੁਰੂ ਧਾਰਨ ਆਇਆ, ਮੇਰੀ ਤਾਂ ਸੁਰਤ ਮਾਰਤੀ ਕੁੱਟ ਮਾਰ ਮਾਰ ਕੇ ਜੁੱਤੀਆਂ, ਐਡੀ ਭੈੜੀ ਔਰਤ ਜੁੱਤੀਆਂ ਮਾਰ ਮਾਰ ਕੇ ਮੇਰੀ ਸੁਰਤ ਭੁਲਾਤੀ, ਅਖੇ ਤੁਸੀਂ ਹੱਸਦੇ ਹੋ, ਤੁਹਾਡੀ ਹਾਸੀ ਹੋਊਗੀ? ਅਖੇ ਚਿੜੀਆਂ ਦਾ ਮਰਨਾ ਅਖਬਾਰਾਂ ਦੀ ਹਾਸੀ ਹੋਊਗੀ, ਤੁਸੀਂ ਕਿਉਂ ਹੱਸਦੇ ਹੋ? ਉਹ ਕਹਿੰਦੇ ਭਾਈ ਗੱਲ ਇਹ ਹੈ ਮਹਾਤਮਾ ਪੰਡਿਤ ਜੀ, ਬਈ ਅਸਲ ਦੇ ਵਿੱਚ ਗੁਰੂ ਤਾਂ ਤੇਰਾ ਉਹੀ ਹੈ। ਕਹਿੰਦਾ ਜੀ ਉਹ ਕਿਵੇਂ? ਕਹਿੰਦੇ ਬੇਸਮਝਾ, ਤੂੰ ਇੰਨਾ ਵਿਦਵਾਨ ਹੋ ਕੇ ਲੋਕਾਂ ਦੇ ਗ੍ਰੰਥ ਖੋਈ ਜਾਂਦਾ, ਬਈ ਕਾਹਦੇ ਵਾਸਤੇ ਕਰਦਾ? ਮਾਇਆ ਦੇ ਵਾਸਤੇ ਕਰਦਾ ਰਿਹਾ। ਕਹਿੰਦੇ ਉਹ ਮਾਇਆ ਸੀ, ਲੱਛਮੀ ਸੀ, ਲੱਛਮੀ ਦੀ ਸੇਵਾ ਕਰਨ ਵਾਲੇ ਤੇ ਜੁੱਤੀਆਂ ਹੀ ਪੈਂਦੀਆਂ ਨੇ, ਚਾਹੇ ਇੱਥੇ ਖਾ ਲਵੇ ਚਾਹੇ ਗਾਂ ਖਾ ਲਵੇ, ਤੇਰਾ ਤਾਂ ਗੁਰੂ ਉਹੀ ਹੈ। ਉਹ ਕਹਿੰਦੇ ਮਹਾਰਾਜ ਫਿਰ ਮੇਰੇ ਤੋਂ ਭੁੱਲੋਗੇ? ਕਹਿੰਦੇ ਜਿਹਨੂੰ ਗੁਰੂ ਧਾਰਨ ਕਰਨਾ ਸੀ ਉਹਨੂੰ ਤਾਂ ਛੱਡ ਕੇ ਆ ਗਿਆ ਤੂੰ, ਜਿਹੜਾ ਗੁਰੂ ਨਾਨਕ ਨੂੰ ਛੱਡੂਗਾ ਜੁੱਤੀਆਂ ਹੀ ਖਾਊਗਾ, ਚਾਹੇ ਇੱਥੇ ਖਾ ਲਵੇ ਚਾਹੇ ਪ੍ਰਲੋਕ 'ਚ ਖਾ ਲਵੇ। ਇਸ ਕਰਕੇ ਜੇ ਜੁੱਤੀਆਂ ਤੋਂ ਬਚਣਾ, ਨਹੀਂ ਗਾਹਾਂ ਇੱਥੇ ਤਾਂ ਪਈਆਂ ਪਈਆਂ ਨੇ, ਗਾਹਾਂ ਪ੍ਰਲੋਕ 'ਚ ਧਰਮਰਾਜ ਦੇ ਦੂਤ ਮਾਰਨਗੇ ਛਿੱਤਰ। ਫਿਰ ਕਹਿੰਦੇ ਜੀ ਕੀ ਕਰਾਂ? ਕਹਿੰਦੇ ਜਾ ਕੇ ਉਹਨਾਂ ਦੇ ਚਰਨ ਫੜ ਲੈ, ਉਹਨਾਂ ਤੋਂ ਬਿਨਾਂ ਮੁਕਤੀ ਨਹੀਂ ਦੇ ਸਕਦਾ ਕੋਈ। ਕਹਿੰਦੇ ਜੀ ਤੁਸੀਂ? ਕਹਿੰਦੇ ਅਸੀਂ ਵੀ ਨਹੀਂ ਦੇ ਸਕਦੇ। ਉਹ ਕਹਿੰਦੇ ਜੀ ਫਿਰ ਤੁਸੀਂ ਆਪਣਾ ਪਰਿਚਾ ਤਾਂ ਦਿਓ, ਹੈ ਕੌਣ ਤੁਸੀਂ? ਸੰਤ ਤਾਂ ਐਂ ਕਹਿੰਦੇ ਨਹੀਂ ਹੁੰਦੇ। ਉਹ ਫਿਰ ਆਪਣੇ ਕਹਿੰਦੇ ਭਾਈ ਅਸੀਂ ਤਾਂ ਬਰਮਾ ਵਿਸ਼ਨੂੰ ਸ਼ਿਵ ਜੀ ਹਾਂ ਤਿੰਨੇ,
ਇਹ ਤਾਂ ਉਹਨਾਂ ਦੇ ਹੁਕਮ ਚ ਹੈ, ਸਾਡਾ ਮਾਲਕ ਤਾਂ ਉਹ ਹੈ ਜਿਹੜਾ ਹੇਠਾਂ ਬੈਠਾ ਹੈ, ਜਾ ਕੇ ਚਰਨ ਫੜ ਲਏ। ਬ੍ਰਹਮਦਾਸ ਨੇ ਸਾਧ ਸਿੰਘ ਜੀ ਚਰਨ ਫੜੇ, ਮਹਾਰਾਜ ਸਾਹਿਬ ਨੇ ਫਿਰ ਉਹਦੇ ਪਰ ਥਾਂ ਹੈ ਇਹ ਨੌਵਾਂ ਸਲੋਕ ਜਿਹੜਾ ਨਾ ਉਹ ਇਹ ਦੋ ਥਾਂ ਕਾ ਤਾਂ ਬ੍ਰਹਮਦਾਸ ਦੇ ਪ੍ਰਥਾਏ ਵੀ ਹੈ ਤੇ ਸ਼ੇਖ ਬ੍ਰਹਮ ਦੇ ਪ੍ਰਥਾਏ ਵੀ ਹੈ। ਆਓ ਜਿਸ ਪ੍ਰਕਾਰ ਮਹਾਰਾਜ ਕਹਿੰਦੇ ਸੁਣੋ ਜੇ
ਪੜ ਪੜ ਗੱਡੀ ਲੱਦੀ ਹੈ।
ਹੁਣ ਪਹਿਲਾਂ ਤਾਂ ਪ੍ਰਕਰਨ ਉਹੀ ਬੰਨੇ ਨਾ ਜਿਹੜਾ ਕੋਈ ਕੰਮ ਕਰਦਾ ਰਿਹਾ ਉਹ ਕਹਿੰਦੇ ਐ ਸ਼ਾਂਤੀ ਨਹੀਂ ਆਉਂਦੀ ਹੇ ਪੰਡਿਤ ਜਾਂ ਹੇ ਸ਼ੇਖ ਬ੍ਰਹਮ, ਉਹ ਦੋਨਾਂ ਦੇ ਨਾਲ ਚੱਲਦੀ ਹੈ ਨਾ ਗੱਲ ਭਾਈ। ਫੇਰ ਇਹ ਘੁੰਡੀਆ ਨੋਟ ਕਰੋ, ਇਹਨੂੰ ਪੜ ਪੜ ਨਾ ਕਰ ਦਿਓ, ਪੜ ਪੜ ਪਾਠ ਗਲਤ ਹੋਊਗਾ, ਪੜ ਪੜ ਕਰਨਾ ਅੱਖਰ ਉਹੀ ਹੁੰਦੇ ਨੇ, ਜਿੱਥੇ ਅਰਥ ਪੜਦਾ ਹੋਊਗਾ ਉੱਥੇ ਪੜ ਪੋਲਾ ਬੋਲੇ, ਪਰ ਅੱਖਰ ਇਹੀ ਲਿਖੇ ਬਿਨ ਉਚਾਰਨ ਦੇ ਵਿੱਚ ਅਰਥਾਂ ਦੇ ਅਨੁਸਾਰ ਹੁੰਦਾ। ਇਸ ਕਰਕੇ ਪੜ ਪੜ ਗੱਡੀ ਲੱਦੀ ਹੈ ਹੇ ਪੰਡਿਤ ਹੇ ਸ਼ੇਖ ਬ੍ਰਹਮ, ਭਾਵੇਂ ਪੜ ਪੜ ਕੇ ਪੁਸਤਕਾਂ ਦੀਆਂ ਗੱਡੀਆਂ ਲੱਦੀਆਂ ਲੱਦ ਲਈਏ, ਜੇ ਕਿਤੇ ਗੱਡੇ ਨਾ ਹੋਣ ਗੱਡੀਆਂ ਨਾ ਚੱਲਦੀਆਂ ਹੁਣ ਫਿਰ ਉੱਥੇ ਦੱਸਦੇ ਨੇ ਪੜ ਪੜ
ਪੜ ਪੜ ਭਰੀਏ ਹੈ ਸਾਥ।
ਉੱਥੇ ਊਠਾਂ ਦੇ ਸਾਥ ਕਾਫਲੇ ਊਠਾਂ ਦੇ ਉੱਤੇ ਲੱਦ ਲਈਏ, ਉਹ ਇਹੀ ਕੰਮ ਕਰ ਰਿਹਾ ਸੀ, ਲੱਦੇ ਹੋਏ ਨੇ ਤੇਰੇ ਇਹ ਪੁਸਤਕਾਂ ਦੇ, ਭਰੀਏ ਭਰ ਕੇ ਲੈ ਜਾਈਏ ਇੱਕ ਥਾਂ ਤੇ ਦੂਜੇ ਥਾਂ ਜਿਵੇਂ ਤੂੰ ਚੱਕੀ ਫਿਰਦੈ।
ਪੜ ਪੜ ਬੇੜੀ ਪਾਈਏ,
ਜਿੱਥੇ ਊਠ ਨਾ ਜਾ ਸਕਣ ਗ੍ਰੰਥ ਲੈ ਕੇ ਜਾਣੇ ਹੋਣ ਲੰਘਣ ਵਾਸਤੇ, ਤਾਂ ਫਿਰ ਉੱਥੇ ਦਰਿਆ ਲੰਘਣ ਵਾਸਤੇ ਉਹ ਪੜ ਪੜ ਕੇ ਪੁਸਤਕਾਂ ਬੇੜੀ ਕਿਸ਼ਤੀ ਵਿੱਚ ਚਿਣ ਚਿਣ ਕੇ ਰੱਖ ਲਈਏ, ਕਿ ਫਿਰ ਜਿਹੜੀਆਂ ਪੁਸਤਕਾਂ ਤੇ ਅੱਗੇ ਵੀ ਦੱਸਦੇ ਨੇ ਪੜ ਪੜ
ਪੜ ਪੜ ਗੱਡੀਆ ਹੈ ਖਾਤ,
ਜਿਹੜੀਆਂ ਪੁਰਾਣੀਆਂ ਹੋ ਜਾਣ ਉਹ ਖਾਤਿਆਂ ਦੇ ਟੋਏ ਪੱਟ ਕੇ ਦੱਬ ਦਈਏ। ਪੁਰਾਣੇ ਸਮੇਂ ਚ ਇਹੀ ਕਰਦੇ ਸੀ, ਖਾਤੇ ਭਰ ਦਈਏ। ਹੁਣ ਇੱਥੇ ਪਹਿਲਾਂ ਤਾਂ ਪੁਸਤਕਾਂ ਦੀ ਬਹੁਲਤਾ ਦੱਸੀ ਹੈ, ਹੁਣ ਇਸ ਤੋਂ ਅੱਗੇ ਪੜ੍ਹਨ ਦੀ ਜਿਹੜੀ ਪੜ੍ਹਨ ਵਕਤ ਦੀ ਜਿਹੜੀ ਬਹੁਲਤਾ ਉਹ ਦੱਸਦੇ ਹਨ ਮਹਾਰਾਜ ਅੱਗੇ।
ਪੜ੍ਹੀਏ ਹੈ ਜੇਤੇ ਬਰਸ ਬਰਸ,
ਕੱਲੀ ਪੁਸਤਕਾਂ ਦੀ ਗੱਲ ਸੀ, ਹੁਣ ਆ ਗਈ ਪੜ੍ਹਨ ਵਾਲਿਆਂ ਦੀ। ਜੇ ਤੇ ਜਿਤਨੀ ਉਮਰ ਦੇ ਬਰਸ ਭਰੇ ਨਾ ਤੇ ਉਤਨੇ ਬਰਸ ਭਰਿਆਂ ਵਿੱਚ ਵਿਦਿਆ ਹੀ ਵਿਦਿਆ ਪੜ੍ਹੀ ਹੋਵੇ, ਭਾਵੇਂ ਇਉਂ ਪੜ੍ਹ ਲਈਏ।
ਪੜ੍ਹੀਏ ਹੈ ਜੇਤੇ ਮਾਸ,
ਮਾਸ ਨਾਮੇ ਮਹੀਨਿਆਂ ਦਾ, ਜਿੰਨੇ ਮਹੀਨੇ ਨੇ ਸਾਲ ਦੇ ਉਹਨਾਂ ਵਿੱਚ ਵਿਦਿਆ ਪੜ੍ਹੀ ਜਾਈਏ ਭਾਵੇਂ।
ਪੜ੍ਹੀਏ ਜੇਤੀ ਆਰਜਾ,
ਆਰਜਾ ਨਾਮੇ ਉਮਰ ਦਾ, ਜਿੰਨੀ ਉਮਰ ਹੈ ਸਾਰੀ ਉਮਰੇ ਪੜ੍ਹੀ ਜਾਈਏ ਭਾਵੇਂ।
ਪੜ੍ਹੀਏ ਹੈ ਜੇਤੇ ਸਾਸ,
ਜਿੰਨੇ ਸਵਾਸ ਮਿਲੇ ਅਖੀਰਲੇ ਸਵਾਸ ਤੱਕ ਭਾਵੇਂ ਕੋਈ ਵਿਦਿਆ ਪੜ੍ਹ ਲਵੇ।
ਨਾਨਕ ਲਿਖ ਹੈ ਇੱਕ ਗੱਲ,
ਆਹ ਹੁਣ ਨਿਚੋੜ ਹੈ, ਨਾਨਕ ਲੇਖ ਹੈ ਇੱਕ ਗੱਲ। ਸਤਿਗੁਰੂ ਜੀ ਕਥਨ ਕਰਦੇ ਨੇ ਲੇਖੇ ਹਿਸਾਬ ਦੇ ਵਿੱਚ ਪੈਣ ਵਾਲੀ ਗੱਲ ਤਾਂ ਇੱਕ ਪ੍ਰਵੇਸ਼ ਦਾ ਨਾਮ ਹੀ ਹੈ, ਇਹੀ ਗੱਲ ਲੇਖੇ ਵਿੱਚ ਹੈ, ਹੋਰ ਤਾਂ
ਹੋਰ ਹੋਮੇ ਚੱਖਣਾ ਚਾਖ,
ਹੋਰ ਤਾਂ ਹੋਮੇ ਦੀਆਂ ਚੱਖਾਂ ਬਾਹਲੀਆਂ ਮਾਰ ਲਵੇ, ਕੋਈ ਥੋੜੀਆਂ ਮਾਰ ਲਵੇ, ਇਹ ਵਿਅਰਥ ਹੀ ਬੋਲਣਾ ਹੁੰਦਾ, ਚੱਖਣਾ ਵਿਅਰਥ ਬੋਲਣ ਨੂੰ ਕਹਿੰਦੇ ਨੇ, ਇਸ ਕਰਕੇ ਉਹਦਾ ਕੋਈ ਲਾਭ ਨਹੀਂ ਹੈ। ਮਹਾਰਾਜ ਸਾਹਿਬ ਜੀ ਨੇ ਇੱਥੇ ਉਹ ਵਿਦਿਆ ਦਾ ਖੰਡਨ ਕੀਤਾ ਹੈ ਜਿਹੜੀ ਵਿਦਿਆ ਕੇਵਲ ਸੰਸਾਰ ਦਾ ਵਪਾਰ ਬਣੀ ਹੋਈ ਹੈ, ਬ੍ਰਹਮ ਵਿਦਿਆ ਦਾ ਕੋਈ ਖੰਡਨ ਨਹੀਂ, ਜਿਹੜਾ ਬ੍ਰਹਮ ਨੂੰ ਜਾਣਨ ਵਾਲੀ ਹੈ ਉਹ ਤਾਂ ਬੰਦਗੀ ਰੂਪ ਹੈ ਗੁਰਬਾਣੀ ਦੀ ਵਿਦਿਆ। ਹੁਣ ਇਹਨਾਂ ਤੁਕਾਂ ਨੂੰ ਲੈ ਕੇ ਕੋਈ ਗੁਰਬਾਣੀ ਪੜ੍ਹਨ ਤੋਂ ਵੀ ਕਹਿੰਦੇ ਨਾ ਜੀ ਪੜ੍ਹਨ ਦੀ ਕੀ ਲੋੜ ਹੈ, ਨਾਮ ਜਪੋ ਕਲਾ, ਇਹ ਵੀ ਮਨਮੱਤਾ ਹੈ, ਇਹ ਤਾਂ ਨਾਮ ਰੂਪ ਹੈ ਬਾਣੀ ਤਾਂ। ਤੋ ਇਸ ਕਰਕੇ ਮਹਾਰਾਜ ਸਾਹਿਬ ਜੀ ਨੇ ਇਹਦੇ ਹੀ ਪਦਾਰਥ ਰੱਖਿਆ। ਹੁਣ ਦੂਸਰੇ ਅਰਥ ਸੁਣੋ ਇਸ ਦੇ ਜੇ,
ਪੜ ਪੜ ਗੱਡੀ ਲੱਦੀ ਹੈ,
ਪੜ ਪੜ ਕੇ ਮਾਇਆ ਇਕੱਠੀ ਕਰਕੇ ਭਾਵੇਂ ਗੱਡੀਆਂ ਲੱਦ ਲਈਏ, ਇੰਨੀ ਮਾਇਆ ਇਕੱਠੀ ਕਰ ਲੈ ਪੰਡਤਾ ਤੇਰੇ ਵਾਂਗੂ।
ਪੜ ਪੜ ਭਰੀ ਹੈ ਸਾਥ,
ਪੜ ਪੜ ਕੇ ਊਠਾਂ ਦੇ ਸਾਥ ਕਾਫਲੇ ਭਰ ਲਵੇ ਕੋਈ ਮਾਇਆ ਦੇ,
ਪੜ ਪੜ ਬੇੜੀ ਪਾਈ ਹੈ,
ਇੰਨੀ ਮਾਇਆ ਹੋ ਜਾਵੇ ਪੜ ਪੜ ਕੇ ਬੇੜੀਆਂ ਦੇ ਪਾ ਕੇ ਦਰਿਆਵਾਂ ਨੂੰ ਪਾਰ ਕਰਕੇ ਲੈ ਜਾਵੇ ਜਿੱਥੇ ਲਿਜਾਣੀ ਚਾਹੁੰਦਾ।
ਪੜ ਪੜ ਗੱਡੀਆ ਹੈ ਖਾਤ,
ਪੜ ਪੜ ਕੇ ਅੱਗੇ ਪੁਰਾਣੇ ਸਿੰਘ ਬੈਂਕ ਨਹੀਂ ਸੀ ਹੁੰਦੇ ਸਾਧ ਸਿੰਘ ਜੀ, ਟੋਏ ਪੁੱਟ ਕੇ ਨਾ ਉਹਦੇ ਵਿੱਚ ਗਾਗਰਾਂ ਦੱਬਦੇ ਸੀ, ਉਹਦੇ ਖਾਤਿਆਂ ਦੇ ਵਿੱਚ ਦੱਬ ਲਵੇ ਹੇਠਾਂ।
ਪੜ ਪੜ ਗੱਡੀਆ ਹੈ ਖਾਤ,
ਇਸ ਕਰਕੇ ਭਾਈ ਖਾਤ ਟੋਏ ਪੁੱਟ ਪੁੱਟ ਕੇ ਵਿੱਚ ਗੱਡੀ ਹੈ ਗੱਡ ਦੇਈਏ, ਮਾਇਆ ਜਿਹੜੀ ਹੈ ਇੰਨੀ ਮਾਇਆ ਇਕੱਠੀ ਹੋਵੇ, ਇਉਂ ਇਸ ਪ੍ਰਕਾਰ ਦੇ ਧਰਤੀ ਹੈ ਟੋਏ ਪੁੱਟ ਕੇ ਗੱਡੀ, ਫਿਰ ਅੰਤ ਨੂੰ ਸੁਰਤੀ ਰਹਿ ਜਾਂਦੀ ਹੈ, ਉਧਰ ਜਵਾਨ ਕੰਮ ਨਹੀਂ ਕਰਦੇ ਵੀ ਹੱਥ ਮਾਰੀ ਜਾਂਦਾ ਵੀ ਇੱਥੇ ਕੁ ਪਈ ਹੈ। ਤੇ ਇਹ ਸਾਧ ਸਿੰਘ ਮਹਾਰਾਜ ਕਹਿੰਦੇ ਇੰਨੀ ਮਾਇਆ ਭਾਵੇਂ ਇਕੱਠੀ ਕਰ ਲਈਏ।
ਪੜੀਆ ਹੈ ਜੇ ਤੇ ਵਰਸ ਵਰਸ,
ਜਿੰਨੇ ਵਰਸ ਬਰੇ ਉਮਰ ਦੇ ਉਹ ਬਰੇ ਪੜ ਪੜ ਕੇ ਮਾਇਆ ਦੀ ਹੀ ਵਰਖਾ ਹੀ ਕਰਾਉਂਦੇ ਰਹੀਏ, ਭਾਵ ਮਾਇਆ ਹੀ ਇਕੱਠੀ ਕਰਦੇ ਰਹੀਏ।
ਬੜੀ ਹੈ ਜਿਤੇ ਮਾਸ,
ਜਿੰਨੇ ਮਾਸ ਮਹੀਨੇ ਉਮਰ ਦੇ ਰਹਿੰਦੇ ਨੇ ਉਹਨਾਂ ਵਿੱਚ ਮਾਇਆ ਵਾਸਤੇ ਪੜ੍ਹਦੇ ਰਹੀਏ, ਵੀ ਕਰਨ ਕਹਦੇ ਜੀ ਪੜ੍ਹ ਕੇ ਮਾਇਆ ਇਕੱਠੀ ਕਰਿਆ ਕਰਾਂਗੇ, ਇਹ ਹੋਵੇ।
ਬੜੀ ਹੈ ਜਿਤੀ ਆਰਜਾ,
ਜਿੰਨੀ ਆਰਜਾ ਉਮਰ ਹੈ ਮਾਇਆ ਦੀ ਵਾਸਤੇ ਹੀ ਪੜ੍ਹਦੇ ਰਹੀਏ, ਵੀ ਬਹੁਤੀ ਮਾਇਆ ਮਿਲੂਗੀ, ਚੰਗੇ ਅਵਸਰ ਬਣ ਜਾਂਗੇ, ਕੋਈ ਬਹੁਤ ਵੱਡਾ ਅਹੁਦਾ ਮਿਲ ਜਾਏਗਾ, ਇਸ ਪ੍ਰਕਾਰ।
ਪੜੀ ਹੈ ਜੇਤੇ ਸਾਸ,
ਜਿੰਨੇ ਸਵਾਸ ਨੇ ਜ਼ਿੰਦਗੀ ਦੇ ਭਾਵੇਂ ਉਨਾ ਚਿਰ ਪੜ੍ਹਦੇ ਰਹੀਏ।
ਨਾਨਕ ਲੇਖਾ ਇੱਕ ਗੱਲ,
ਤੇ ਇੱਕੋ ਹੀ ਗੱਲ ਲੇਖੇ ਦੇ ਵਿੱਚ ਹੈ, ਨਾਨਕ ਲੇਖਾ ਇੱਕ ਗੱਲ, ਇੱਕ ਪਰਮੇਸ਼ੁਰ ਦੀ ਪ੍ਰਾਪਤੀ ਦੀ ਗੱਲ ਹੀ ਲੇਖੇ ਵਿੱਚ ਹੈ, ਮਾਇਆ ਦੀ ਪ੍ਰਾਪਤੀ ਦੀ ਗੱਲ ਲੇਖੇ ਵਿੱਚ ਨਹੀਂ ਹਿਸਾਬ ਵਿੱਚ।
ਹੋਰ ਹੋਮੇ ਝੱਖਣਾ ਝਾਖ,
ਹੋਰ ਤਾਂ ਹੋਮੇ ਦੀਆਂ ਝੱਖਣਾ ਕੋਈ ਥੋੜੀਆਂ ਮਾਰ ਲਵੇ, ਕੋਈ ਬਾਲੀਆਂ ਮਾਰ ਲਵੇ। ਇਸ ਤੋਂ ਅੱਗੇ ਸਾਧ ਸਿੰਘ ਜੀ, ਅਰਥ ਇਸ ਦੇ ਬਹੁਤ ਹੈ, ਪਰ ਕੁਛ ਅਰਥ ਜਿਹੜਾ ਜਿਵੇਂ ਇਕੱਲੇ ਉਹ ਜਿਹੜਾ ਤੀਸਰਾ ਅਰਥ ਹੈ ਮਹਾਂਪੁਰਖਾਂ ਨੇ ਤਾਂ ਉਹ ਵੀ ਕੀਤਾ, ਉਹ ਪੜ੍ਹਨ ਵਾਸਤੇ ਕੀਤਾ, ਪਰ ਅੱਗੇ ਆਪਾਂ ਚੌਥੇ ਅਰਥ ਨੂੰ ਜਿਹੜਾ ਸੀ ਉਹ ਤੀਜੇ ਥਾਂ ਤੇ ਮੰਨ ਕੇ ਚੱਲਦੇ ਹਾਂ। ਅੱਗੇ ਫਰਮਾਨ ਕਰਦੇ ਹਨ ਜੇ
ਪੜ ਪੜ ਗੱਡੀ ਲੱਦੀ ਹੈ,
ਦੇਹ ਰੂਪੀ ਗੱਡੀ ਨੂੰ ਪੜ, ਪੜ੍ਹਾਈ ਦਾ ਹੰਕਾਰ ਰੂਪੀ ਪੜ ਨਾਮ ਪੜਦੇ ਦਾ ਹੁੰਦਾ, ਇੱਥੇ ਪੜ ਪੋਲਾ ਬੋਲ ਕੇ ਅਰਥ ਹੋਊਗਾ, ਅਕਰੋਹੀ ਨਾ, ਉਹ ਪੜ ਪੜਦਾ ਪਾ ਕੇ ਲੱਦੀਏ, ਲੱਦ ਲਈਏ ਭਾਵ ਦੇਹ ਅਭਿਮਾਨੀ ਹੋ ਜਾਈਏ।
ਪੜ ਪੜ ਭਰੀਏ ਹੈ ਸਾਥ,
ਤੇ ਪੜ ਪੜਾਈ ਦਾ ਐਸਾ ਪੜ ਪੜਦਾ ਜਿਹੜਾ ਹੈ ਉਹ ਪੈ ਜਾਵੇ, ਜਿਸ ਕਰਕੇ ਆਪਣੇ ਸਾਥ ਸੰਗੀਆਂ ਨੂੰ ਵੀ ਹੰਕਾਰ ਦੇ ਨਾਲ ਭਰੀ ਜਾਂਦੇ ਆ, ਜਿਵੇਂ ਲੋਕ ਇਉਂ ਭਰ ਦਈਏ।
ਪੜ ਪੜ ਬੇੜੀ ਪਾਈ ਹੈ,
ਪੜ ਪੜ ਕੇ ਹੰਗਤਾ ਮਮਤਾ ਦੀ ਬੇੜੀ ਜਾਂ ਪਦਾਰਥਾਂ ਦੀ ਵਾਸ਼ਨਾ ਹਿਰਦੇ ਚ ਬੇੜੀ ਇਹ ਕਿਸ਼ਤੀ ਪਾ ਲਈਏ।
ਪੜ ਪੜ ਗੱਡੀਏ ਹੈ ਖਾਤ,
ਪੜਾਈ ਪੜ ਪੜ ਕੇ ਵਿਸ਼ਿਆਂ ਰੂਪੀ ਖਾਤ ਟੋਇਆਂ ਵਿਚ ਪਿਆ ਰਹੇ ਜਾਂ ਮਾਤਾ ਦੇ ਗਰਭ ਵਿਚ ਆਉਣ ਜਾਣ ਰੂਪੀ ਖਾਤੇ ਦੇ ਚ ਗੱਡਿਆ ਜਾਵੇ।
ਪੜੀਏ ਹੈ ਜੇਤੇ ਬਰਸ ਬਰਸ,
ਜਿਤਨੇ ਬਰਸ ਬਰੇ ਦੀ ਉਮਰ ਹੈ ਤੇ ਇਤਨੇ ਬਰੇ ਵਿੱਚ ਪਦਾਰਥ ਦੀ ਵਰਖਾ ਵਾਸਤੇ ਪੜ੍ਹਾਈ ਕਰਦੇ ਰਹੀਏ, ਅਤੇ ਜਿੰਨੇ ਮਹੀਨੇ ਅੱਗੇ ਪੜ੍ਹੀਆ ਜੇਤੇ,
ਪੜ੍ਹੀਆ ਹੈ ਜੇਤੇ ਮਾਸ,
ਜਿੰਨੇ ਮਹੀਨੇ ਇਹਨਾਂ ਚ ਪਦਾਰਥਾਂ ਦੇ ਪੜਦੇ ਪਾਉਣ ਵਾਸਤੇ ਪੜ੍ਹਾਈ ਪੜ੍ਹਦੇ ਰਹੀਏ, ਭਾਵੇਂ
ਪੜ੍ਹੀਆ ਜੇਤੀ ਆਰ ਜਾ,
ਜਿੰਨੀ ਉਮਰ ਹੈ ਉਨਾ ਹੰਕਾਰ ਦੀ ਪੜ੍ਹਾਈ ਨੂੰ ਪੜ੍ਹਦੇ ਰਹੀਏ, ਭਾਵੇਂ
ਪੜ੍ਹੀਆ ਹੈ ਜੇਤੇ ਸਾਸ,
ਪੜ੍ਹੀਆ ਜੇਤੇ ਸਾਸ, ਜਿੰਨੇ ਸਵਾਸ ਨ ਉਹਨਾਂ ਵਿੱਚ ਹੰਕਾਰ ਦੀ ਪੜ੍ਹਾਈ ਪੜ੍ਹਦੇ ਰਹੀਏ, ਤੇ ਅਥਵਾ ਜੇਕਰ ਵੱਡੀ ਉਮਰ ਵਧਾਉਣ ਵਾਸਤੇ ਹੀ ਪੜ੍ਹੀਏ, ਪੜ੍ਹਦੇ ਰਹੀਏ ਕਿ ਵੱਡੀ ਉਮਰ ਹੋ ਜਾਵੇ, ਜਿਵੇਂ ਉਹ ਪੜ੍ਹਾਈ ਹੈਗੀ ਯੋਗ ਅਭਿਆਸੀਆਂ ਦੀ, ਤੇ ਜਿਤਨੀ ਦੁਨੀਆਂ ਦੇ ਸਵਾਸ ਨ ਇਹ ਵੀ ਮੈਨੂੰ ਲੱਗ ਜਾਣ ਵੀ ਮੈਂ ਇੰਨਾ ਐਡੀ ਵੱਡੀ ਉਮਰ ਹੋ ਜਾਵੇ ਮੇਰੀ, ਜੇ ਜੁਗਚਾਰੇ ਆਰਜਾ ਹੋਰ ਦੁਸਣੀ ਹੋਏ, ਇਸ ਇੱਛਾ ਅਨੁਸਾਰ ਪੜ੍ਹੀਏ ਜੇਤੇ ਪੜ੍ਹਿਓ,
ਪੜ੍ਹੀਏ ਹੈ ਜੇਤੇ ਸਾਸ,
ਇਸ ਇੱਛਾ ਦੇ ਨਾਲ ਵੀ ਜਿੰਨਾ ਚ ਸਵਾਸ ਨੇ ਜਾਂ ਦੁਨੀਆਂ ਦੇ ਸਵਾਸ ਮੈਨੂੰ ਇਹ ਮਿਲ ਜਾਣ, ਇੰਨੀ ਤ੍ਰਿਸ਼ਨਾ ਹੈ ਅੰਦਰ, ਦੁਨੀਆਂ ਭਾਵੇਂ ਸਾਰੀ ਮਰ ਜਾਏ ਵੀ ਮੈਂ ਹੀ ਜਿਉਂਦਾ ਰਹਾਂ, ਇਹ ਇੱਛਾ ਅਨੁਸਾਰ ਹਿਰਦੇ ਚ ਪੜ੍ਹਾਈ ਪੜ੍ਹਦੇ ਰਹੀਏ ਭਾਵੇਂ।
ਨਾਨਕ ਲਿਖਿਆ ਇੱਕ ਗੱਲ,
ਸਤਿਗੁਰੂ ਕਹਿੰਦੇ ਇਹੋ ਗੱਲ ਇੱਕੋ ਹੀ ਲੇਖੇ ਦੇ ਵਿੱਚ ਹੈ, ਮਹਾਰਾਜ ਕਹਿੰਦੇ ਇਹ ਇੱਕ ਗੱਲ ਲੇਖੇ ਵਿੱਚ ਹੈ, ਜਿਹੜੀ ਕਿਹੜੀ ਜੋ ਹੋਮੇ ਦਾ ਤਿਆਗ ਕਰਦਾ ਇਹ ਲੇਖੇ ਵਿੱਚ ਹੈ, ਤੇ ਇਸ ਕਰਕੇ ਹੋਰ ਹੋਮੇ,
ਹੋਰ ਹੋਮੇ ਝੱਖਣਾ ਝਾਖ,
ਹੋਰ ਤਾਂ ਹੋਮੇ ਦੀਆਂ ਝੱਖਾਂ ਨੇ, ਥੋੜੀਆਂ ਮਾਰ ਲਵੇ ਕੋਈ ਬਾਹਲੀਆਂ ਮਾਰ ਲਵੇ, ਇਹਦਾ ਕੋਈ ਲਾਭ ਨਹੀਂ ਹੈ। ਇਸੇ ਪ੍ਰਕਾਰ ਹੁਣ ਚੌਥੇ ਅਰਥ ਵਿੱਚ ਦੱਸਦੇ ਹਨ ਜੇ
ਪੜ ਪੜ ਗੱਡੀ ਲੱਦੀ ਹੈ,
ਵਿਦਿਆ ਪੜ ਕੇ ਦੇਹ ਅਵਮਾਨ, ਹੰਗਤਾ ਦੀ ਗੱਡੀ ਲੱਦੀ ਹੈ, ਇਹ ਪੜਦੇ ਨੂੰ ਪੜ ਪਾੜਨਾ ਚਾਹੀਦਾ ਹੈ, ਇਹਨੂੰ ਪਾੜ ਦੇਣਾ ਚਾਹੀਦਾ ਪੜਦੇ ਨੂੰ।
ਪੜ ਪੜ ਭਰੀ ਹੈ ਸਾਥ,
ਜਿਹੜਾ ਹੰਗਤਾ ਦਾ ਪੜ ਪੜਦਾ ਹੈ ਇਸ ਨੂੰ ਪੜ ਪਾੜ ਕੇ ਸ਼ੁਭ ਗੁਣਾਂ, ਜਿਹੜੇ ਸ਼ੁਭ ਗੁਣ ਸਤ ਸੰਤੋਖ ਦਇਆ ਧਰਮ ਆਦਿ, ਇਹ ਦੇਵੀ ਸੰਪਦਾ ਤੇ ਸਾਥ ਕਾਫਲੇ ਨੂੰ ਹਿਰਦੇ ਚ ਭਰੀ ਹੈ, ਭਰਨਾ ਚਾਹੀਦਾ ਹੈ।
ਪੜ ਪੜ ਬੇੜੀ ਪਾਈ ਹੈ,
ਹੋਮੇ ਦੇ ਪੜ ਪੜਦੇ ਨੂੰ ਪੜ ਪਾੜਨ ਵਾਸਤੇ ਬ੍ਰਹਮ ਵਿਦਿਆ ਨੂੰ ਪੜਾ, ਇਹ ਗੁਰਬਾਣੀ ਦੀ ਪੜ੍ਹਾਈ ਨੂੰ ਪੜ੍ਹੀਏ ਜਾਂ ਭਗਤੀ ਦੀ ਬੇੜੀ ਪਾਈ ਹੈ ਇਹ ਪਾਉਣੀ ਚਾਹੀਦੀ ਹੈ।
ਪੜ ਪੜ ਗੱਡੀ ਹੈ ਖਾਤ,
ਹੋਮੇ ਦਾ ਜਿਹੜਾ ਪੜਦਾ ਹੈ ਇਸ ਪੜਦੇ ਨੂੰ ਨਿਮਰਤਾ ਰੂਪੀ ਖਾਤ ਟੋਏ ਵਿੱਚ ਗੱਡੀ ਹੈ ਗੱਡ ਦਈਏ, ਨਿਮਰਤਾ ਰੂਪੀ ਟੋਏ ਦੇ ਵਿੱਚ ਇਹਨੂੰ ਇਸ ਖਾਤੇ ਵਿੱਚ ਗੱਡਦੀ ਹੈ ਜਿਹੜੀ ਹੋਮੇ ਹੈ।
ਪੜੀਏ ਹੈ ਜੇਤੇ ਬਰਸ ਬਰਸ,
ਤੇ ਜਿਹੜੇ ਹਿਰਦੇ ਦੇ ਅੰਦਰ ਵਿਸ਼ੇ ਵਿਕਾਰ ਹੋਮੇ ਆਦਿ ਦੇ ਪੜਦੇ ਨੇ ਉਹਨਾਂ ਨੂੰ ਪਾੜਨ ਵਾਸਤੇ ਜਿੰਨੇ ਉਮਰ ਦੇ ਵਰਸ ਬਰੇ ਨ ਉਸ ਉਮਰ ਦੇ ਵਰਸ ਵਰਸ ਤੇ ਉਸ ਉਮਰ ਦੇ ਵਰਸ ਬਰਿਆਂ ਵਿੱਚ ਬ੍ਰਹਮ ਵਿਦਿਆ ਦੁਆਰਾ ਹੀ
ਪਰਮੇਸ਼ਰ
ਦੇ ਨਾਮ ਦੀ ਪੜ੍ਹਾਈ ਨੂੰ ਪੜ੍ਹਨਾ ਚਾਹੀਦਾ ਹੈ ਜਿੰਨੇ ਮਾਸ ਮਹੀਨੇ ਜਿੰਨੇ ਉਮਰ ਸਾਰੀ ਇਸ ਉਮਰ ਦੇ ਵਿੱਚ ਭਾਵ ਕੀ ਹੈ ਹਰ ਵੇਲੇ ਬ੍ਰਹਮ ਵਿਦਿਆ ਪੜ੍ਹਦੇ ਰਹੀ ਜਿਹੜੀ ਗੁਰਬਾਣੀ ਦੇ ਅਰਥਾਂ ਦੀ ਵਿਚਾਰ ਹੈ ਆਹ ਬ੍ਰਹਮ ਵਿਦਿਆ ਭਾਈ ਜਿਹੜੀ ਪੜ੍ਹ ਰਹੇ ਹੋ ਤੁਸੀਂ ਇਹਨੂੰ ਕਹਿ ਰਹੇ ਹਨ ਮਹਾਰਾਜ
ਪੜ੍ਹਿਆ ਜੇਤੀ ਆਰਜਾ
ਤੇ ਇਸ ਕਰਕੇ ਮਹਾਰਾਜ ਸਾਹਿਬ ਕਹਿੰਦੇ ਨੇ ਤੇ ਪੜ੍ਹੀਏ ਕਿਉਂਕਿ ਗੁਰਬਾਣੀ ਦੇ ਵਿੱਚ ਹੋਰ ਵੀ ਪ੍ਰਮਾਣ ਦਿੱਤੇ ਨਾ ਪੜ੍ਹੀਏ ਨਾਮ ਸਾਲਾਹਾ ਹੋਰ ਬੁੱਧੀ ਮਿੱਥਿਆ ਇਹ ਪ੍ਰਮਾਣ ਆਏ ਨਾ ਤੇ ਇਸ ਕਰਕੇ ਪੜ੍ਹੀਏ ਜੇਤੇ ਮਾਸ ਦੁਆਰੇ ਬੋਲ ਇੱਕ ਵਾਰੀ
ਪੜ੍ਹੀਏ ਜੇਤੇ ਮਾਸ
ਜਿੰਨੇ ਉਮਰ ਦੇ ਮਾਸ ਮਹੀਨੇ ਉਤਨੇ ਮਹੀਨੇ ਚ ਹੋਮੇ ਦੇ ਪੜਦੇ ਨੂੰ ਪੜਨ ਵਾਸਤੇ ਹੀ ਕੀ ਕਰਨਾ ਬ੍ਰਹਮ ਵਿਦਿਆ ਨੂੰ ਪੜ੍ਹਨਾ ਕਿ ਮੇਰੇ ਹੋਮੇ ਦੇ ਪੜਦੇ ਟੁੱਟ ਜਾਣ ਹਾਂਜੀ ਅੱਗੇ ਦੱਸਦੇ ਨੇ ਪੜ੍ਹੀਆ ਜੇਤੀ
ਪੜ੍ਹੀਆ ਜੇਤੀ ਆਰਜਾ
ਜਿਹਨੀ ਆਰਜਾ ਉਮਰ ਹੈ ਦੇਹ ਅਭਿਮਾਨ ਦੇ ਪੜਦੇ ਨੂੰ ਮੇਟਣ ਵਾਸਤੇ ਪੜ੍ਹੀਏ
ਪੜ੍ਹੀਏ ਹੈ ਜੇਤੇ ਸਾਸ
ਜਿਹਨੇ ਸਵਾਸ ਨੂੰ ਪਲਕ ਮਾਤਰ ਮਤਲਬ ਪਲਕ ਕਾਲ ਦੇ ਵਿੱਚ ਪੜਦੇ ਨੂੰ ਪਾੜਨ ਵਾਸਤੇ ਪਾਠ ਕਰੀਏ ਗੁਰਬਾਣੀ ਦਾ ਕਰੀਏ ਨਾਮ ਜਪੀਏ
ਨਾਨਕ ਲੇਖਾ ਇੱਕ ਗੱਲ
ਕਥਨ ਕਰਦੇ ਹੰਗਤਾ ਮਮਤਾ ਦੇ ਪਾੜਨ ਦੀ ਇੱਕੋ ਗੱਲ ਲੇਖੇ ਵਿੱਚ ਹੈ ਹੋਰ ਤਾਂ ਸਾਰੀਆਂ
ਹੋਰ ਹੋਮੇ ਝੱਖਣਾ ਝਾਕ
ਹੋਮੇ ਦੀਆਂ ਝੱਖਣਾ ਦੇ ਵਿੱਚ ਬੋਲਣਾ ਹੈ ਹੁਣ ਪੰਜਵੇਂ ਅਰਥ ਵੀ ਫੇਰ ਦੱਸਦੇ ਹਾਂ ਜੇ
ਪੜ ਪੜ ਗੱਡੀ ਲੱਦੀ ਹੈ
ਪੜ ਪੜ ਦਾ ਇੱਥੇ ਇੱਥੇ ਪਲ ਪਲ ਅਰਥ ਜਾਣਨਾ ਪਲ ਪਲ ਦੇ ਵਿੱਚ ਸੁਭ ਗੁਣਾਂ ਨੂੰ ਗ੍ਰਹਿਣ ਕਰਨੇ ਤੇ ਪੜ ਪੜ ਗੱਡੀ ਲੱਦੀ ਹੈ ਇਹ ਗੱਡੀ ਲੱਦਣੀ ਦੀ ਨਿਆਈ ਹੈ ਜੋ ਪਲ ਪਲ ਕਾਲ ਦੇ ਵਿੱਚ ਕੀ ਕਰਨਾ ਉਹ ਦੱਸਦੇ ਹਨ ਅੱਗੇ ਪੜ ਪੜ
ਪੜ ਪੜ ਭਰੀਏ ਹੈ ਸਾਥ
ਪਲ ਪਲ ਕਾਲ ਦੇ ਜੇ ਸਰਬਣ ਮੰਨਣ ਆਦਿ ਗ੍ਰਹਿਣ ਕਰਨੇ ਨੇ ਇਹੋ ਊਠਾਂ ਦਾ ਸਾਥ ਕਾਫਲੇ ਦੀ ਨਿਆਈ ਹੈ
ਪੜ ਪੜ ਬੇੜੀ ਪਾਈ ਹੈ
ਜੋ ਪਲ ਪਲ ਵਿੱਚ ਪਰਮੇਸ਼ਰ ਦੀ ਭਗਤੀ ਕਰਨੀ ਹੈ ਇਹੀ ਬੇੜੀ ਪਾਉਣੀ ਹੈ ਬੇੜੀ ਪਾਉਣ ਦੀ ਨਿਆਈ ਹੈ
ਪੜ ਪੜ ਗੱਡੀਏ ਹੈ ਖਾਤ
ਪਲ ਪਲ ਦੇ ਵਿੱਚ ਇੱਥੇ ਪੜ ਪੜ ਦਾ ਅਰਥ ਹੁਣ ਪਲ ਪਲ ਹੈ ਇਸ ਅਰਥ ਦੇ ਵਿੱਚ ਵਿਚਾਰ ਰੂਪੀ ਖਾਤ ਟੋਏ ਵਿੱਚ ਹੰਗਤਾਂ ਨੂੰ ਗੱਡੀਏ ਦੱਬ ਦਈਏ
ਬੜੀਆ ਜੇਤੇ ਬਰਸ ਬਰਸ
ਪਲ ਪਲ ਵਿੱਚ ਇਹੋ ਵਿਚਾਰ ਕਰੋ ਕਿ ਜਿਤਨੇ ਮੇਰੇ ਭਜਨ ਸਿਮਰਨ ਤੋਂ ਬਿਨਾਂ ਪਹਿਲਾਂ ਸਾਲ ਜਿਹੜੇ ਬਤੀਤ ਹੋਏ ਨੇ ਉਹ ਵਿਅਰਥ ਚਲੇ ਗਏ
ਪੜ੍ਹੀਏ ਜੇਤੇ ਮਾਸ
ਤੇ ਉਹ ਭਜਨ ਕਰਨ ਤੋਂ ਬਿਨਾਂ ਜਿੰਨੇ ਮਹੀਨੇ ਸਨ ਉਹ ਵੀ ਵਿਅਰਥ ਚਲੇ ਗਏ ਇਹ ਪਛਤਾਵਾ ਕਰੀਏ
ਪੜ੍ਹੀਏ ਜੇਤੀ ਆਰਜਾ
ਜਿੰਨੀ ਉਮਰ ਧੁਰੋਂ ਤੋਂ ਮਿਲੀ ਹੈ ਉਸ ਵਿੱਚ ਪ੍ਰਸੰਨ ਰਹੇ ਪੜ੍ਹੀਏ ਜੇਤੀ ਆਰਜਾ ਜਿੰਨੀ ਉਮਰ ਧੁਰੋਂ ਮਿਲੀ ਹੈ ਔਰ ਜਿੰਨੀ ਆਰਜਾ ਵਧਾਉਣ ਦੀ ਜੇ ਲਾਲਸ ਹੈ ਨਾ ਇਹਨੂੰ ਪਾੜ ਦਈਏ ਇਹ ਨਹੀਂ ਹੋਣੀ ਚਾਹੀਦੀ ਇਸ ਕਰਕੇ ਪੜ੍ਹੀਆ ਜੇਤੇ
ਪੜ੍ਹੀਆ ਹੈ ਜੇਤੇ ਸਾਸ
ਇਹ ਆਸ ਤਾਂ ਹੈਗੀ ਸਫਲੀ ਜਿਹੜੇ ਪੜਦਿਆਂ ਨੂੰ ਪਾੜਨ ਵਾਸਤੇ ਹੈ ਜਿੰਨੀ ਉਮਰ ਮਿਲੀ ਹੈ ਵਾਹਿਗੁਰੂ ਉਹਦੇ ਚ ਪ੍ਰਸੰਨ ਰਹਿਣਾ ਵੀ ਇੰਨੀ ਉਮਰ ਹੈ ਵਧਾਉਣ ਦੀ ਲਾਲਸਾ ਨਾ ਹੋਵੇ ਜਿੰਨੀ ਆਰਜਾ ਠੀਕ ਹੈ ਉਹ ਆਰਜਾ ਵਧਾਉਣ ਦੀ ਇਲਾਸ ਨਾ ਹੋਵੇ ਮੇਰੇ ਸਵਾਸ ਵੱਧ ਜਾਣ ਜਿਵੇਂ ਯੋਗਾ ਅਭਿਆਸੀ ਕਰਦੇ ਹਾਂ ਗਿਆਨ ਕਰਕੇ ਜੰਮਣ ਮਰਨ ਦੀ ਆਸ ਹੀ ਨਾ ਰਹੇ ਗਿਆਨ ਪੈਦਾ ਹੋ ਗਿਆ ਜੰਮਣ ਮਰਨ ਦੀ ਆਸ ਖਤਮ ਹੋ ਗਈ ਇਹ ਸਫਲਾ ਹੋ ਗਿਆ ਜਿੰਨੇ ਸਵਾਸ ਨੂੰ ਉਨਾ ਚਿਰ ਸੱਚਾ ਨਾਮ ਜਪੇ ਪੜ੍ਹੀਏ ਜੇਤੇ ਸਵਾਸ ਕੀ ਪੜ੍ਹੀਏ ਨਾਮ ਨੂੰ ਸਵਾਸ ਉਹ ਪਰਮੇਸ਼ਵਰ ਦੇ ਲੇਖੇ ਲੱਗਣ ਇਸ ਕਰਕੇ ਹੋਰ ਜਿਹੜੀ ਸਵਾਸ ਵਧਾਉਣ ਦੀ ਲਾਲਸ ਹੈ ਉਹਨੂੰ ਪਾੜ ਦੇਵੇ ਤੇ ਪੜ੍ਹਿਆ ਹੋਇਆ ਸਫਲਾ ਹੈ
ਨਾਨਕ ਲੇਖਾ ਇੱਕ ਗੱਲ
ਸਤਿਗੁਰੀ ਕਥਨ ਕਰਦੇ ਐਸੀ ਪੜ੍ਹਾਈ ਦੀ ਗੱਲ ਪੜ੍ਹਨੀ ਲੇਖੇ ਵਿੱਚ ਹੈ
ਹੋਰ ਹੋਮੇ ਝੱਖਣਾ ਝਾਕ
ਹੋਰ ਤਾਂ ਹੋਮੇ ਦੀਆਂ ਝੱਖਾਂ ਮਾਰਨੀਆਂ ਬੇਅਰਥੀ ਹਨ ਜੀ ਇਸੇ ਪ੍ਰਕਾਰ ਹੁਣ ਜਿਹੜਾ ਛੇਵਾਂ ਅਰਥ ਹੈ ਤੇ ਇਹ ਸਾਧ ਸਿੰਘ ਜੀ ਮਹਾਂਪੁਰਖਾਂ ਨੇ ਤਾਂ ਸੱਤ ਕੀਤੇ ਆਪਾਂ ਛੇ ਹੀ ਕਰਨੇ ਇੱਥੇ ਇਹ ਛੇਵਾਂ ਅਰਥ ਹੁਣ ਜਿਸ ਪ੍ਰਕਾਰ ਹੈ ਸੁਣੋ
ਪੜ ਪੜ ਗੱਡੀ ਲੱਦੀ ਹੈ
ਦੇਹ ਰੂਪੀ ਗੱਡੀ ਇਹਨੂੰ ਧਿਆਨ ਨਾਲ ਸੁਣੋ ਦੇਹ ਰੂਪੀ ਗੱਡੀ ਹੰਕਾਰ ਦੇ ਨਾਲ ਲੱਦੀ ਹੋਈ ਹੈ ਦੇਹ ਇੱਕ ਗੱਡੀ ਦੀ ਨਿਆਈ ਹੈ ਲੱਦੀ ਕਾਹਦੇ ਨਾਲ ਹੰਕਾਰ ਨਾਲ ਇਹ ਵੀ ਇੱਕ ਪੜ ਪੜਦਾ ਹੈ ਇਸ ਨੂੰ ਪਾੜਨਾ ਕਰੀਏ
ਪੜ ਪੜ ਭਰੀਏ ਹੈ ਸਾਥ
ਖੇਡ ਦੇ ਵਿੱਚ ਕਾਮ ਕ੍ਰੋਧ ਲੋਭੋ ਹੰਕਾਰ ਊਠਾਂ ਦੇ ਕਾਫਲੇ ਦੇ ਭਰੇ ਹੋਏ ਨੇ ਇਹ ਵੀ ਇੱਕ ਪੜਦਾ ਹੈ ਇਸ ਪੜਦੇ ਨੂੰ ਪਾੜ ਦੇਈਏ
ਪੜ ਪੜ ਬੇੜੀ ਪਾਈਏ
ਅਤੇ ਕਪਟ ਦੇ ਪੜਦੇ ਨੂੰ ਪਾੜ ਕੇ ਭਗਤੀ ਰੂਪੀ ਬੇੜੀ ਨੂੰ ਪਾਈਏ ਪ੍ਰਾਪਤ ਕਰੀਏ ਅੱਗੇ ਦੱਸਦੇ ਹਨ
ਪੜ ਪੜ ਗੱਡੀਏ ਹੈ ਖਾਤ
ਤੇ ਬੇਸ਼ਿਆਂ ਰੂਪ ਖਾਤ ਖਾਤਿਆਂ ਦੇ ਵਿੱਚ ਮਨ ਗੱਡਿਆ ਹੋਇਆ ਮਿਲਿਆ ਹੋਇਆ ਇਹ ਵੀ ਇੱਕ ਪੜਦਾ, ਇਹ ਪੜਦੇ ਨੂੰ ਪਾੜ ਦਈਏ।
ਜੀਤੇ ਬਰਸ ਬਰਸ,
ਜਿੰਨੇ ਉਮਰ ਦੇ ਬਰਸ ਭਰੇ, ਬਰਿਆਂ ਦੀ ਗਿਣਤੀ ਹੈ। ਇਹ ਵੀ ਇੱਕ ਬਾਰਸ, ਬਾ ਦਵੈਤ ਦਾ ਨਾਮ ਹੈ ਤੇ ਦਵੈਤ ਦਾ ਰਸ ਹੈ। ਇਸ ਪੜਦੇ ਨੂੰ ਵੀ ਪਾੜ ਦਈਏ।
ਪੜੀਏ ਜੇਤੇ ਬਾਸ,
ਤੇ ਪਰਾਈਆਂ ਇਸਤਰੀਆਂ, ਇਸਤਰੀਆਂ ਨੂੰ ਪਰਾਏ ਪੁਰਸ਼, ਇਹ ਜਿਹੜਾ ਮਾਸ, ਇਹ ਮਾਸ ਹੀ ਹੈ ਸਰੀਰਾਂ ਦਾ, ਹੋਰ ਕੀ ਹੈ। ਹੱਡਾਂ ਦੇ ਉੱਤੇ ਮਾਸ ਹੀ ਲੱਗਿਆ, ਇਹਦਾ ਜਿਹੜਾ ਮੋਹ ਕਰਦੇ ਹੈ ਇਹ ਵੀ ਇੱਕ ਪੜਦਾ ਹੀ ਹੈ। ਜਾਂ ਸੰਬੰਧੀਆਂ ਦਾ ਮਾਸ, ਮਾਸ ਹੀ ਆ ਉਹ, ਚਾਹੇ ਬੱਚੇ ਨੇ ਚਾਹੇ ਮਾਤਾ ਪਿਤਾ ਭਰਾ ਨੇ, ਇਹ ਵੀ ਇੱਕ ਪੜਦਾ, ਇਸ ਨੂੰ ਪਾੜ ਦਈਏ। ਅਗਿਆਨ ਕਰਕੇ ਹੀ ਹੈ, ਪੰਜਾਂ ਤੱਤਾਂ ਦੀਆਂ ਦੇਹਾਂ ਸਾਰਿਆਂ ਦੀਆਂ।
ਭਰੀਏ ਜੇਤੀ ਆਰਜਾ,
ਜਿਨ੍ਹਾਂ ਆਪਣੇ ਆਪ ਨੂੰ ਆਰਜਾ ਸ੍ਰੇਸ਼ਠ ਕਹਾਉਣਾ, ਆਰਜਾ ਨਾਮ ਸ੍ਰੇਸ਼ਠ ਦਾ ਵੀ ਹੁੰਦਾ ਨਾ, ਇਹ ਵੀ ਇੱਕ ਪੜਦਾ ਹੀ ਹੈ। ਇਸ ਪੜਦੇ ਨੂੰ ਵੀ ਪਾੜ ਨਾ ਕਰੀਏ।
ਭਰੀਏ ਹੈ ਜੇਤੇ ਸਾਸ,
ਜਿਤਨੇ ਸਵਾਸਾਂ ਨੂੰ ਪੰਜ ਕੋਸ਼ਾਂ ਰੂਪੀ ਪੜਦੇ ਨੇ, ਅਨਮੇ ਕੋਸ਼ ਹੈ, ਪ੍ਰਾਣਮੇ ਕੋਸ਼ ਹੈ, ਮਨੋਮੇ ਕੋਸ਼ ਹੈ, ਵਿਗਿਆਨਮੇ ਕੋਸ਼ ਹੈ, ਆਨੰਦਮੇ ਕੋਸ਼ ਹੈ, ਇਹ ਪੜਦਾ ਪਿਆ ਹੋਇਆ, ਇਹਨਾਂ ਨੂੰ ਪੜਦੇ ਨੂੰ ਪਾੜ ਨਾ ਕਰੀਏ।
ਨਾਨਕ ਲਿਖੇ ਇੱਕ ਗੱਲ,
ਸਤਿਗੁਰੂ ਜੀ ਕਥਨ ਕਰਦੇ, ਇੱਕ ਪਰਮੇਸ਼ਰ ਦੀ ਪ੍ਰਾਪਤੀ ਦੀ ਗੱਲ ਹੀ ਲੇਖੇ ਵਿੱਚ ਹੈ।
ਹੋਰ ਹੋਮੇ ਚੱਖਣਾ ਚਾਖ,
ਹੋਰ ਤਾਂ ਭਾਈ ਹੋਮੇ ਦੀਆਂ ਚੱਖਾਂ ਨੇ, ਕੋਈ ਵਾਹਲੀਆਂ ਮਾਰ ਲਵੇ, ਥੋੜੀਆਂ ਮਾਰ ਲਵੇ, ਐਡਾ ਭੰਡਾਰਾ ਸਾਹਿਬ ਸਿੰਘ ਜੀ, ਇਹ ਕਲੰਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਵਿਦਿਆਲੇ ਦੀ ਵਿਦਿਆ, ਮਹਾਰਾਜ ਦੀ ਰਸਨਾ ਤੋਂ ਅਰਥਾਂ ਦਾ ਸੁਮਾ ਫੁੱਟਿਆ, ਅੱਗੇ ਅੱਗੇ ਮਹਾਂਪੁਰਖਾਂ ਦੇ ਅਨੁਭਵ ਦੇ ਅਰਥ ਰਲਦੇ ਗਏ, ਜੋ ਸ੍ਰੀਮਾਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਭਿੰਡਰਾਂ ਵਾਲੇ ਮਹਾਂਪੁਰਸ਼ਾਂ ਦੀ ਅਰਥਾਂ ਤੋਂ, ਜੋ ਉਹਨਾਂ ਦੀ ਸਾਧ ਸਿੰਘ ਜੀ ਰਸਨਾ ਤੋਂ ਉਚਾਰਨ ਕੀਤੇ ਹੋਏ ਜਾਂ ਲਿਖਤ ਰੂਪ ਦੇ ਅੰਦਰ ਉਹ ਅਰਥ ਪ੍ਰਾਪਤ ਹੋਏ, ਉਹਦੇ ਅਨੁਸਾਰ ਸਾਧ ਸਿੰਘ ਜੀ ਆਪਾਂ ਇਹਦੇ 6 ਅਰਥ ਕੀਤੇ ਨੇ, ਮਹਾਂਪੁਰਖਾਂ ਨੇ 7 ਕੀਤੇ ਸੀ। ਸੋ ਆਓ ਹੁਣ ਅੱਗੇ ਦੱਸਦੇ ਹਨ ਜੀ,
ਮਹੱਲਾ ਪਹਿਲਾ।
ਅੱਗੇ ਸਾਧ ਸਿੰਘ ਜੀ ਹੁਣ ਮਹੱਲੇ ਦੇ ਵਿੱਚ ਜਿਤਨਾ ਹੋਰ ਦੀਆਂ ਪੁਸਤਕਾਂ ਦਾ ਲਿਖਿਆ ਹੋਇਆ ਪੜ੍ਹਦਾ ਹੈ, ਮਹਾਰਾਜ ਸਾਹਿਬ ਕਹਿੰਦੇ ਉਹ ਲੇਖਿਆਂ ਦੀ ਬਾਬਤ ਹੁਣ ਦੱਸਣਗੇ। ਮਹਾਰਾਜ ਕਹਿੰਦੇ ਉਹ ਜਿਹੜੇ ਲਿਖ ਲਿਖ ਕੇ ਪੜ੍ਹਦਿਆਂ ਕਰਦੇ ਹਨ ਜੀ, ਬੋਲੋ, ਲਿਖ ਲਿਖ ਪੜ੍ਹਿਆ,
ਲਿਖ ਲਿਖ ਪੜ੍ਹਿਆ।
ਮਹਾਰਾਜ ਸਾਹਿਬ ਕਹਿੰਦੇ ਜਿੰਨੀਆਂ ਪੁਸਤਕਾਂ ਲਿਖੀਆਂ ਹੋਈਆਂ ਕੋਈ ਪੜ੍ਹਦਾ, ਫਲਾਣੇ ਲੇਖ ਦੀ ਪੜ੍ਹਨਾ, ਉਹਦੀ ਵੀ ਪੜ੍ਹਨਾ, ਫਿਰ ਆਪ ਲਿਖਦਾ ਵੀ ਹੈ, ਕੁਛ ਲੇਖ ਪੜ੍ਹੀਆਂ, ਫਿਰ ਗਾਹਾਂ ਲਿਖਾਰੀ ਬਣ ਗਏ, ਫਿਰ ਸ਼ੌਕ ਜਾਗਦਾ ਮੈਨੂੰ ਲਿਖਾਰੀ ਸਾਹਿਬ ਕਹਿਣ ਲੋਕ, ਵੀ ਇਹ ਬੜਾ ਲਿਖਾਰੀ ਹੈ, ਤੇ ਇਹ ਲਿਖ ਲਿਖਾਰੀ ਬਣ ਕੇ ਲਿਖ ਲਿਖਦਾ ਹੈ, ਫਿਰ ਉਹਨਾਂ ਨੂੰ ਪੜ੍ਹਦਾ ਹੈ।
ਚੇਤਾ ਕੜਿਆ,
ਤੇ ਉਹ ਜਿੰਨਾ ਇਹਨੂੰ ਇੱਕ ਤਾਂ ਭਾਈ ਇਹਨੂੰ ਕੜਿਆ ਥੋੜਾ ਜਿਹਾ ਕੱਸ ਕੇ ਬੋਲੋ, ਇਹ ਪਾਠ ਥੋੜੇ ਜਿਹੇ ਔਖੇ ਹੁੰਦੇ ਆ। ਜੇ ਕਿਤੇ ਕਹੇ ਤਾਂ ਕੜਿਆ, ਕੜਿਆ ਤਾਂ ਹੁੰਦਾ ਵੀ ਦੁੱਧ ਕੜਿਆ ਹੋਇਆ ਜਾਂ ਫਲਾਨੀ ਚੀਜ਼ ਕੜੀ ਹੋਈ, ਤੇ ਇਹਨੂੰ ਕਾੜੀ ਹੋਈ ਚੀਜ਼ ਨੂੰ ਕੜਿਆ ਕਹਿੰਦੇ ਆ, ਇਹਨੂੰ ਕਹਿੰਦੇ ਕੜਿਆ, ਕੜਿਆ ਨਾ ਬਣੇ ਪਾਠ। ਜਿੰਨਾ ਵੀ ਕਹਿੰਦੇ ਲਿਖ ਲਿਖ ਕੇ ਪੜਿਆ, ਉਨਾ ਕੜਿਆ ਕਿ ਵੱਜ ਗਿਆ, ਨੇੜਿਆ ਗਿਆ, ਕੜ ਗਿਆ ਤੇ ਕਾਬੂ ਆ ਗਿਆ। ਉਹ ਕਹਿੰਦੇ ਹੱਥ ਨੂੰ ਜਿਹੜੀ ਕੜੀ ਲੱਗਦੀ ਆ ਉਹਨੂੰ ਕਹਿੰਦੇ ਕੜਨ ਵਾਲੀ ਜਿਹੜੀ ਕਾਬੂ ਕਰ ਲਵੇ, ਉਨਾ ਹੀ ਫਿਰ ਕੇ ਕੜਿਆ ਨਾਮ ਝੂਰਨ ਦਾ ਵੀ ਉਹ ਫਿਰ ਝੂਰਦਾ ਕਿ ਮੇਰੇ ਤੋਂ ਇਹ ਸਾਫ਼ ਠੀਕ ਨਹੀਂ ਹੋਇਆ। ਤਾਂ ਪੜ੍ਹਨ ਦਾ ਫਲ ਬੰਧਨਾਂ ਤੋਂ ਮੁਕਤ ਹੋਣਾ ਸੀ, ਪਰ ਵਿਚਾਰ ਤੋਂ ਬਿਨਾਂ ਜਿਉਂ ਜਿਉਂ ਪੜ੍ਹਦੇ ਆ ਤਿਉਂ ਤਿਉਂ ਹੋਮੇ ਦੇ ਬੰਧਨਾਂ ਚ ਬੱਝ ਜਾਂਦੇ ਆ। ਮਹਾਰਾਜ ਸਾਹਿਬ ਜੀ ਫਰਮਾਨ ਕਰਦੇ ਨੇ, ਫਿਰ ਹੋਰ ਵੀ ਦੱਸਦੇ ਨੇ,
ਬਹੁਤ ਤੀਰਥ ਭਵਿਆ,
ਤੇ ਮਹਾਰਾਜ ਕਹਿੰਦੇ ਬਹੁਤ ਬਹੁਤੇ ਤੀਰਥਾਂ ਤੇ ਭਵਿਆ, ਭੌਂਦਾ ਚੱਕਰ ਕੱਢਦਾ ਫਿਰਿਆ, ਜਿੰਨੇ ਚੱਕਰ ਕੱਟੇ
ਤੇਤੋ ਲਵਿਆ,
ਤੇਤੋ ਉਤਨਾ ਹੀ ਲਵਿਆ, ਬੋਲਦਾ ਰਹਿੰਦਾ, ਮੈਂ ਇੰਨੇ ਤੀਰਥ ਇਸ਼ਨਾਨ ਕੀਤੇ, ਮੈਂ 68 ਤੀਰਥ ਨਾ ਆਇਆ, ਮੈਂ ਫਲਾਣੇ ਥਾਂ ਗਿਆ, ਮੈਂ ਫਲਾਣੇ ਉਸ ਥਾਂ ਤੇ ਦਰਸ਼ਨ ਕੀਤੇ, ਇਸ਼ਨਾਨ ਕੀਤੇ, ਮੇਰੇ ਕੋਲ 68 ਤੀਰਥਾਂ ਦਾ ਫਲ ਹੈ। ਇਹ ਭਾਵ ਕੀ ਹੈ, ਇਹ ਵੱਧ ਬਕਵਾਸੀ ਹੋ ਜਾਂਦੀ ਹੈ ਸਮਾਂ, ਉਨਾ ਹੀ ਹੰਕਾਰ ਫੈਲ ਗਿਆ, ਤੇਤੋ ਲਵਿਆ, ਉਨਾ ਹੀ ਲਉਂ ਲਉਂ ਕਰਦੇ ਬੋਲਦਾ ਕਿ ਹੋਰ ਕੋਈ ਮੇਰੀ ਰੀਸ ਨਹੀਂ ਕਰ ਸਕਦਾ, ਮੈਂ ਇੰਨੇ ਤੀਰਥ ਨਹਾਇਆ ਆਖੇ। ਤੇ ਇਸ ਪ੍ਰਕਾਰ ਮਹਾਰਾਜ ਖੰਡਨ ਕਰਦੇ ਨੇ,
ਬਹੁ ਭੇਖ ਕੀਆ।
ਮਹਾਰਾਜ ਸਾਹਿਬ ਕਹਿੰਦੇ ਬਹੁਤ ਸਾਰੇ ਭੇਖ ਲਿਬਾਸਾਂ ਨੂੰ ਧਾਰਨ ਕਰਦਾ ਫਿਰਦਾ, ਤੇ ਉਤਨਾ ਹੀ ਵੱਧ ਆਪਣੀ ਜਿਹੜੀ ਦੇਹ ਨੂੰ ਜਿਹੜਾ ਹੈ
ਦੇਹੀ ਦੁੱਖ ਦੀਆ,
ਉਨਾ ਹੀ ਆਪਣੀ ਦੇਹ ਨੂੰ ਦੁੱਖ ਕਸ਼ਟ ਦੇ ਰਿਹਾ ਹੈ, ਕਿਉਂਕਿ ਹੋਮੇ ਦੇ ਸਹਿਤ ਕਰਮਾਂ ਨੂੰ ਕਰਨ ਕਰਕੇ ਬਹੁਤੀਆਂ ਜੂਨਾਂ ਦੇ ਭੇਖ ਨੂੰ ਧਾਰਨ ਕਰਦਾ, ਕੀਆ ਕਰਦਾ, ਕੀਤਾ ਹੈ ਇਸ ਨੇ ਜੀਵ ਨੇ, ਜਿਸ ਕਰਕੇ ਪੁਰਖ ਨੇ ਦੇਹੀ ਜੀਵ ਆਤਮਾ ਨੂੰ ਦੁੱਖ ਹੀ ਦਿੱਤਾ ਹੈ, ਮੁਕਤ ਨਾ ਹੋਇਆ, ਮੁਕਤਾ ਨਾਮ ਤੋਂ ਹੋਣਾ ਸੀ।
ਸਹਾਵੇ ਜੀਆ,
ਵੇ ਜਿਵੇਂ ਆਪਾਂ ਵਾ ਕੇ ਵੇ ਫਲਾਨੇ ਆ, ਇਹ ਬੋਲੀ ਹੈ ਕਿ ਬੇ ਸ਼ਬਦ ਵਰਦਿਆਂ ਵੇ ਫਲਾਨਾ ਸਿਆ, ਵੇ ਹੇ ਹੇ ਇਹਦਾ ਅਰਥ ਹੈ ਹੇ ਹੇ ਜੀਵ ਆਪਣੇ ਕੀ ਆ ਕੀਤੇ ਹੋਏ ਕਰਮਾਂ ਨੂੰ ਸੌ ਵੇ ਜੀ ਆ ਆਪਣੇ ਕੀਤੇ ਕਰਮਾਂ ਦੇ ਫਲ ਨੂੰ ਕਹਿੰਦੇ ਸੌ ਸਹਾਰਨਾ ਕਰ ਹੁਣ ਤੂੰ ਜਦੋਂ ਮਾੜੇ ਕਰਮ ਕਰਦੇ ਨੇ ਸਜ਼ਾ ਵੀ ਤੈਨੂੰ ਭੋਗਣੀ ਪੈਣੀ ਹੈ
ਆਪਣਾ ਕੀ ਆ
ਆਪਣਾ ਹੀ ਕੀਤਾ ਹੋਇਆ ਸਾਰੀ ਤੋਂ ਕਥੀ ਕੱਠੀ ਬੋਲੋ
ਸੋਹੇ ਜੀਆ ਆਪਣਾ ਕੀਆ
ਇਹ ਜੀਵ ਆਪਣੇ ਕੀਆ ਕੀਤੇ ਹੋਏ ਕਰਮਾਂ ਦੇ ਫਲ ਨੂੰ ਸੋਹ ਸਹਾਰਨਾ ਭਾਵ ਭੋਗਣਾ ਕਰ ਇਹ ਦੁੱਖ ਤੇਰਾ ਆਪਣਾ ਹੀ ਪੈਦਾ ਕੀਤਾ ਹੋਇਆ ਹੈ ਜਿਹਨੇ ਕਿੱਕਰਾਂ ਦੇ ਬੀਜ ਬੀਜੇ ਆ ਉਹਨੂੰ ਕਈ ਅੰਬ ਤਾਂ ਨਹੀਂ ਲੱਗਣ ਲੱਗੇ ਦਾਖਾਂ ਨਹੀਂ ਲੱਗਣ ਲੱਗੀਆਂ ਤੇ ਇਸ ਕਰਕੇ ਭਾਈ ਇਹ ਤਾਂ ਜਿਹੜੇ ਮਾੜੇ ਕਰਮ ਕੀਤੇ ਨੇ ਫਲ ਮਿਲੇਗਾ ਦੁੱਖ ਰੂਪ ਵਿੱਚ
ਅੰਨ ਨਾ ਖਾਇਆ ਸਾਧ ਗਵਾਇਆ
ਕਈਆਂ ਪੁਰਖਾਂ ਨੇ ਕਹਿੰਦੇ ਜੀ ਅਸੀਂ ਤਾਂ ਵਰਤ ਰੱਖਿਆ ਹੋਇਆ ਅੰਨ ਨਹੀਂ ਖਾਂਦੇ ਅੱਜ ਕਈ ਕਹਿੰਦੇ ਉੱਕਾ ਹੀ ਛੱਡ ਦਿੱਤਾ ਹੈ ਊਂ ਜੀ ਕਰਦਾ ਰਹਿੰਦਾ ਅੰਦਰੋਂ ਜਿਨ੍ਹਾਂ ਨੇ ਅੰਨ ਛੱਡਿਆ ਪੁੱਛ ਕੇ ਦੇਖ ਲਓ ਕਹਿੰਦੇ ਜੀ ਤਾਂ ਕਰਦਾ ਪਰ ਊਂ ਹੱਟ ਧਾਰ ਕੇ ਨਹੀਂ ਖਾਂਦੇ ਅੰਨ ਨਾ ਖਾਇਆ ਸਾਧ ਗਵਾਇਆ ਬੋਲੂ ਸਾਰਾ ਜੀ
ਅੰਨ ਨਾ ਖਾਇਆ ਸਾਧ ਗਵਾਇਆ
ਉਹ ਕਠਿਨ ਧਾਰ ਕੇ ਵਰਤ ਰੱਖ ਲਏ ਅੰਨ ਨਹੀਂ ਖਾਧਾ ਫਿਰ ਜ਼ਿੰਦਗੀ ਦਾ ਸਾਧ ਸਵਾਦ ਹੀ ਗਵਾਇਆ ਗਵਾ ਲਿਆ ਅੰਨ ਦੇ ਵਿੱਚ ਰਸ ਹੈ ਤੇ ਛੋਡੇ ਅੰਨ ਕਰਿਆ ਪਖੰਡ ਨਾ ਹੋ ਸਵਾਗਣ ਨਾ ਹੋ ਰੰਡ ਥੋੜਾ ਖਾਣ ਦੀ ਆ ਗਿਆ ਇਹ ਵੀ ਉੱਕਾ ਹੀ ਛੱਡਦੇ ਹੋ ਇਸ ਨੂੰ ਇਸ ਇਹਦੇ ਨਾਲ ਦੁੱਖ ਹੀ ਪ੍ਰਾਪਤ ਹੁੰਦਾ ਹੈ
ਬਹੁਤ ਦੁੱਖ ਪਾਇਆ ਦੂਜਾ ਪਾਇਆ
ਜੀਵਾਂ ਦੇ ਹਿਰਦੇ ਵਿੱਚ ਦੂਜਾ ਪਾਇਆ ਦਵੈਤ ਭਾਵ ਆਉਣ ਕਰਕੇ ਤੇ ਦੂਸਰਿਆਂ ਦੇਵੀ ਦੇਵਤਿਆਂ ਦੀਆਂ ਉਪਾਸਨਾ ਤੇ ਉਪਾਸਨਾ ਕਰਕੇ ਬਹੁਤ ਜੰਮਣ ਮਰਨ ਦੇ ਦੁੱਖ ਕਸ਼ਟਾਂ ਨੂੰ ਪਾਇਆ ਪਾਉਣਾ ਕੀਤਾ ਹੈ
ਵਸਤਰ ਨਾ ਪਹਿਰੈ ਅਹਿੰਸ ਕਹਿਰੈ ਵਸਤਰ ਨਾ ਪਹਿਰੈ
ਜੋ ਵਸਤਰ ਕੱਪੜੇ ਨਹੀਂ ਪਹਿਰਦੇ ਹਨ
ਅਹਿੰਸ ਕਹਿਰੈ
ਭਾਵ ਨੰਗਾ ਰਹਿੰਦੇ ਹੈ ਵਸਤਰ ਨਹੀਂ ਪਾਉਂਦੇ ਕਈ ਹੁਣ ਵੀ ਹੈਗੇ ਇਸ ਤਰ੍ਹਾਂ ਦੇ ਉਹਨੂੰ ਨਾਗਾ ਸਾਧ ਸੰਜੀ ਪੰਥ ਕਹਿੰਦੇ ਨੂੰ ਆ ਸ਼ਾਹੀਆਂ ਜਦੋਂ ਨਿਕਲਦੀਆਂ ਤੁਸੀਂ ਦੇਖ ਲਓ ਉਹ ਨੰਗ ਧੜਾਂਗੇ ਨਾ ਸਾਰੀ ਦੁਨੀਆਂ ਦੇ ਵਿੱਚ ਲੋਕ ਖਿੱਲੀ ਅਡਾਉਂਦੇ ਆ ਵੀ ਹਿੰਦੁਸਤਾਨ ਦੇ ਵਿੱਚ ਦੇਖੋ ਜੀ ਇਹੋ ਜਿਹੇ ਲੋਕ ਵੀ ਹੈ ਤੇ ਜਾਂ ਫਿਰ ਸਾਧ ਸਿੰਘ ਜੰਗਲਾਂ ਦੇ ਅੰਦਰ ਅਜੇ ਵੀ ਨਾਗਾਲੈਂਡ ਦੇ ਅੰਦਰ ਉਹਦੇ ਵਿੱਚ ਮਨੁੱਖ ਜਾਤੀ ਅਜੇ ਵੀ ਨੰਗੇ ਰਹਿ ਰਹੇ ਹੈ ਇਸਤਰੀ ਪੁਰਸ਼ ਤੋ ਇਸ ਕਰਕੇ ਉਹ ਫਿਰ ਵਸਤਰ ਨਾ ਪਹਿਰੇ ਵਸਤਰ ਨਹੀਂ ਨੰਗੇ ਹੀ ਰਹਿੰਦੇ ਹਨ ਅਹਿੰਸ
ਕਹਿਰ
ਅਹਿੰਸ ਰਾਤ ਦਿਨ ਆਪ ਨੂੰ ਠੰਡ ਦੇ ਕਹਿਰ ਦੇ ਵਿੱਚ ਦੁਖੀ ਕਰਦੇ ਹੈ ਜਦੋਂ ਕੋਈ ਦੁੱਖ ਹੁੰਦਾ ਕਹਿੰਦੇ ਵੀ ਕਹਿਰ ਹੋ ਗਿਆ ਉਹ ਠੰਡ ਲੱਗਦੀ ਹੈ ਕਹਿਰ ਹੋ ਰਿਹਾ ਕਹਿੰਦੇ ਤੇ ਇਸ ਪ੍ਰਕਾਰ ਰਾਤ ਦਿਨ ਫਿਰ ਉਹ ਠੰਡ ਦਾ ਕਹਿਰ ਸਹਾਰਦੇ ਨੇ
ਮੌਨ ਵਿਗੂਤਾ
ਉਹ ਫਿਰ ਦੇਹੀ ਨੂੰ ਦੁੱਖ ਦਿੰਦੇ ਆ ਦੂਸਰੇ ਪਾਸੇ ਮੌਨ ਵਿਗੂਤਾ ਮੌਨ ਧਾਰੀ ਮੌਨ ਨੂੰ ਵਿਗੂਤਾ ਖਰਾਬ ਕਰ ਲਿਆ ਇਹਨਾਂ ਨੇ ਮੌਨ ਧਾਰੀ ਨੂੰ ਉਹ ਮੌਨ ਨੇ ਵਿਗਾੜ ਦਿੱਤਾ ਕਹਿੰਦਾ ਮੈਂ ਮੌਨੀ ਹੈ ਤੇ ਇਸ ਪ੍ਰਕਾਰ ਦੇ ਸਾਧ ਸਿੰਘ ਜੀ ਇਸ ਤਰ੍ਹਾਂ ਦੇ ਪਖੰਡ ਰੂਪ ਨੇ ਬਹੁਤ ਪੁਰਾਣੇ ਸਮੇਂ ਦੇ ਵਿੱਚ ਉੱਥੇ ਆਪਣੇ ਕੋਲ ਭਾਈ ਵਿਦਿਆਲੇ 'ਚ ਇੱਕ ਆ ਗਿਆ ਇੱਥੇ ਭਾਰਸੋਂ ਕੰਨੀ ਦਾ ਸੀ ਉਹ ਪ੍ਰੇਮੀ ਉਹ ਆ ਕੇ ਕਹਿੰਦਾ ਜੀ ਮੈਂ ਤਾਂ ਮੌਨ ਧਾਰ ਲਿਆ ਵੀ ਮੈਂ ਪਹਿਲਾਂ ਕਹਿੰਦਾ ਮੈਂ ਮੌਨ ਧਾਰਨਾ ਮੈਂ ਕਿਹਾ ਨਾ ਵੀ ਇਹ ਨਾ ਕੰਮ ਕਰ ਜਥੇ ਦੇ ਵਿੱਚ ਇੱਥੇ ਮੌਨੀ ਮਾਨੀ ਨੂੰ ਕੋਈ ਨਹੀਂ ਵੀ ਤੂੰ ਇਹ ਨਾ ਕੰਮ ਕਰ ਉਹ ਬਿਨਾਂ ਹੀ ਪੁੱਛੇ ਉਹਨੇ ਤਾਂ ਮੌਨ ਦੀ ਕਰ ਲਈ ਅਰਦਾਸ ਸਲੇਟ ਜੀ ਚੁੱਕੀ ਫਿਰੇ ਮੈਂ ਕਿਹਾ ਬੋਲਦਾ ਨਹੀਂ ਲਿਖ ਕੇ ਕਹਿੰਦਾ 12 ਸਾਲ ਦਾ ਮੌਨ ਹੈ ਮੇਰਾ ਉਹ ਇਹੋ ਜਿਹਾ ਟੰਟਾ ਖੜਾ ਹੋਇਆ ਜਦੋਂ ਕੋਈ ਚੀਜ਼ ਚਾਹੀਦੀ ਹੋ ਕਰੇ ਉਹ ਲਿਖਿਆ ਕਰੇ ਲਿਖਣਾ ਆਉਂਦਾ ਨਹੀਂ ਸੀ ਘੱਟ ਪੜਿਆ ਹੋਇਆ ਸੀ ਖਿਜਿਆ ਕਰੇ ਫਿਰ ਖਿੱਚ ਖਿੱਚ ਕੇ ਪਿਆ ਕਰੇ ਵੀ ਤੈਨੂੰ ਪੜ੍ਹਨਾ ਨਹੀਂ ਆਉਂਦਾ ਕੀ ਇਹ ਮੌਨ ਸਾਧ ਸਿੰਘ ਜੀ ਹਿਰਦਾ ਤਾਂ ਬੋਲਦਾ ਹੀ ਰਹਿੰਦਾ ਨਾ ਇਹ ਪਖੰਡ ਹੈ ਤੇ ਇਸ ਕਰਕੇ ਮੌਨ ਵੀ ਗੁੱਤਾ ਆਪਣੇ ਆਪ ਨੂੰ ਖਰਾਬ ਕਰ ਲਿਆ ਇਹਨਾਂ ਨੇ ਦੂਜਿਆਂ ਨੂੰ ਕਰਦੇ ਹਨ
ਕਿਉਂ ਜਾਗਿਆ ਗੁਰ ਬਿਨ ਸੂਤਾ
ਮਨ ਅਵਿਦਿਆ ਦੀ ਨੀਂਦ ਵਿੱਚ ਪਰਮਾਦੀ ਹੋ ਕੇ ਸੁੱਤਾ ਹੈ ਤੇ ਗੁਰੂ ਸਾਹਿਬ ਗੁਰੂ ਦੇ ਉਪਦੇਸ਼ ਤੋਂ ਬਿਨ ਬਗੈਰ ਕਿਉਂ ਕਿਵੇਂ ਗਿਆਨ ਅਵਸਥਾ ਵਿੱਚ ਜਾ ਕੇ ਗੁਰਬਿੰਦ ਸੋਤਾ ਹੋਇਆ ਇਹ ਜਾਗ ਨਹੀਂ ਸਕਦਾ ਹੈ ਮਨ
ਪੱਗ ਉਪੇ ਤਾਣਾ
ਤੇ ਪੱਗ ਪੈਰਾਂ ਨੂੰ ਉਪੇ ਤਾਣਾ ਨੰਗਾ ਭਾਵ ਜੁੱਤੀ ਨਹੀਂ ਪਹਿੰਦੇ ਕਿਹਾ ਜੀ ਮੈਂ ਤਾਂ ਹਰਿਦੁਆਰ ਜਾ ਕੇ ਜੁੱਤੀ ਛੱਡਣ ਦੀ ਅਰਦਾਸ ਕਰਿਆ ਆ ਮੈਂ ਜੁੱਤੀ ਨਹੀਂ ਪਾਉਣੀ ਤੇ ਮੈਂ ਵੀ ਇੱਕ ਮਾਈ ਦੇਖੀ ਉਹ ਜੁੱਤੀ ਨਹੀਂ ਸੀ ਪਹਿਨਦੀ ਮੈਂ ਕਿਹਾ ਬੀਬੀ ਜੁੱਤੀ ਕਿਉਂ ਨਹੀਂ ਪਾਉਂਦੀ ਕਹਿੰਦੀ ਮੇਰਾ ਪੁੱਤ ਮਰ ਗਿਆ ਉਦਣ ਦੀ ਮੈਂ ਜੁੱਤੀ ਅਖੇ ਛੱਡਤੀ ਅਖੇ ਪਾਉਣੀ ਕੀ ਅਹਿਸਾਸ ਜੀ ਇਹ ਇਸ ਪ੍ਰਕਾਰ ਦੇ ਜੁੱਤੀ ਨਹੀਂ ਪਹਿਨਦੇ ਜਾਂ ਫਿਰ ਪੱਗ ਉਪੇ ਤਾਣਾ ਪੱਗ ਪੈਰਾਂ ਨੂੰ ਤਾਹਾਂ ਨੂੰ ਕਰਕੇ ਨਾ ਕਪਾਲੀ ਆਸਣ ਲਾਉਂਦੇ ਆ ਵੀ ਪੁੱਠਾ ਲਮਕਵੇ ਉਹ ਅਹਿਸਾਸ ਜੀ ਇਸ ਤਰ੍ਹਾਂ ਦਾ ਇੱਕ ਭਾਈ ਕਿਰਪਾਲ ਸਿੰਘ ਸੀ ਉਹ ਪੁੱਠਾ ਲਟਕਿਆ ਕਰੇ ਮਹਾਂਪੁਰਖ ਗਏ ਉੱਥੇ ਕਥਾ ਕਰਨ ਆਪਣੇ ਗੁਆਂਢ ਦੀ ਉਹ ਗੱਲ ਹੈ ਚਲੋ ਨਾ ਤਾਂ ਪਿੰਡ ਦਾ ਕਾਹਨੂੰ ਲੈਣਾ ਹੈ ਮਹਾਂਪੁਰਖਾਂ ਨੂੰ ਪਤਾ ਲੱਗਿਆ ਵੀ ਇਹ ਕਪਾਲੀ ਆਸਣ ਲਾਉਂਦਾ ਕਹਿੰਦੇ ਭਾਈ ਕਿਸੇ ਨੂੰ ਕਹਿੰਦੇ ਜਿਹੜਾ ਪੁੱਠਾ ਲਟਕਾਉਂਦਾ ਰਿਹਾ ਹੋਵੇ, ਕਹਿੰਦੇ ਫਿਰ ਪੁੱਠਾ ਲਟਕਣੀ ਪੈਂਦਾ, ਕਹਿੰਦੇ ਇਹ ਕੋਈ ਸਜ਼ਾ ਲੱਗੀ ਹੈ ਇਹਨਾਂ ਨੂੰ। ਇਹ ਉਹ ਫਿਰ ਆ ਕੇ ਕਹਿੰਦਾ ਮਹਾਰਾਜ ਜੀ ਐਸੀ ਨਹੀਂ ਗੱਲ ਵੀ ਮੈਂ ਤਾਂ ਸਰੀਰ ਕੋ ਉਹਦੇ ਵਾਸਤੇ ਹੀ ਲਾਉਂਦਾ ਅਤੇ ਪੱਗ ਉੱਪੇ ਤਾਣਾ। ਇਹ ਪੁੱਠਾ ਲਟਕਦੇ ਆ, ਕਈ ਕਹਿੰਦੇ ਆ ਉਹਦੇ ਨਾਲ ਪੈਂਦੇ ਜੀ ਫਲਾਣਾ ਸੰਤ ਆ ਜੀ ਕਪਾਲੀ ਆਸਣ ਲਾਉਂਦਾ, ਲੋਕ ਮੰਨਤਾ ਕਰਦੇ ਸੀ, ਇਹ ਵੀ ਹੋਮੇ ਹੀ ਹੈ। ਪੱਗ ਉੱਪੇ ਤਾਣਾ, ਅੱਗੇ ਦੱਸਦੇ ਨੇ
ਆਪਣਾ ਕੀਆ ਕਮਾਣਾ।
ਇਹ ਆਪਣਾ ਕੀਤਾ ਹੈ ਵੀ ਪਹਿਲਾਂ ਕਿਸੇ ਨੂੰ ਲਟਕਾਇਆ ਹੋਊਗਾ ਪੁੱਠਾ, ਕਹਿੰਦੇ ਉਹਦਾ ਫਲ ਹੁਣ ਆਪ ਹੀ ਪੁੱਠਾ ਲਟਕਦੇ ਪਾ ਰਿਹਾ। ਇਹ ਕੋਈ ਰੱਬ ਨੂੰ ਪਾਉਣ ਦੀ ਕੋਈ ਢੰਗ ਤਰੀਕਾ ਨਹੀਂ ਹੈ।
ਆਲਮਲ ਖਾਈ ਸਿਰਸ਼ਾਈ ਪਾਈ,
ਇਹ ਪਾਠ ਦੋਨੇ ਪੋਲੇ ਨੇ ਪਾਈ। ਆਲ ਮਲ ਕਹਿਣਾ, ਅਲ ਮਲ ਨਾ ਬਣ ਜਾਏ, ਅਲ ਮਲ। ਤੇ ਇਸ ਪ੍ਰਕਾਰ ਫਿਰ ਘੋਰੀ ਮਤ ਵਾਲਿਆਂ ਦੀ ਗੱਲ ਕਰਦੇ ਨੇ, ਅਲ ਰੱਜ ਕੇ ਭਾਵ ਤ੍ਰਿਪਤ ਹੋ ਕੇ, ਕੀ ਹੈ ਮਲ ਮੈਲ, ਆਪਣੀ ਗੰਦਗੀ ਖਾਂਦੇ ਆ ਉਹ, ਆਪਣਾ ਪਿਸ਼ਾਬ ਪੀਂਦੇ ਆ। 40 ਦਿਨ ਸਾਧਨ ਕਰਦੇ ਫਿਰ ਬਾਕ ਸਿੱਧੀ ਔਖੇ ਹੋ ਜਾਂਦੀ ਹੈ ਵੀ ਬਾਕ ਸਿੱਧੀ ਕਰਕੇ ਲੋਕਾਂ ਨੂੰ ਤਾਂ ਬਰ ਸਰਾਪ ਦੇਗਾ, ਤੂੰ ਤਾਂ ਗੰਦਗੀ ਖਾਂਦਾ ਰਿਹਾ ਨਾ। ਤੋ ਇਸ ਪ੍ਰਕਾਰ ਸਾਧ ਸਿੰਘ ਜੀ ਉਹਨਾਂ ਨੇ ਆਲਮਲ ਖਾਈ। ਅੱਗੇ ਬੋਲੋ ਜੀ, ਸਿਰ
ਸਿਰ ਸ਼ਾਈ ਪਾਈ,
ਉਹ ਫਿਰ ਆਪਣੇ ਸਿਰ ਦੇ ਉੱਤੇ ਦੇ ਲਾਹਣਤਾਂ ਦੀ ਨਿੰਦਿਆ ਦੀ ਸ਼ਾਈ ਪਾਈ ਹੈ। ਜਿਹੜੇ ਸਤਪੁਰਸ਼ ਨੇ ਕਹਿੰਦੇ ਦੇਖੋ ਕਿਹਾ ਜਾ, ਇਹ ਭੈੜਾ ਬੰਦਾ ਹੈ, ਆਪਣੀ ਗੰਦਗੀ ਖਾਂਦਾ ਹੈ, ਫੱਟੇ ਤੇ ਪਿਆ ਰਹਿਣਾ, ਬੋਲਣਾ ਨਹੀਂ, ਆਪਣੇ ਬਿਸਤਰਾ ਖਾਈ ਜਾਣਾ। ਤੇ ਇਹ ਤਿਆਗ, ਇਹ ਲਾਹਣਤਾ ਰੂਪੀ ਸਵਾਹ ਪੈਂਦੀ ਆ ਉਹਨਾਂ ਤੇ।
ਅਲਮਲ ਖਾਈ ਸਿਰਸ਼ਾਈ ਪਾਈ,
ਇਹ ਘੋਰ ਮਤ ਵਾਲਿਆਂ ਦੀ ਤਾਂ ਗੱਲ, ਉਹਨਾਂ ਨੇ ਸਿਰ ਦੇ ਸਵਾਹ ਪਾ ਲਈ ਇਸੇ ਤਰ੍ਹਾਂ, ਠੀਕ ਹੈ। ਤੇ ਇਸੇ ਤਰ੍ਹਾਂ ਸਾਧ ਸਿੰਘ ਜੀ ਇਹਦਾ ਅੰਤਰੀ ਭਾਵ ਦੇ ਵਿੱਚ ਦੂਸਰਾ ਅਰਥ ਹੈ, ਜਿਹੜੀ ਪਰਾਈ ਨਿੰਦਿਆ ਰੂਪੀ ਮੈਲ ਖਾਧੀ, ਉਹ ਆਪਣੇ ਸਿਰ ਦੇ ਉੱਤੇ ਲਾਹਣਤਾ ਰੂਪੀ ਸਵਾਹ ਹੀ ਪਾਈ ਜਿਹਨੇ ਨਿੰਦਿਆ ਕੀਤੀ। ਇਹ ਵੀ ਤਾਂ ਗੰਦਗੀ ਖਾਣ ਦੇ ਤੁੱਲ ਹੈ। ਪਰ ਨਿੰਦਾ ਪਰਮਲ ਮੁਖ ਸੁਧੀ ਅਗਨ ਕਰੋਧ ਚੰਡਾਲ, ਉਹਦੀ ਪਰਾਈ ਨਿੰਦਿਆ ਮੈਲ ਖਾਣ ਦੇ ਬਿਸਤਾ ਖਾਣ ਦੇ ਤੁੱਲ ਮੰਨੀ ਹੈ।
ਮੂਰਖ ਅੰਧ ਪਤ ਗਵਾਈ,
ਇਹਨੂੰ ਪਾਈ ਪਤ ਨਹੀਂ ਕਹਿਣਾ, ਪੋਲਾ ਜਾ ਪਾਠ, ਪਤ ਪਤ ਇੱਜਤ ਦਾ ਨਾਮ ਹੈ, ਪਤ ਜਿਵੇਂ ਬਿਰਸ਼ ਦੇ ਪੱਤੇ ਹੁੰਦੇ ਨੇ। ਤੇ ਇਉਂ ਮੂਰਖ ਬੇਸਮਝ ਲੋਕ ਜਿਹੜੇ ਅੰਧੇ ਅਗਿਆਨੀ ਜੀਵ ਆਪਣੀ ਲੋਕ ਪ੍ਰਲੋਹੀ ਪਤ ਇੱਜਤ ਹੀ ਉਹਨਾਂ ਨੇ ਪ੍ਰਤਿਸ਼ਠਾ ਗਵਾਈ ਗਵਾ ਲਈ ਹੈ, ਕਿਸੇ ਦਾ ਕੀ ਲਿਆ ਹੈ।
ਰਿਣ ਨਾ ਵੈ ਕਿਛ ਥਾਏ ਨਾ ਪਾਈ,
ਮਹਾਰਾਜ ਕਹਿੰਦੇ ਵਾਹਿਗੁਰੂ ਦੇ ਨਾਮ ਤੋਂ ਬਿਨਾਂ, ਬਗੈਰ ਨਾਮ ਜਪੇ ਤੋਂ ਬਿਨਾਂ ਲੋਕ ਪ੍ਰਲੋਕ ਦੇ ਵਿੱਚ ਕਿਛ ਥੋੜੇ ਮਾਤਰ ਵੀ ਸਤਿਕਾਰ ਵਾਸਤੇ ਥਾਂ ਜਗ੍ਹਾ ਨਹੀਂ ਪਾਉਂਦੇ। ਨਾਮ ਤੋਂ ਬਿਨਾਂ ਨਹੀਂ, ਬਿਨ ਨਾ ਵੈ ਪਤ ਜਾਏ, ਨਾਮ ਤੋਂ ਬਿਨਾਂ ਇੱਜ਼ਤ ਜਾਂਦੀ ਹੈ।
ਰਹਿ ਬੇਬਾਣੀ ਮੜੀ ਮਸਾਣੀ,
ਭਾਵੇਂ ਬੇਬਾਣੀ ਉਜਾੜਾਂ ਵਿੱਚ ਰਹੇ, ਭਾਵੇਂ ਮੜੀ ਮੁਰਦਿਆਂ ਨੂੰ ਫੂਕਣ ਵਾਲੀ ਜਗ੍ਹਾ ਜਾ ਕੇ ਉੱਥੇ ਬਹਿ ਜਾਵੇ, ਮੜੀਆਂ ਚ ਬਹਿ ਜਾਂਦੇ ਕਈ ਸੰਤ ਜਾ ਕੇ ਵੀ ਲੋਕ ਚੰਗੀ ਮੰਨਤਾ ਕਰਦੇ ਹੈ।
ਰਹਿ ਬੇਬਾਣੀ ਮੜੀ ਮਸਾਣੀ,
ਬੇਬਾਣੀ ਉਜਾੜਾਂ ਵਿੱਚ, ਭਾਵੇਂ ਮੜੀਆਂ ਮੁਰਦਿਆਂ ਨੂੰ ਫੂਕਣ ਵਾਲੀ ਜਗ੍ਹਾ ਤੇ, ਮੜੀਆਂ ਦੇ ਵਿੱਚ ਮਸਾਣਾਂ ਦੇ ਵਿੱਚ ਰਹਿਣਾ ਕਰੇ ਪਰਮੇਸ਼ੁਰ ਦੇ ਨਾਮ ਤੋਂ ਬਗੈਰ। ਤੇ ਮਹਾਰਾਜ ਸਾਹਿਬ ਕਹਿੰਦੇ ਮੁਕਤੀ ਨਹੀਂ ਪ੍ਰਾਪਤ ਹੋ ਸਕੀ, ਮੁਕਤੀ ਤਾਂ ਨਾਮ ਤੋਂ ਮਿਲਣੀ ਹੈ।
ਅੰਧ ਨਾ ਜਾਣੈ ਫਿਰ ਪਛਤਾਣੈ,
ਪਖੰਡ ਕਰਕੇ ਅੰਧ ਅਗਿਆਨੀ ਜੀਵ ਪਰਮਾਰਥ ਦੇ ਤਾਂ ਉਹ ਨਾ ਜਾਣੇ, ਨਹੀਂ ਜਾਣਦੇ ਹਨ ਸੱਚ ਸਰੂਪ ਦੇ ਗਿਆਨ ਨੂੰ ਉਹ ਜਾਣਦੇ ਨਹੀਂ ਹਨ, ਫਿਰ
ਪਛਤਾਣੈ,
ਫਿਰ ਅੰਤ ਸਮਾਂ ਆਊਗਾ, ਪਛਤਾਣੀ ਪਛਚਾਤਾਪ ਕਰਨਗੇ। ਦੁਬਾਰੇ ਬੋਲ ਦੋ ਜੀ ਥੋੜਾ ਜਿਹਾ।
ਅੰਧ ਨਾ ਜਾਣੈ ਫਿਰ ਪਛਤਾਣੈ,
ਪਖੰਡ ਕਰਕੇ ਅੰਧ ਅਗਿਆਨੀ ਜੀਵ ਪਰਮਾਰਥ ਦੇ ਤਾਈਂ ਉਹ ਜਾਣਦੇ ਨਹੀਂ ਹਨ, ਸੱਚ ਸਰੂਪ ਦੇ ਗਿਆਨ ਨੂੰ ਨਹੀਂ ਜਾਣਦੇ। ਫਿਰ ਜਦੋਂ ਅੰਤ ਦਾ ਸਮਾਂ ਆਉਂਦਾ ਹੈ, ਫਿਰ ਉਹਨਾਂ ਨੂੰ ਕੀ ਹੋਊਗਾ, ਫਿਰ ਪਛਤਾਣੀ ਪਛਤਾਵਾ ਹੀ ਹੋਊਗਾ, ਇਹ ਤੋਂ ਬਿਨਾਂ ਕੁਛ ਨਹੀਂ ਪੱਲੇ ਪੈਣਾ।
ਸਤਿਗੁਰ ਭੇਟੇ ਸੋ ਸੁਖ ਪਾਏ,
ਤੇ ਮਹਾਰਾਜ ਸਾਹਿਬ ਜੀ ਕਥਨ ਕਰਦੇ ਜਿਨ੍ਹਾਂ ਨੂੰ ਸਤਿਗੁਰੂ ਭੇਟੇ ਮਿਲ ਗਏ ਨੇ ਉਹ ਸੁਖ ਆਨੰਦ ਨੂੰ ਪਾ ਲੈਂਦੇ ਨੇ।
ਹਰ ਕਾ ਨਾਮ ਮਨ ਵਸਾਏ,
ਜਿਨ੍ਹਾਂ ਨੇ ਮਨ ਦੇ ਵਿੱਚ ਹਰੀ ਪਰਮੇਸ਼ਰ ਦੇ ਨਾਮ ਨੂੰ ਹਿਰਦੇ ਚ ਵਸਾ ਲਿਆ ਹੈ।
ਨਾਨਕ ਨਦਰ ਕਰੇ ਸੋ ਪਾਏ,
ਸਤਿਗੁਰੂ ਜੀ ਕਥਨ ਕਰਦੇ ਜਿਨ੍ਹਾਂ ਤੇ ਵਾਹਿਗੁਰੂ ਨਦਰ ਕਿਰਪਾ ਦ੍ਰਿਸ਼ਟੀ ਕਰੇ ਕਰਦਾ ਹੈ, ਸੋ ਉਹ ਭਾਈ ਸੁਖ ਸਰੂਪ ਵਾਹਿਗੁਰੂ ਨੂੰ ਪਾ ਲੈਂਦੇ ਨੇ।
ਆਸ ਅੰਦੇਸੇ ਤੇ ਨਿਹ ਕੇਵਲ,
ਜੋ ਗੁਰਾਂ ਦੇ ਸ਼ਬਦ ਉਪਦੇਸ਼ ਦੀ ਕਮਾਈ ਕਰਕੇ ਦੇਹ ਦੀ ਹੋਮੇ ਹੰਗਤਾ ਨੂੰ ਜਲਾਏ, ਅੱਗੇ ਹੋਮੇ ਸ਼ਬਦ ਜਲਾਏ,
ਹੋਮੇ ਸ਼ਬਦ ਜਲਾਏ,
ਉਹ ਹੰਗਤਾ ਹੋਮੇ ਦੇ ਇਸ ਨੂੰ ਸਾਧ ਸਿੰਘ ਜੀ ਸ਼ਬਦ ਉਪਦੇਸ਼ ਲੈ ਕੇ ਕਮਾਈ ਕੀਤੀ, ਦੇਹ ਦੀ ਜਿਹੜੀ ਹੋਮੇ ਹੰਗਤਾ ਇਸ ਨੂੰ ਜਲਾਏ ਸਾੜ ਦੇਵੇ, ਇਹ ਹੁਕਮ ਹੈ ਮਹਾਰਾਜ ਦਾ। ਦੁਨੀਆਂ ਦੇ ਪਦਾਰਥਾਂ ਦੀ ਆਸ ਆਸ ਅੰਦੇਸੇ ਸੰਸੇ ਤੋਂ ਨੇਹ ਕੇਵਲ ਅਸੰਗ ਹੋ ਜਾਵੇ, ਨੇਹ ਕੇਵਲ ਨੇਹ ਵਿਸ਼ੇਸ਼ ਕਰਕੇ ਤੇ ਕੇਵਲ ਕੇਵਲ ਮੋਕਸ਼ ਦੀ ਪ੍ਰਾਪਤੀ ਵਾਲਾ ਹੋ ਜਾਵੇ, ਇਹ ਜਿਹੜੀਆਂ ਚਾਰ ਪੰਕਤੀਆਂ ਇਹਨੂੰ ਭਾਈ ਅਨਵੇਂ ਕਰਕੇ ਇਹਦੇ ਅਰਥ ਹੈ। ਇੱਕ ਵਾਰੀ ਸਾਰੀ ਪੰਕਤੀ ਬੋਲ ਲਓ ਹੁਣ ਤੁਸੀਂ।
ਸਤਿਗੁਰ ਭੇਟੇ ਸੋ ਸੁਖ ਪਾਏ, ਹਰ ਕਾ ਨਾਮ ਮਨ ਵਸਾਏ, ਨਾਨਕ ਨਦਰ ਕਰੇ ਸੋ ਪਾਏ, ਆਸ ਅੰਦੇਸੇ ਤੇ ਨਿਹ ਕੇਵਲ, ਹਉਮੈ ਸ਼ਬਦ ਜਲਾਏ।
ਤੇ ਇਉਂ ਮਹਾਰਾਜ ਸਾਹਿਬ ਜੀ ਨੇ ਸਤਿਗੁਰ ਭੇਟੇ ਸੋ ਸੁਖ ਪਾਏ, ਹਰ ਕਾ ਨਾਮ ਮਨ ਵਸਾਏ, ਨਾਨਕ ਨਦਰ ਕਰੇ ਸੋ ਪਾਏ, ਆਸ ਅੰਦੇਸੇ ਤੇ ਨਿਹ ਕੇਵਲ, ਹਉਮੈ ਸ਼ਬਦ ਜਲਾਏ। ਜਿਹੜੇ ਇੰਨੇ ਅੱਖਰ ਨ, ਇਹਨਾਂ ਦਾ ਅਰਥ ਔਖਾ ਹੈ, ਕਿਉਂਕਿ ਇੱਥੇ ਆ ਗਈ ਅਨਵੇਂ ਰੀਤ। ਅਨਵੇਂ ਰੀਤ ਦੇ ਵਿੱਚ ਕੀ ਹੁੰਦਾ ਹੈ ਵੀ ਪਿਛਲੀਆਂ ਤੁਕਾਂ ਨੂੰ ਅੱਗੇ, ਅਗਲੀਆਂ ਨੂੰ ਪਿੱਛੇ। ਤੇ ਮਹਾਰਾਜ ਸਾਹਿਬ ਜੀ ਕਹਿੰਦੇ ਨੇ ਨਾਨਕ ਨਦਰ ਕਰੇ ਸੋ ਪਾਏ, ਹੁਣ ਅਨਵੇਂ ਰੀਤ ਹੈ, ਪੰਕਤੀ ਅਗਲੀ ਲੈ ਲਈ ਹੈ। ਸਤਿਗੁਰੂ ਜੀ ਕਥਨ ਕਰਦੇ ਨੇ ਕਿਉਂਕਿ ਨਾਨਕ ਨਦਰ ਕਰੇ ਸੋ ਪਾਏ, ਇਹ ਤਾਂ ਹੈਗੀ ਨਾ ਪਹਿਲੀ ਪੰਕਤੀ, ਹੁਣ ਇਹਦੇ ਵਿੱਚ ਅਨਵੇਂ ਬਣਨੇ ਲੱਗੇ। ਨਾਨਕ ਨਦਰ ਕਰੇ ਸੋ ਪਾਏ, ਸਤਿਗੁਰੂ ਜੀ ਕਥਨ ਕਰਦੇ ਨੇ ਜਿਨ੍ਹਾਂ ਨੇ ਜਿਨ੍ਹਾਂ ਤੇ ਪਰਮੇਸ਼ਰ ਨਦਰ ਕਿਰਪਾ ਦ੍ਰਿਸ਼ਟੀ ਕਰੇ ਕਰਦਾ, ਸੋ ਉਹ ਸਤਿਗੁਰੂ ਸੱਚੇ ਗੁਰਾਂ ਦੇ ਭੇਟੇ ਮਿਲਾਪ ਨੂੰ ਪਾਏ ਪਾਉਣਾ ਕਰਦੇ ਨੇ। ਸਤਿਗੁਰਾਂ ਦੇ ਨਾਲ ਮਿਲ ਕੇ ਕੀ ਕਰਨਾ, ਹਰ ਕਾ ਨਾਮ ਮਨ ਵਸਾਏ, ਹਰ ਪਰਮੇਸ਼ਰ ਦਾ ਜਿਹੜਾ ਅੰਮ੍ਰਿਤ ਨਾਮ ਹੈ ਹਿਰਦੇ ਚ ਵਸਾਉਣਾ ਕਰੇ, ਨਾਮ ਨੂੰ ਵਸਾ ਲਵੇ। ਫਿਰ ਆਸ ਅੰਦੇਸੇ ਤੇ ਨੇ ਕੇਵਲ, ਆਸਾ ਅੰਦੇਸੇ ਸੰਸੇ ਤੇ ਨੇਹ ਕੇਵਲ ਨਿਰਲੇਪ ਹੋ ਜਾਂਦੇ ਨੇ। ਅਤੇ ਹਉਮੈ ਸ਼ਬਦ ਜਲਾਏ, ਗੁਰਾਂ ਦੇ ਸ਼ਬਦ ਉਪਦੇਸ਼ ਦੀ ਕਮਾਈ ਕਰਕੇ ਹਉਮੈ ਹੰਗਤਾਂ ਨੂੰ ਜਲਾਏ ਸਾੜ ਦੇਵੇ, ਜਿਸ ਕਰਕੇ ਸੋ ਸੁਖ ਪਾਏ, ਉਹ ਸੁਖ ਆਨੰਦ ਨੂੰ ਪਾਏ ਪਾ ਲੈਂਦਾ। ਇਹ ਅਨਵੇਂ ਰੀਤ ਅਨੁਸਾਰ ਅਰਥ ਸੀ। ਹਾਂਜੀ, ਅੱਗੇ ਦੇ
ਪੌੜੀ
ਪੌੜੀ ਕਥਨ ਕਰਦੇ ਨੇ।
ਭਗਤ ਤੇਰਾ ਮਨ ਭਾਵਦੇ,
ਹੇ ਵਾਹਿਗੁਰੂ, ਤੇਰੇ ਜਿਹੜੇ ਭਗਤੀ ਕਰਨ ਵਾਲੇ ਭਗਤ ਨੇ, ਉਹ ਤੁਹਾਡੇ ਮਨ ਦੇ ਵਿੱਚ ਭਾਵਦੇ ਕੀ ਹੈ, ਚੰਗੇ ਲੱਗਦੇ ਨੇ, ਤੁਸੀਂ ਉਹਨਾਂ ਨੂੰ ਚੰਗੇ ਸਮਝਦੇ ਹੋ ਜਿਹੜੀ ਭਗਤੀ ਕਰਦੇ ਹੈ। ਤੇ ਇਸ ਕਰਕੇ
ਦਰ ਸੋਹਨ ਕੀਰਤ ਗਾਵਦੇ,
ਜਿਹੜੇ ਸਤਸੰਗਤ ਰੂਪੀ ਦਰ ਦਰਬਾਰ ਵਿੱਚ ਤੇ ਤੁਹਾਡੇ ਕੀਰਤ ਕੀਰਤਨ ਨੂੰ ਗਾਵਦੇ ਗਾਉਂਦੇ ਹੈ, ਬ੍ਰਹਮ ਗਿਆਨ ਰੂਪੀ ਸੋਹਨ ਸ਼ੋਭਾ ਨੂੰ ਪਾਉਂਦੇ ਨੇ। ਫਿਰ ਉਹ ਜਿਹੜੇ ਸਤਸੰਗਤ ਵਿੱਚ ਮਿਲ ਕੇ ਤੁਹਾਡੀ ਕੀਰਤ ਮਹਿਮਾ ਨੂੰ ਗਾਵਦੇ ਨੇ, ਉਹ ਗਿਆਨ ਰੂਪੀ ਦਰ ਦੇ ਇਸਤਿਤ ਹੋ ਕੇ ਸੋਹਣ ਸ਼ੋਭਾ ਨੂੰ ਪਾਉਂਦੇ ਹਨ।
ਨਾਨਕ ਕਰਮਾ ਬਾਹਰੇ,
ਸਤਿਗੁਰੂ ਜੀ ਕਥਨ ਕਰਦੇ, ਜਿਹੜੇ ਪੁਰਖ ਨਿਸ਼ਕਾਮ ਕਰਮਾਂ ਤੋਂ ਬਾਹਰੇ ਵਿਹੁਣੇ ਹਨ,
ਦਰ ਢੋ ਨ ਲਹਿਨੀ ਧਾਵਦੇ,
ਉਹ ਸਤਸੰਗਤ ਰੂਪੀ ਦਰ ਦਰਵਾਜ਼ੇ ਦੀ ਢੋ ਢੋਈ ਪਨਾਹ ਨਹੀਂ ਲੈ ਸਕਦੇ, ਇੱਥੇ ਆ ਹੀ ਨਹੀਂ ਸਕਦੇ, ਕਿਉਂਕਿ ਮਾੜੇ ਕਰਮ ਨੇ ਉਹਨਾਂ ਦਾ ਸਤਸੰਗਤ ਦੇ ਵਿੱਚ ਜਿਹੜਾ ਚਿੱਤ ਟਿਕਦਾ ਹੀ ਨਹੀਂ ਹੈ, ਜਿਸ ਕਰਕੇ ਉਹ ਭਾਗਹੀਣ ਪੁਰਖਾਂ ਨੂੰ ਜੂਨਾਂ ਜੀ ਵਿੱਚ ਧਾਵਦੇ, ਦੌੜਦੇ ਫਿਰਦੇ ਆ ਜੂਨਾਂ ਚ ਜਾਣਗੇ। ਫਿਰ
ਇੱਕ ਮੂਲ ਨਾ ਬੁੱਝਣ ਆਪਣਾ,
ਇਹ ਬੁੱਝਣ ਭਾਈ ਪਾਠ ਭਾਰਾ ਕਰਨਾ, ਇਹਦਾ ਇਸ ਤਰ੍ਹਾਂ ਉਚਾਰਨ ਕਰਨਾ, ਇੱਕ ਮਨਮੁੱਖ ਆਪਣੇ ਮੂਲ ਮੁੱਢ, ਮੁੱਢ ਕੀ ਹੈ, ਪਰਮੇਸ਼ਰ ਵਾਹਿਗੁਰੂ। ਇੱਕ ਐਸੇ ਮਨਮੁੱਖ ਪੁਰਖ ਨੇ ਜੋ ਆਪਣੇ ਮੂਲ ਮੁੱਢ ਬ੍ਰਹਮ ਨੂੰ ਉਹ ਨਹੀਂ ਬੁੱਝਣ ਸਮਝਦੇ ਹੀ ਨਹੀਂ ਹੈ, ਤੇ ਐਸੇ ਹਨ
ਅਣਹੋਦਾ ਆਪ ਗਣਾਏ ਦੇ,
ਅਣਹੋਦਾ ਹੋਣ ਤੋਂ ਬਿਨਾਂ ਹੀ, ਜਪ ਤਪ ਕੋਈ ਕੀਤਾ ਨਹੀਂ, ਉਹੀ ਗਣਾਈ ਜਾਂਦੇ ਨੇ ਵੀ ਰੱਬ ਬਣ ਕੇ ਬੈਠ ਜਾਂਦੇ ਨੇ, ਆਪਣੇ ਆਪ ਨੂੰ ਗੁਣਵਾਨ ਗਣਾਏ ਦੇ ਜਤਾਉਂਦੇ ਨੇ, ਕਹਿੰਦੇ ਨੇ ਅਸੀਂ ਗੁਣਵਾਨ ਹਾਂ।
ਹੋ ਢਾਡੀ ਕਾ ਨੀਚ ਜਾਤ,
ਮਹਾਰੇ ਕਹਿੰਦੇ ਹੇ ਸ਼ੇਖ ਬ੍ਰਹਮ, ਹੁਣ ਸਮਾਪਤੀ ਕਰਦੇ ਆ, ਹੇ ਸ਼ੇਖ ਬ੍ਰਹਮ, ਹਾਂ ਅਸੀਂ ਤਾਂ ਪਰਮੇਸ਼ਰ ਕਾ ਦਾ ਅਰਥ ਹੈ ਦਾ, ਉਹਦੇ ਦਰ ਦਾ ਢਾਡੀ ਜਸ ਕਰਨ ਵਾਲੇ ਨੀਚ ਨੀਵੀਂ ਜਾਤ ਜਾਤੀ ਦੇ ਹਾਂ, ਹਾਂ ਢਾਡੀ ਕਾ ਨੀਚ ਜਾਤ, ਲੋਕੀ ਇਹਨਾਂ ਨੂੰ ਢੱਡਾਂ ਵਜਾਉਣ ਵਾਲੇ ਨੇ ਨੀਵੇਂ ਸਮਝਦੇ ਸੀ। ਮਹਾਰਾਜ ਕਹਿੰਦੇ ਭਾਈ ਮੈਂ ਤਾਂ ਨੀਵਿਆਂ ਚ, ਨੀਚਾਂ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ, ਨਾਨਕ ਤਿੰਨ ਕੇ ਸੰਗ ਸਾਧ ਵੱਡਿਆਂ ਸੂ ਕਿਆਰੀ, ਨੀਵੀਂ ਜਾਤ ਤੋਂ ਭਾਵੇ ਨਿਮਰਤਾ ਜਾਤੀ ਵਾਲੇ ਹਾਂ, ਹਾਂ ਢਾਡੀ ਕਾ ਨੀਚ ਜਾਤ, ਨੀਚ ਜਾਤ ਨੀਵੀਂ ਬੁੱਧੀ ਵਾਲੇ ਹਾਂ, ਤੇ ਹੋਰ ਜਿਹੜੇ ਹਨ
ਹੋਰ ਉੱਤਮ ਜਾਤ ਸਦਾਏ ਦੇ,
ਹੋਰ ਪਖੰਡੀ ਨੇ ਜਿਹੜੇ ਹੰਕਾਰ ਕਰਨ ਵਾਲੇ, ਹੰਕਾਰ ਦੇ ਸਹਿ ਤੇ ਆਪਣੇ ਆਪ ਨੂੰ ਉੱਤਮ ਸ੍ਰੇਸ਼ਟ ਜਾਤ ਜਾਤੀ ਵਾਲੇ ਸਦਾਉਂਦੇ ਨੇ, ਕਹਾਉਂਦੇ ਹਨ
ਤਿੰਨ ਮੰਗਾਂ ਜੇ ਤੁਝ ਧਿਆਏ ਦੇ,
ਮਹਾਰਾਜ ਸਮਾਪਤੀ ਕਰਦੇ ਆ, ਕਹਿੰਦੇ ਤਿੰਨ ਮੰਗਾਂ ਤੇ ਮੈਂ ਤਾਂ ਉਹਨਾਂ ਦੀ ਸੰਗਤ ਮੰਗਦਾ ਹਾਂ, ਤਿੰਨ ਮੰਗਾਂ ਬੋਲੋ ਸਾਰੀ ਪੰਕਤੀ ਫਿਰ,
ਤਿੰਨ ਮੰਗਾਂ ਜੇ ਤੁਝ ਧਿਆਏ ਦੇ,
ਹੇ ਵਾਹਿਗੁਰੂ ਮੈਂ ਤਾਂ ਤਿੰਨ ਉਹਨਾਂ ਨੂੰ ਮੰਗਦਾ ਵੀ ਉਹਨਾਂ ਦੀ ਸੰਗਤ ਮੰਗਦਾ, ਕਿਹਨਾਂ ਦੀ, ਜਿਹੜੇ ਹਰ ਵਕਤ ਤੈਨੂੰ ਧਿਆਕਾਰ ਪ੍ਰੀਤੀ ਦੁਆਰਾ ਧਿਆਉਂਦੇ ਨੇ। ਇੱਥੋਂ ਤਾਂ ਗੁਰੂ ਨਾਨਕ ਦੇਵ ਜੀ ਦੇ ਨੌ ਸਲੋਕ ਤੇ ਪੌੜੀਆਂ ਪਾਕ ਪਟਨਾ ਦੇ ਸੇਖ ਬ੍ਰਹਮ ਦੇ ਨਾਲ ਉੱਤਰ ਪ੍ਰਸ਼ਨਾਂ ਦੇ ਨਾਲ ਹੋਏ ਹੈ। ਇਹ ਜਿਹੜਾ ਸਲੋਕ ਮਹੱਲਾ ਤੇ ਪੌੜੀ ਦਾ ਮੁੱਖ ਭਾਵ ਕੀ ਹੈ, ਇਹਦੇ ਨਾਲ ਫਿਰ ਸਮਾਪਤੀ ਹੋਏਗੀ। ਭਾਵੇਂ ਸਮਾਂ ਕੁਝ ਰਹਿੰਦਾ ਹੈ, ਪਰ ਜਿੰਨੇ ਨਿਤਨੇਮ ਦੀ ਦੋ ਸਲੋਕਾਂ ਦਾ ਆਪਾਂ ਰੱਖਿਆ ਹੋਇਆ, ਉਹ ਸਲੋਕ ਪੂਰੇ ਹੋ ਰਹੇ ਨੇ। ਕਈ ਵਾਰੀ ਟਾਈਮ ਨਿਯਤ ਸਮੇਂ ਤੋਂ ਉੱਤੇ ਵੀ ਚਲਾ ਜਾਂਦਾ ਹੈ, ਕਈ ਵਾਰੀ ਪਹਿਲਾਂ ਸਮਾਪਤੀ ਹੋ ਜਾਂਦੀ ਹੈ। ਇਸ ਕਰਕੇ ਅੱਜ ਕੁਛ ਪਹਿਲਾਂ ਸਮਾਪਤੀ ਹੋ ਰਹੀ ਹੈ। ਤੇ ਮਹਾਰਾਜ ਸਾਹਿਬ ਨੇ ਇਹਦੇ ਸਲੋਕ ਤੇ ਮਹੱਲੇ ਦੇ ਵਿੱਚ ਕੀ ਫਰਮਾਇਆ ਹੈ, ਇਹਦੇ ਚ ਮਹਾਰਾਜ ਸਾਹਿਬ ਨੇ ਪਹਿਲਾਂ ਸਲੋਕ ਦੇ ਵਿੱਚ ਫਰਮਾਇਆ ਹੈ, ਜੋ ਆਪਣੇ ਆਪ ਨੂੰ ਪੰਡਿਤ ਕਹਾਉਣ ਵਾਲੇ ਨੇ, ਵਿਦਵਾਨ ਕਹਾਉਣ ਵਾਲੇ ਨੂੰ, ਉਹ ਪੜ੍ਹ ਪੜ੍ਹ ਕੇ ਪੁਸਤਕਾਂ ਦੀਆਂ ਗੱਡੀਆਂ ਲੱਦ ਲੈਣ, ਉਹਨਾਂ ਦੇ ਕਾਫਲੇ ਲੱਦੀ ਫਿਰਨ, ਪਰ ਨਾਮ ਜਪ ਤੋਂ ਬਗੈਰ ਹੋਮੇ ਦੀਆਂ ਝੱਖਾਂ ਹੀ ਮਾਰਨੀਆਂ ਹਨ। ਇਸ ਤੋਂ ਅੱਗੇ ਕਿਹਾ, ਲਿਖਾਰੀਆਂ ਨੇ ਪੁਸਤਕਾਂ ਲਿਖ ਲਿਖ ਕੇ, ਜਿਹੜੀਆਂ ਲਿਖਾਰੀਆਂ ਦੀਆਂ ਲਿਖੀਆਂ ਹੋਈਆਂ ਪੁਸਤਕਾਂ ਹਨ, ਉਹਨਾਂ ਦੀ ਪੜ੍ਹਾਈ ਪੜ੍ਹ ਲਈ। ਇਹ ਕਈ ਬਹੁਤ ਤੀਰਥਾਂ ਦੇ ਉੱਤੇ ਭਰਮਣ ਕਰਦੇ ਫਿਰਦੇ ਆ, ਹੋਮੇ ਦੇ ਵਿੱਚ ਰਹਿੰਦੇ ਨੇ, ਮੈਂ ਇੰਨੇ ਤੀਰਥਾਂ 'ਤੇ ਘੁੰਮਾਂ ਆ, ਮੇਰੀ ਕੋਈ ਰੀਸ ਨਹੀਂ ਕਰ ਸਕਦਾ, ਹੰਕਾਰ ਕਰਦੇ ਨੇ। ਕਈਆਂ ਨੇ ਬਹੁਤ ਲਿਬਾਸ ਧਾਰਨ ਕਰ ਲਏ, ਭੇਖ ਧਾਰਨ ਕੀਤਾ, ਕਈਆਂ ਨੇ ਅੰਨ ਛੱਡ ਦਿੱਤਾ ਅਤੇ ਅੰਨ ਛੱਡ ਕੇ ਪਖੰਡ ਕਰਦੇ ਨੇ, ਸਰੀਰਾਂ ਨੂੰ ਦੁੱਖ ਦਿੰਦੇ ਆ, ਪਰ ਇਹ ਸਭ ਫੋਕਟ ਕਰਮ ਨੇ। ਇਉਂ ਸਤਿਗੁਰਾਂ ਨੇ ਪਖੰਡ ਦਾ ਖੰਡਨ ਕੀਤਾ। ਫਿਰ ਅੱਗੇ ਕਥਨ ਕਰਦੇ ਆ, ਜਿਨ੍ਹਾਂ ਦੇ ਉੱਪਰ ਵਾਹਿਗੁਰੂ ਦੀ ਕਿਰਪਾ ਦ੍ਰਿਸ਼ਟੀ ਹੋ ਗਈ ਹੈ, ਉਹ ਗੁਰਮੁਖ ਪੁਰਸ਼ ਜਿਹੜੇ ਨੇ ਹੋਮੇ ਦਾ ਤਿਆਗ ਕਰ ਦਿੰਦੇ, ਹੋਮੇ ਦਾ ਤਿਆਗ ਕਰਕੇ ਆਪਣੇ ਸਰੂਪ ਨੂੰ ਪਾ ਲੈਂਦੇ ਨੇ। ਇਸ ਪ੍ਰਕਾਰ ਗੁਰਮੁਖ ਜਨ ਪਰਮੇਸ਼ਰ ਦੇ ਦਰ ਦੇ ਉੱਤੇ ਸੋਭਾ ਪਾਉਂਦੇ ਨੇ, ਹਰ ਵਕਤ ਕੀਰਤਨ ਭਗਤੀ ਕਰਦੇ ਰਹਿੰਦੇ ਨੇ। ਉਹ ਭਗਤ ਜਨ ਇਉਂ ਕਹਿੰਦੇ ਨੇ ਕਿ ਹੇ ਵਾਹਿਗੁਰੂ, ਹੋਰ ਤਾਂ ਉੱਤਮ ਜਾਤਾਂ ਵਾਲੇ ਸਦਾਉਂਦੇ ਆ, ਪਰ ਅਸੀਂ ਤਾਂ ਨੀਵੀਂ ਜਾਤ ਵਾਲੇ ਹਾਂ, ਨੀਵੀਂ ਜਾਤ ਵਾਲੇ ਤੇਰੇ ਕੀਰਤਨੀ ਹਾਂ ਮਹਾਰਾਜ, ਉਹਨਾਂ ਦੀ ਸੰਗਤ ਮੰਗਦੇ ਹਾਂ ਜੋ ਹਰ ਵਕਤ ਤੁਹਾਡੇ ਨਾਮ ਨੂੰ ਹੀ ਧਿਆਉਂਦੇ ਰਹਿੰਦੇ ਹਨ। ਇਹਦਾ ਸਾਰੰਸ਼ ਸੀ, ਜਾਣੀ ਜਿਹੜਾ ਸਿਧਾਂਤ ਸੀ ਇਹਦੇ 'ਚ, ਸਲੋਕ ਦੇ 'ਚ, ਮਹੱਲੇ 'ਚ, ਪੌੜੀ ਦੇ ਵਿੱਚ। ਆਓ, ਅੱਜ ਇੱਥੇ ਸਾਧ ਜੀ ਸਮਾਪਤੀ ਹੋ ਰਹੀ ਹੈ। ਭੁੱਲਾਂ ਚੁੱਕਾਂ ਦੀ ਸਤਿਗੁਰੂ ਮਹਾਰਾਜ ਸਾਹਿਬ ਜੀ ਖਿਮਾ ਕਰਨ, ਅਤੇ ਜਿੰਨੇ ਅੱਖਰ ਪਾਈ ਘੁੰਡੀਆਂ ਆਈਆਂ ਨੇ ਧਿਆਨ ਦੇ ਨਾਲ ਪਕਾਇਓ, ਜਦੋਂ ਸੰਥਿਆ ਪਕਾਉਂਗੇ ਤਾਂ ਫਿਰ ਅੱਗੇ ਸਾਰੀ ਜ਼ਿੰਦਗੀ ਦੇ ਫਿਰ ਤੁਹਾਨੂੰ ਇਹ ਸ਼ਬਦ ਪਕਾਏ ਹੋਏ ਜਿਹੜੇ ਹਰ ਵਕਤ ਪਾਠ ਕਰਨ ਦੇ ਵਿੱਚ ਕੰਮ ਦਿੰਦੇ ਰਹਿਣਗੇ। ਮਿਹਨਤਾਂ ਕਰੋ, ਮਿਹਨਤ ਨੂੰ ਮਹਾਰਾਜ ਫਲ ਲਾਉਂਦਾ। ਹਾਂਜੀ, ਇੱਥੇ ਅੱਜ ਦੀ ਵਿਚਾਰ ਸਮਾਪਤ ਹੈ ਜੀ।
ਓ ਢਾਡੀ ਕਾ ਨੀਚ ਜਾਤ ਹੋਰ ਉੱਤਮ ਜਾਤ ਸਦਾਏ ਦੇ, ਤਿੰਨ ਮੰਗਾਂ ਜੇ ਤੁਝੈ ਧਿਆਏ ਦੇ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।